ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਾ ਸਰਨਾਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਮਨ ਗੁਰਮਤਿ ਚਾਲ ਚਲਾਵੇ ਕੋ।
ਕਾਨੜਾ ਮਹੱਲਾ ਚੌਥਾ। ਮਨ ਗੁਰਮਤਿ ਚਾਲ ਚਲਾਵੇ ਗੋ।
ਹੇ ਮਨ, ਗੁਰਮਤਿ ਤੋਂ ਜੇ ਤੂੰ ਗੁਰਮੁਖ ਸਿੱਖਿਆ, ਗੁਰਮਤਿ ਵਾਲੀ ਸਿੱਖਿਆ ਧਾਰਨ ਕਰਕੇ ਮਹਾਰਾਜ ਦੀ ਚਲਾਈ ਚਾਲੀ 'ਤੇ ਚੱਲੇਗਾ, ਹਾਂਜੀ,
ਜਿਉਂ
ਇਹ ਭਾਵ ਤੇਰੀ ਰਹਿਣੀ ਉੱਤਮ ਹੋ ਜਾਵੇਗੀ।
ਜਿਉਂ ਮੈਗਲ ਮਸਤ ਦੀਜੈ
ਤਲ ਕੁੰਡੇ,
ਤਲ ਕੁੰਡੇ
ਜਿਉਂ ਮੈਗਲ,
ਜਿਉਂ ਮੈਗਲ
ਮਸਤ 'ਤੇ ਜਮਕੀ ਲਾਉਣੀ ਆ, ਜਿਉਂ ਮੈਗਲ ਮਸਤ,
ਜਿਉਂ ਮੈਗਲ ਮਸਤ
ਦੀਜੈ ਤਲ ਕੁੰਡੇ,
ਦੀਜੈ ਤਲ ਕੁੰਡੇ।
ਮੈਗਲ ਦਾ ਅਰਥ ਹਾਥੀ, ਮਸਤ ਮੈਨੇ ਮਸਤਿਆ ਹੋਇਆ, ਜਿਵੇਂ ਹਾਥੀ ਮਸਤ ਜਿਹੜਾ ਹੈ ਉਹਨੂੰ ਕਾਬੂ ਕਰਨ ਵਾਸਤੇ ਤਲ ਕੁੰਡੇ, ਤਲ ਮੈਨੇ ਹੇਠਾਂ ਕੁੰਡੇ ਦੇ ਹੇਠਾਂ ਸਿਰ ਦਿੰਦਾ ਨਾ ਜਦੋਂ, ਅਤੇ ਉਹ ਸਿਰ 'ਚ ਕੁੰਡਾ ਮਾਰਦਾ, ਜਿਹੜਾ ਉਹਦਾ ਡਰਾਈਵਰ ਹੁੰਦਾ, ਮਹਾਵਤ ਹੁੰਦਾ ਹੈ, ਲੋਹੇ ਦਾ ਕੁੰਡਾ ਜਿਹਾ ਬਣਾਇਆ ਹੁੰਦਾ, ਉਹ ਸਿਰ 'ਚ ਮਾਰਦਾ ਹਾਥੀ ਦੇ, ਫਿਰ ਉਹ ਠੀਕ ਚੱਲਦਾ ਅਤੇ ਅਮੋੜ ਨਹੀਂ ਚੱਲਦਾ। ਜਿਵੇਂ ਮਸਤ ਹਾਥੀ ਆਪਣਾ ਸਿਰ ਕੁੰਡੇ ਹੇਠਾਂ ਦੇਖੇ ਠੀਕ ਚਾਲ ਚੱਲਦਾ ਹੈ, ਇਵੇਂ ਤੂੰ ਵੀ ਅੱਗੇ ਗੁਰ ਅੰਕਸ ਸ਼ਬਦ ਜੜਾਵੇ ਗੋ। ਅੰਕਸ ਨਾਮ ਵੀ ਕੁੰਡੇ ਦਾ ਹੀ ਹੈ, ਸੋ ਮਨ ਵੀ ਸਾਡਾ ਹਾਥੀ ਵਰਗਾ ਹੀ ਹੈ, ਇਹ ਵੀ ਅਮੋੜਿਆ ਮੋੜਿਆ ਮੁੜਦਾ ਨਹੀਂ ਹਾਥੀ ਵਾਂਗੂ। ਸੋ ਇਸ ਮਨ ਹਾਥੀ ਨੂੰ ਜਿਹੜਾ ਮਸਤਿਆ ਹੋਇਆ ਹੈ, ਕੁੰਡਾ ਕਿਹੜਾ ਮਾਰਨਾ? ਗੁਰ ਅੰਕਸ, ਗੁਰਾਂ ਦਾ ਸ਼ਬਦ ਰੂਪੀ ਕੁੰਡਾ ਜਿਹੜਾ ਸੀ ਮਾਰ ਕੇ, ਸ਼ਬਦ ਨੂੰ ਦ੍ਰਿੜ ਕਰਨ ਰੂਪੀ ਕੁੰਡਾ ਮਾਰ ਕੇ ਜਦੋਂ ਕੀ ਮਾਰਿਆ, ਮਨ ਰੂਪੀ ਹਾਥੀ ਵੀ ਵਸ ਆ ਜਾਂਦਾ।
ਰਹਾਉ ਚਲ ਤੋ ਚਲੈ ਚਲੈ ਦੈ ਦੈ ਦਿਸ ਗੁਰ ਰਾਖੈ ਹਰ ਲਿਵ ਲਾਵੇ ਗੋ।
ਹਾਂ, ਚਲ ਤੋ, ਚਲ ਤੋ ਦਾ ਅਰਥ ਹੈ ਭੰਬੀਰੀ ਜੀ ਨਹੀਂ ਹੁੰਦੀ, ਜਿਹੜੀ ਇੱਕ ਤਿਤਲੀ ਵਰਗੀ ਹੁੰਦੀ ਹੈ, ਭੰਬੀਰੀ ਉੱਡਦੀ ਫਿਰਦੀ ਹੁੰਦੀ, ਹਰ ਵੇਲੇ ਟਿਕਦੇ ਨਹੀਂ, ਇਉਂ ਮਨ ਵੀ ਭੰਬੀਰੀ ਵਾਂਗੂ ਨਾ ਚੱਲਦਾ ਹੀ ਰਹਿੰਦਾ, ਚੱਲਦਾ ਹੀ ਰਹਿੰਦਾ। ਦਹਿ ਮੈਨੇ ਦਗਧ ਹੋਇਆ ਹੋਇਆ, ਕਾਹਦੇ ਨਾਲ ਦਗਧ ਹੋ ਗਿਆ? ਤ੍ਰਿਸ਼ਨਾ ਦੀ ਅੱਗ ਨਾਲ ਸੜਿਆ ਹੋਇਆ ਮਨ ਭੰਬੀਰੀ ਵਾਂਗੂ ਦਸੇ ਦਿਸ਼ਾਂ ਵਿੱਚ ਉੱਡਿਆ ਹੀ ਫਿਰਦਾ। ਦਹਿ ਦਿਸ ਮੈਨੇ ਦਸੇ ਦਿਸ਼ਾਂ ਵਿੱਚ, ਇੱਕ ਦਹਿ ਆ ਇੱਕ ਦਹਿ ਦਿਸ ਹੈ। ਪਹਿਲੇ ਦਹਿ ਦਾ ਅਰਥ ਹੈ ਦਗਧ ਹੋਇਆ ਹੋਇਆ, ਸੜਿਆ ਹੋਇਆ ਤ੍ਰਿਸ਼ਨਾ ਦੀ ਅੱਗ ਵਿੱਚ। ਚੱਲ ਤੋ ਭੰਬੀਰੀ ਵਾਂਗੂ ਚੱਲਦਾ ਹੀ ਫਿਰਦਾ ਰਹਿੰਦਾ ਦਸੇ ਦਿਸ਼ਾਂ ਵਿੱਚ। ਜਾਂ ਚੱਲ ਤੋ ਨਾਮ ਚਰਿੱਤਰ ਦਾ ਵੀ ਹੈ, ਸੰਸਾਰ ਰੂਪੀ ਚਰਿੱਤਰ ਵਿੱਚ, ਚਰਿੱਤਰ ਵਿੱਚ ਮਨ ਤ੍ਰਿਸ਼ਨਾ ਦੀ ਅੱਗ ਵਿੱਚ ਸੜਿਆ ਹੋਇਆ ਦਸੇ ਹੀ ਦਿਸ਼ਾਂ ਵਿੱਚ ਦੌੜਿਆ ਹੀ ਫਿਰਦਾ। ਗੁਰ ਰਾਖੈ ਹਰ ਲਿਵ ਲਾਵੇ ਗੋ। ਜੇ ਭਾਈ ਗੁਰੂ ਮਹਾਰਾਜ ਹੀ ਹੱਥ ਦੇ ਕੇ ਰੱਖ ਲੈਣ, ਫਿਰ ਇਹ ਲਿਵ ਲਾਉਂਦਾ।
ਸਤਿਗੁਰ ਸ਼ਬਦ ਦੇ ਰਿਧ ਅੰਤਰ,
ਜਦੋਂ ਸਤਿਗੁਰੂ ਜੀ ਰਿਧ ਅੰਤਰ, ਸਾਰੀ ਲਾਈਨ ਪੜ੍ਹ ਦਿਓ, ਮੁੱਖ ਅੰਮ੍ਰਿਤ ਨਾਮ ਚੁਆਵੇ ਗੋ,
ਮੁੱਖ ਅੰਮ੍ਰਿਤ ਨਾਮ
ਚੁਆਵੇ ਗੋ,
ਚੁਆਵੇ ਗੋ।
ਜਦੋਂ ਮੁੱਖ ਦੇ ਵਿੱਚ ਨਾਮ ਅੰਮ੍ਰਿਤ ਚੋਣਾ ਕੀਤਾ ਨਾ ਗੁਰੂ ਸਾਹਿਬ ਜੀ ਨੇ, ਉਸ ਵੇਲੇ ਫਿਰ ਸ਼ਬਦ ਨਾਮ ਹੈ ਬ੍ਰਹਮ ਦਾ, ਜਿਹੜਾ ਬ੍ਰਹਮ ਸੀ, ਪਰਮੇਸ਼ਰ ਸੀ, ਰਿਧ ਅੰਤਰ ਹਿਰਦੇ ਦੇ ਅੰਦਰ ਉਹਨੇ ਪਾ ਦੇਣਾ, ਪ੍ਰਗਟ ਹੋ ਜਾਣਾ ਕੀਤਾ, ਭਾਵ ਅਫਰੋਹ ਗਿਆਨ ਹੋ ਗਿਆ। ਸ਼ਬਦ ਇੱਥੇ ਬ੍ਰਹਮ ਦਾ ਅਰਥ ਹੈ। ਜਦੋਂ ਸਤਿਗੁਰਾਂ ਨੇ ਮੁੱਖ ਦੇ ਵਿੱਚ ਨਾਮ ਅੰਮ੍ਰਿਤ ਚੁਆ ਦਿੱਤਾ ਨਾ, ਪਰਮੇਸ਼ਰ ਜਿਹੜਾ ਸੀ ਜਿਹਦੇ ਅੰਦਰ ਹੀ ਚੁਆ ਜਿਹੜਾ ਸੀ ਪ੍ਰਗਟ ਹੋ ਦੇਣਾ ਕੀਤਾ। ਵਿਸ਼ੀਅਰ
ਵਿਸ਼ੀਅਰ ਵਿਸੂ ਭਰੇ ਹੈ ਪੂਰਨ ਗੁਰ,
ਪੂਰਨ ਤੇ ਵਿਸਰਾਮ, ਵਿਸ਼ੀਅਰ ਵਿਸੂ ਭਰੇ ਹੈ ਪੂਰਨ,
ਵਿਸ਼ੀਅਰ ਵਿਸੂ ਭਰੇ ਹੈ ਪੂਰਨ,
ਗੁਰ ਗਰੜ ਸ਼ਬਦ ਮੁਖ ਪਾਵੇ ਗੋ,
ਗੁਰ ਗਰੜ ਸ਼ਬਦ ਮੁਖ ਪਾਵੇ ਗੋ।
ਸ਼ਬਦ ਤੇ ਜਮਕ ਲਾ ਕੇ ਨਾ, ਗੁਰ ਗਰੜ ਸ਼ਬਦ,
ਗੁਰ ਗਰੜ ਸ਼ਬਦ
ਮੁਖ ਪਾਵੇ ਗੋ,
ਮੁਖ ਪਾਵੇ ਗੋ।
ਸੋ ਵਿਸ਼ੀਅਰ ਕੀ ਹੈ? ਸੱਪ, ਵਿਸ਼ੂ ਜ਼ਹਿਰ, ਜਿਵੇਂ ਸੱਪ ਜ਼ਹਿਰ ਦਾ ਭਰਿਆ ਹੁੰਦਾ ਹੈ। ਹੁਣ ਸੱਪ ਕਿਹੜੇ ਨੇ? ਕਾਮ ਕ੍ਰੋਧ ਆਦਿਕ ਜਿਹੜੇ ਨੇ, ਇਹ ਵੀ ਜ਼ਹਿਰੀਲੇ ਸੱਪ ਨੇ, ਵਿਸ਼ਾਂ ਦੀ ਜ਼ਹਿਰ ਨਾਲ ਭਰੇ ਨੇ। ਪੂਰਨ ਮੈਨੇ ਜ਼ਹਿਰ ਨਾਲ ਭਰੇ ਹੋਏ ਪੂਰਨ ਹੋ ਰਹੇ ਨੇ, ਪੂਰਤ ਹੋ ਰਹੇ ਨੇ। ਪਰ ਜਿਵੇਂ ਸੱਪ ਦੀ ਜ਼ਹਿਰ ਗਾਰੂ ਮੰਤਰ ਜਿਹੜਾ ਲਾ ਦਿੰਦਾ ਹੈ, ਇਵੇਂ ਹੀ ਇਹ ਜਿਹੜੇ ਕਾਮ ਕ੍ਰੋਧ ਆਦਿਕ ਸੱਪ ਨੇ, ਇਹਨਾਂ ਦੀ ਵਿਯੋਗ ਗੁਰੂ ਦਾ ਸ਼ਬਦ ਜਿਹੜਾ ਹੈ ਭਾਈ, ਉਹੀ ਗਾਰੂ ਮੰਤਰ ਹੈ, ਉਹ ਮਹਾਰਾਜ ਜੀ ਮੁਖ 'ਚ ਪਾ ਦਿੰਦੇ ਨੇ, ਕਿਉਂ ਇਹਨਾਂ ਦੀ ਜ਼ਹਿਰ ਵੀ ਉਤਰ ਜਾਂਦੀ ਹੈ। ਮਾਇਆ ਭਯੰਗ,
ਮਾਇਆ ਭਯੰਗ ਤਿਸ ਨੇੜ ਨਾ ਆਵੇ।
ਭਯੰਗ ਨਾਮ ਸੱਪ ਦਾ, ਇਹ ਜਿਹੜੇ ਮਾਇਆ ਰੂਪੀ ਸੱਪ ਨੇ ਨਾ, ਮਾਇਆ ਤੋਂ ਪੈਦਾ ਹੋਏ ਹੋਏ, ਦੇਖੋ ਭਯੰਗ ਦੇ ਗੱਗੇ ਨੂੰ ਔਂਕੜ ਹੈ ਨਹੀਂ ਨਾ, ਸੋ ਇਸ ਕਰਕੇ ਬਹੁ ਬਚਨੇ ਹੈ। ਜੇ ਔਂਕੜ ਹੁੰਦਾ ਗੱਗੇ ਨੂੰ ਮਗਰਲੇ ਪਾਸੇ, ਭਯੰਗ ਗੱਗੇ ਨੂੰ ਔਂਕੜ ਹੁੰਦਾ, ਫਿਰ ਇੱਕ ਸੱਪ ਦੀ ਗੱਲ ਹੋਣੀ ਸੀ, ਜੋ ਉੱਪਰਲੀ ਲੈਣ ਵਿੱਚ ਕਾਮ ਕਰੋ ਤੱਕ ਸੱਪਾਂ ਦੀ ਗੱਲ ਕੀਤੀ ਹੈ, ਸੋ ਇਸ ਕਰਕੇ ਇੱਥੇ ਔਂਕੜ ਨਹੀਂ ਆਇਆ, ਬਹੁ ਬਚਨ ਹੈ। ਮਾਇਆ ਤੋਂ ਪੈਦਾ ਹੋਏ ਜਿਹੜੇ ਕਾਮ ਕ੍ਰੋਧ ਆਦਿਕ ਸੱਪ ਨੇ ਨਾ, ਉਹਦੇ ਨੇੜ ਨਹੀਂ ਫੈਲਾਉਂਦੇ। ਹਾਂਜੀ, ਬਿਖ ਚਾਰ ਚਾਰ,
ਬਿਖ ਚਾਰ ਚਾਰ ਲੈਵ ਲਾਵੇ ਗੋ।
ਇਹ ਜਿਹੜਾ ਗਾਰੂੜ ਮੰਤਰ ਹੈ, ਗੁਰੂ ਦਾ ਉਪਦੇਸ਼ ਮੰਤਰ ਮਾਨੇ ਦਿੱਤਾ, ਇਹ ਵਿਉਹ ਨੂੰ ਝਾੜਨ ਵਾਲਾ ਹੈ। ਜਦੋਂ ਵਿਉਹ ਝੜ ਗਏ, ਲਿਵ ਲਾਵੇ ਗੋ, ਫਿਰ ਇਹ ਲਿਵ ਲਾਉਂਦਾ ਹੈ। ਹਾਂਜੀ,
ਸਵਾਨ ਲੋਭ ਨਗਰ ਮੈਂ ਸਬਲਾ,
ਇਹਨੂੰ ਸਬਲਾ ਪੜ੍ਹਨਾ, ਸਬੱਲਾ ਨਹੀਂ ਪੜ੍ਹਨਾ, ਸਬਲਾ ਹੀ ਉਚਾਰਨਾ। ਇਹਦਾ ਸਹਿਤ ਬਲ ਦੇ, ਸਬਲਾ ਦਾ ਅਰਥ ਹੈ ਬਲ ਦੇ, ਸਹਿਤ ਬਲ ਦੇ ਸਮੇਤ। ਸੋ ਸਵਾਨ ਨਾਮ ਕੁੱਤੇ ਦਾ ਹੈ, ਸਵਾਨ ਲੋਭ ਨਗਰ ਮੈਂ ਸਬਲਾ, ਲੋਭ ਰੂਪੀ ਕੁੱਤਾ ਨਾ ਜਿਹੜਾ ਕਿਹੜੇ ਨਗਰ 'ਚ ਬੈਠਾ ਹੈ, ਸਰੀਰ ਰੂਪੀ ਨਗਰ 'ਚ ਬੈਠਾ ਹੋਇਆ, ਬਹੁਤ ਬਲ ਦੇ ਨਾਲ ਬੈਠਾ ਹੈ, ਇਹ ਬੜੇ ਬਲ ਵਾਲਾ ਲੋਭ ਰੂਪੀ ਕੁੱਤਾ ਸਰੀਰ ਰੂਪੀ ਨਗਰੀ 'ਚ ਬੈਠਾ ਹੋਇਆ, ਨਿਕਲਦਾ ਹੀ ਨਹੀਂ। ਜਿਵੇਂ ਆਮ ਕੱਚ ਕੁੱਤਾ ਵੜੇ ਕਿਵੇਂ ਨਿਕਲਦਾ, ਕਹਿਣ ਨਾਲ ਤਾਂ ਨਹੀਂ ਨਿਕਲਦਾ, ਵੀ ਨਿਕਲ ਜਾ ਤੂੰ, ਕੋਈ ਮਾੜਾ ਮੋਟਾ ਡੰਡਾ ਦਿਖਾਉਣਾ ਪੈਂਦਾ, ਇਹਨੂੰ ਵੀ ਫਿਰ ਡੰਡਾ ਮਾਰ ਜੀ ਕਿਹੜਾ ਦਿਖਾਇਆ।
ਗੁਰ ਖਿਨ ਮੈਂ ਮਾਰ ਕਢਾਵੇ ਗੋ,
ਹਾਂ ਗੁਰ 'ਤੇ ਜਮਕ ਲਾ ਕੇ ਨਾ, ਕੌਮ ਲਾ ਕੇ, ਗੁਰ
ਗੁਰ
ਖਿਨ ਮੈਂ ਮਾਰ ਕਢਾਵੇ ਗੋ,
ਮਾਰ ਕਢਾਵੇ ਗੋ,
ਗੁਰਾਂ ਦੇ ਸ਼ਬਦ ਰੂਪੀ ਚੋਟ ਨਾਲ ਨਾ ਫਿਰ ਜਦੋਂ ਵੱਜੀ ਇਹਨੂੰ, ਫਿਰ ਨਿਕਲਦਾ ਹੈ ਲੋਹ ਰੂਪੀ ਕੁੱਤਾ ਅੰਦਰੋਂ।
ਸਤ ਸੰਤੋਖ ਧਰਮ ਆਨ ਰੱਖੇ,
ਹਾਂ ਫਿਰ ਭਾਈ ਸੱਤ ਵੀ ਆ ਜਾਂਦਾ ਅੰਦਰ, ਸੰਤੋਖ ਵੀ ਧਰਮ ਵੀ, ਜਿਹੜੇ ਸ਼ੁਭ ਗੁਣ ਨੇ ਨਾ, ਸੱਤ ਸੰਤੋਖ ਦਇਆ ਧਰਮ ਵਿਚਾਰ, ਇਹ ਪੰਜੇ ਸ਼ੁਭ ਗੁਣ ਨੇ, ਇਹ ਮਹਾਰਾਜ ਫਿਰ ਇਹ ਸਰੀਰ 'ਚ ਆਣ ਕੇ ਰੱਖ ਦਿੰਦੇ ਨੇ, ਲਿਆ ਕੇ ਰੱਖ ਦਿੰਦੇ ਨੇ ਗੁਰੂ ਸਾਹਿਬ ਜੀ। ਕੁੱਤਾ ਬਾਹਰ ਕੱਢ ਦਿੱਤਾ ਲੋਭ ਰੂਪੇ, ਇਹ ਨਿਕਲ ਗਏ ਅਤੇ ਸ਼ੁਭ ਗੁਣ ਆ ਗਏ।
ਹਰ ਨਗਰੀ ਹਰ ਗੁਣ ਗਾਵੇ ਗੋ,
ਹਾਂ ਹਰੀ ਦੀ ਨਗਰੀ ਜਿਹੜਾ ਸਰੀਰ ਹੈ, ਜਾਂ ਹਰੀ ਦੀ ਨਗਰੀ ਜਿਹੜੀ ਸਤਸੰਗਤ ਹੈ, ਇਹਦੇ ਵਿੱਚ ਜਿਹੜਾ ਭਾਈ ਫਿਰ ਹਰੀ ਦੇ ਗੁਣਾਂ ਨੂੰ ਗਾਉਂਦਾ ਨਾ, ਨਾਮ ਜਪਦਾ ਹੈ, ਹਰੀ ਦੇ ਗੁਣਾਂ ਨੂੰ ਜਿਹੜਾ ਗਾਉਂਦਾ, ਕਿਉਂ ਇਹ ਗੁਣ ਫਿਰ ਉਹ 'ਚ ਆ ਜਾਂਦੇ ਨੇ, ਸੱਤ ਆ ਜਾਂਦਾ, ਸੰਤੋਖ ਆ ਜਾਂਦਾ, ਧਰਮ ਆ ਜਾਂਦਾ, ਵਿਚਾਰ ਆ ਜਾਂਦੀ ਹੈ, ਦਇਆ ਆ ਜਾਂਦਾ।
ਪੰਕਜ ਮੋਹ ਨਿਕਰਤ ਹੈ,
ਇਹ ਨਿਕਰਤ ਨਹੀਂ ਪਾਣਾ, ਨਿਗਰਤ ਪਾਣ,
ਨਿਗਰਤ
ਪੰਕਜ ਮੋਹ ਨਿਗਰਤ ਹੈ ਪ੍ਰਾਣੀ,
ਪੰਕਜ ਮੋਹ ਨਿਗਰਤ ਹੈ ਪ੍ਰਾਣੀ।
ਪੰਕਜ ਦਾ ਅਰਥ ਹੈ ਚਿੱਕੜ, ਚਿੱਕੜ ਕਿਹੜਾ? ਮੋਹ ਦਾ। ਆ ਮੋਹ ਰੂਪੀ ਚਿੱਕੜ ਵਿੱਚ ਪ੍ਰਾਣੀ ਨਿਗਰਦਾ ਹੀ ਜਾ ਰਿਹਾ, ਖੁੱਭਦਾ ਹੀ ਜਾ ਰਿਹਾ ਉਹ ਜਲਣ 'ਚ, ਪਰ ਜਲਣ ਤੋਂ ਕਿਵੇਂ ਨਿਕਲਣਾ ਹੈ? ਗੁਰ
ਗੁਰ ਨਿਗਰਤ ਕਾੜ ਕਢਾਵੇ ਗੋ,
ਗੁਰੂ ਸਾਹਿਬ ਜੀ ਵਿੱਚ ਨਿਗਰੇ ਹੋਇਆਂ ਨੂੰ, ਸਾਨੂੰ ਮੋਹ ਰੂਪੀ ਚਿੱਕੜ 'ਚ ਪਏ ਹੋਇਆਂ ਨੂੰ ਭਾਈ ਕਿਰਪਾ ਦਾ ਹੱਥ ਦੇਖ ਕੇ ਕੱਢ ਲੈਂਦਾ ਹੈ।
ਤਰਾਹ ਤਰਾਹ ਸਰਨ ਜਨ ਆਏ,
ਤਰਾਹ ਤਰਾਹ ਅਰਥ ਹੈ ਰੱਖਿਆ ਕਰੋ, ਰੱਖਿਆ ਕਰੋ, ਬਚਾਓ ਬਚਾਓ, ਤਰਾਹ ਤਰਾਹ ਦਾ ਅਰਥ ਹੈ, ਹੇ ਮਾਂ ਜੀ ਬਚਾ ਲਓ, ਬਚਾ ਲਓ, ਰੱਖਿਆ ਕਰੋ, ਹੁਣ ਤੁਹਾਡੀ ਸਰਨ ਵਿੱਚ ਆ ਗਏ ਅਸੀਂ। ਹਾਂਜੀ,
ਗੁਰ ਹਾਥੀ ਦੇ ਨਿਕਲਾਵੇ ਗੋ,
ਜਦੋਂ ਸਰਨ 'ਚ ਆ ਕੇ ਇੱਦਾਂ ਬਚਣ ਕਹਾਂਗੇ ਨਾ, ਮਾਂ ਜੀ ਕੱਢ ਲਓ, ਰੱਖ ਲਓ, ਰੱਖ ਲਓ, ਫਿਰ ਗੁਰੂ ਮਹਾਰਾਜ ਜੀ ਹਾਥੀ, ਹਾਥੀ ਨਾਮ ਹਾਥੀ ਦਾ ਨਹੀਂ ਇੱਥੇ, ਹਾਥੀ ਹੱਥਾਂ ਦਾ, ਕਿਰਪਾ ਰੂਪੀ ਹੱਥ ਦੇ ਕੇ ਮਹਾਰਾਜ ਜੀ ਨਿਕਲਾਵੇ ਗੋ, ਨਿਕਾਲ ਲੈਂਦੇ ਨੇ, ਕੱਢ ਲੈਂਦੇ ਨੇ, ਹਾਥੀ ਇੱਥੇ ਹੱਥਾਂ ਤੋਂ ਵਾਚਕ, ਹੱਥਾਂ ਦਾ ਵਾਚਕ ਹੈ, ਜਾਂ ਹਾਥੀ ਨਾਮ ਬੇੜੀ ਦਾ ਵੀ ਹੁੰਦਾ, ਨਾਮ ਰੂਪੀ ਬੇੜੀ ਦੇ ਕੇ ਕੱਢ ਲੈਂਦੇ ਨੇ, ਜਾਂ ਹਾਥੀ ਨਾਮ ਚੱਪੀ ਦਾ ਵੀ ਹੁੰਦਾ, ਚੱਪੀ ਦੇ ਕੇ ਕੱਢ ਲੈਂਦੇ ਨੇ। ਸੋ ਤਿੰਨੇ ਅਰਥ ਹਾਥੀ ਦੇ ਨੇ, ਹਾਥੀ ਹੱਥਾਂ ਨਾਲ ਕਿਰਪਾ ਦੇ, ਹਾਥੀ ਨੌਕਾ ਵੇੜਾ ਬੇੜੀ ਦੇ ਕੇ, ਚੱਪੀ ਲਾ ਕੇ ਕੱਢ ਲੈਂਦੇ ਨੇ, ਚੱਪੀ ਦੇ ਕੇ ਕੱਢ ਲੈਂਦੇ ਨੇ। ਹਾਂਜੀ, ਸੁਪਨੰਤਰ,
ਸੁਪਨੰਤਰ ਸੰਸਾਰ ਸਭ ਬਾਜੀ,
ਸੁਪਨੰਤਰ ਇਹ ਦੋ ਸ਼ਬਦਾਂ ਤੋਂ ਬਣੇ, ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਹੈ, ਸੁਪਨ ਪਲੱਸ ਅੰਤਰ ਦੋਹਾਂ ਨੂੰ ਮਿਲ ਕੇ ਕੀ ਬਣ ਗਿਆ? ਸੁਪਨ ਅੰਤਰ, ਸੁਪਨੇ ਦੇ ਅੰਦਰ, ਅੰਤਰ ਮੈਨੇ ਅੰਦਰ। ਹੁਣ ਸੰਸਾਰ ਦੇ ਵਿੱਚ, ਸੰਸਾਰ ਸੁਪਨ ਹੈ, ਇਹ ਸੰਸਾਰ ਦੇ ਵਿੱਚ ਜਿੰਨੇ ਪਦਾਰਥ ਨੇ ਇਹ ਭਾਈ ਸੁਪਨੇ ਦੇ ਪਦਾਰਥਾਂ ਵਾਂਗੂ ਮਿੱਥਿਆ ਨੇ, ਝੂਠੇ ਨੇ। ਇਸ ਲਈ ਸੰਸਾਰ ਵੀ ਉੱਦਾਂ ਹੀ ਝੂਠਾ ਹੀ ਆ, ਬਾਜੀ ਹੋਈ ਆ, ਖੇਲ ਇਹ ਹੈ। ਹਾਂਜੀ,
ਸਭ ਬਾਜੀ ਖੇਲ ਖਿਲਾਵੇ ਗੋ।
ਸੋ ਜਿਵੇਂ ਬਾਜੀਗਰ ਖੇਲ ਖਿਲਾਉਂਦਾ ਹੈ, ਤੋ ਬਾਜੀ ਤਾਂ ਨਹੀਂ ਨਾ ਸੱਚੀ, ਬਾਜੀਗਰ ਸੱਚਾ ਹੈ। ਸੋ ਬਾਜੀ ਕਦੇ ਸੱਚੀ ਨਹੀਂ ਹੋਇਆ ਕਰਦੀ। ਬਾਜੀ ਨੂੰ ਬਣਾਉਣ ਵਾਲਾ ਨਾ ਬਾਜੀਗਰ, ਉਹ ਸੱਚਾ ਹੈ। ਬਾਜੀਗਰ ਕੌਣ? ਪਰਮੇਸ਼ੁਰ ਹੈ। ਉਸ ਬਾਜੀਗਰ ਵਾਹਿਗੁਰੂ ਪਰਮੇਸ਼ੁਰ ਨੇ ਇਹ ਬਾਜੀ ਨੂੰ ਸੰਸਾਰ ਬਾਜੀ ਪਾ ਕੇ ਖਿਲਾਉਣਾ ਕੀਤਾ ਸਾਰੇ ਜੀਆਂ ਨੂੰ। ਹਾਂਜੀ,
ਲਾਹਾ ਨਾਮ ਗੁਰਮਤਿ ਲੈ ਚੱਲ ਹੋ।
ਹਾਂ, ਸੋ ਲਾਹਾ ਨਾਮ, ਨਾਮ ਦਾ ਲਾਹਾ ਲੈ ਕਰਕੇ, ਗੁਰੂ ਦੀ ਸਿੱਖਿਆ ਲੈ ਕਰਕੇ ਜੀਵਨ ਕਾਲ ਵਿੱਚ ਚੱਲੀਏ, ਜਾਂ ਕਿ ਪ੍ਰਲੋਕ ਨੂੰ ਇੱਦਾਂ ਚੱਲਣਾ ਕਰੀਏ।
ਪਰ ਦਰਗਾਹ ਪੈਦਾ ਜਾਵੇ ਗੋ,
ਇਉਂ ਹਰੀ ਦੀ ਦਰਗਾਹ ਵਿੱਚ ਪੈਦਾ ਮੈਨੇ ਪਹਿਨ ਕੇ, ਕੀ ਪਹਿਨ ਕੇ? ਇੱਜ਼ਤ ਵਾਲੀ ਪੁਸ਼ਾਕ। ਦਰਗਾਹ 'ਚ ਫਿਰ ਇੱਜ਼ਤ ਵਾਲੀ ਪੁਸ਼ਾਕ ਪਹਿਨ ਕੇ ਆਦਰ ਨਾਲ ਜਾਵੇਗਾ। ਦਰਗਾਹ 'ਚ ਗਿਆ ਨੂੰ ਰੱਬ ਕੋਲ ਫਿਰ ਉੱਥੇ ਰਸਤੇ 'ਚ ਕੋਈ ਉਹੇ ਤੋਏ ਕਹਿ ਕੇ ਨਹੀਂ ਬੁਲਾਊਗਾ। ਇੱਜ਼ਤ ਹੋਵੇਗੀ ਹਰ ਪਾਸੇ। ਰੇ ਰੇ ਦਰਗਾਹ ਕਹਿ ਨਾ ਕਹੂ, ਆਓ ਬੈਠ ਆਦਰ ਸਭ ਦਿਓ, ਇਉਂ ਸਤਿਕਾਰ ਹੋਵੇਗਾ ਉੱਥੇ ਵੀ। ਹਾਂਜੀ,
ਹਉਮੈ ਕਰੈ ਕਰਾਵੇ ਹਉਮੈ।
ਹਾਂ, ਮਨੁੱਖ ਆਪ ਵੀ ਹਉਮੈ ਕਰਦਾ ਹੈ, ਅਤੇ ਨਾਲ ਦੇ ਸੰਗੀ ਸਾਥੀਆਂ ਨੂੰ ਵੀ ਹਉਮੈ ਕਰਵਾ ਦਿੰਦਾ, ਆਪ ਹਉਮੈ 'ਚ ਲੱਗਿਆ ਹੁੰਦਾ। ਕਰਾਵੇ ਜਿਹੜੇ ਉਹਦੀ ਸੰਗਤ ਕਰਦੇ ਨੇ, ਉਹਨਾਂ ਨੂੰ ਵੀ ਹਉਮੈ 'ਚ ਪਾ ਦਿੰਦਾ। ਹਾਂਜੀ,
ਪਾਪ ਕੋਇਲੇ ਆਣ ਜਮਾਵੇ ਗੋ।
ਫਿਰ ਇਕੱਠੇ ਕੀ ਕੀਤੇ? ਪਾਪਾਂ ਰੂਪੀ ਕੋਲੇ ਇਕੱਠੇ ਕਰ ਲਏ। ਹਾਂ, ਆਣ ਜਮਾਵੇ ਗੋ। ਸੋ ਪਾਪਾਂ ਰੂਪੀ ਇਕੱਠੇ ਕੋਲੇ ਕਰਕੇ ਜਮ੍ਹਾਂ ਕਰ ਲਏ, ਜਮਾਵੇ ਗੋ, ਜਮ੍ਹਾਂ ਕਰ ਲਏ ਪਾਪਾਂ ਦੇ ਕੋਲੇ। ਹਾਂਜੀ,
ਆਇਆ ਕਾਲ ਦੁਖਦਾਈ ਹੋਏ।
ਜਦੋਂ ਕਾਲ ਆ ਗਿਆ, ਇਹੀ ਪਾਪ ਕਰਮ ਜਿਹੜੇ ਸੀ, ਫਿਰ ਭਾਈ ਦੁੱਖ ਦੇਣ ਵਾਲੇ ਹੁੰਦੇ ਨੇ, ਜਦੋਂ ਇਹਨਾਂ ਦਾ ਹਿਸਾਬ ਹੁੰਦਾ ਅੱਗੇ। ਹਾਂਜੀ,
ਜੋ ਬੀਜੇ ਸੋ ਖਵਲਾਵੇ ਗੋ।
ਹਾਂ, ਜਿਹੋ ਜਿਹਾ ਕਰਮ ਬੀਜੇ ਹੈ ਮਾਲੀ ਕਹਿੰਦੇ, ਫਿਰ ਉਹ ਖਾਣਾ ਪੈਂਦਾ, ਫਲ ਭੋਗਣਾ ਹੀ ਪੈਂਦਾ। ਖਵਲਾਵੇ ਗੋ, ਖਾਣਾ ਹੀ ਪੈਂਦਾ, ਜੋ ਕਰਮ ਕੀਤਾ ਹੈ ਉਹਦਾ ਭੋਗ ਬਣ ਜਾਂਦਾ, ਉਹਨੂੰ ਖਾ ਫਿਰ ਭੋਗ ਬਾਈ। ਸ਼ੁਭ ਦਾ, ਸ਼ੁਭ ਕਰਮ ਦਾ ਸ਼ੁਭ ਫਲ ਭੋਗ, ਅਸ਼ੁਭ ਦਾ ਪਾਪ ਦਾ ਅਸ਼ੁਭ ਭੋਗੇਗਾ, ਖਾਣਾ ਹੀ ਪਏਗਾ। ਜਿਹਾ ਬੀਜਾ ਸੋਲਣਾ ਹੈ, ਕਰਮਾ ਸੰਜੜਾ ਖੇਤ ਆਉਂਦਾ ਨਾ ਬਾਰਾਂ ਮਾਹੇ ਵਿੱਚ। ਹਾਂਜੀ, ਸੰਤ ਹੋ,
ਸੰਤੋ ਰਾਮ ਨਾਮ ਧੁਨ ਸੰਚੋ ਲੈ।
ਸੰਚ ਹੋ ਤੇ ਵਿਸਰਾਮ ਕਰਨਾ, ਪੜ੍ਹ ਲਓ ਸਾਰੇ। ਸੰਤ ਹੋ ਨੂੰ ਸੰਬੋਧਨ ਕਰਕੇ, ਸੰਤ ਹੋ,
ਸੰਤ ਹੋ,
ਰਾਮ ਨਾਮ ਧਨ ਸੰਚ ਹੋ,
ਰਾਮ ਨਾਮ ਧਨ ਸੰਚ ਹੋ।
ਹੇ ਸੰਤ ਜਨੋ, ਜਿਹੜਾ ਰਾਮ ਨਾਮ ਰੂਪੀ ਧਨ ਹੈ ਨਾ, ਸੰਚੋ ਮੈਨੂੰ ਇਕੱਠਾ ਕਰੋ, ਇਹਨੂੰ ਇਕੱਠਾ ਕਰੋ, ਜਿਵੇਂ ਦੂਆ ਧਨ ਆਪਾਂ ਇਕੱਠਾ ਕਰਦੇ ਹਾਂ। ਸੋ ਇਹ ਰਾਮ ਨਾਮ ਰੂਪੀ ਧਨ ਨੂੰ ਵੀ ਇਕੱਤਰ ਕਰੀਏ, ਇਕੱਠਾ ਕਰੀਏ, ਸੰਚੀਏ। ਕਿਉਂ ਇਕੱਠਾ ਕਰਨਾ? ਇਹ
ਲੈ ਖੁਰ 'ਚ ਚਲੇ ਫਿਤ
ਲੈ, ਲੱਲ ਲੈ ਨਹੀਂ ਲੈ, ਲੱਲੋਂ ਦੁਲਾਮਾ ਨੇ ਨਾ, ਲੈ
ਲੈ ਖੁਰ 'ਚ
ਚਲੇ
ਫਿਤ ਪਾਵੇ ਗੋ।
ਹਾਂ, ਲੈ ਖਰ 'ਚ ਚੱਲੇ ਪਤ ਪਾਵੇ ਗੋ। ਇਹ ਖਰਚ ਨਾਲ ਲੈ ਕੇ ਜਾਵਾਂਗੇ, ਫਿਰ ਜਿਵੇਂ ਰਾਹ 'ਚ ਖਰਚ ਦੀ ਲੋੜ ਹੁੰਦੀ ਆ ਨਾ, ਸੋ ਉਹਨੂੰ ਤੋਸਾ ਕਹਿੰਦੇ ਨੇ। ਸੋ ਇਹ ਤੋਸਾ ਰਾਹ ਦਾ ਖਰਚ ਫਿਰ ਨਾਲ ਲੈ ਕੇ ਅੱਗੇ ਦਰਗਾਹ ਨੂੰ ਪੱਤ ਦੇ ਨਾਲ, ਇੱਜ਼ਤ ਦੇ ਨਾਲ ਜਾਣਾ ਕਰਾਂਗੇ। ਖਾਏ ਖਰਚ,
ਖਾਏ ਖਰਚ ਦੇਵੇ ਬਹੁਤ ਤੇਰਾ।
ਹਾਂ, ਉਹਨੂੰ ਫਿਰ ਭਾਈ ਆਪ ਵੀ ਖਾਂਦੇ ਨੇ, ਉਹ ਖਰਚ ਨੂੰ ਛਕਦੇ ਨੇ ਨਾਮ ਰੂਪੀ ਧਨ ਨੂੰ, ਅਤੇ ਖਰਚ ਸੰਬੰਧੀਆਂ ਨੂੰ ਵੀ ਖਰਚਾਉਂਦੇ ਨੇ। ਦੇਵੇ ਬਹੁਤ ਤੇਰਾ, ਹੋਰ ਵੀ ਦੁਨੀਆਂ ਦੇ ਲੋਕਾਂ ਨੂੰ ਵੀ ਬਹੁਤ ਨੂੰ ਵੰਡ ਦਿੰਦੇ ਨੇ, ਪਰ ਮੁੱਕਦਾ ਨਹੀਂ ਇਹ। ਹਰ ਦਿੰਦੇ
ਤੋਟ ਨਾ ਆਵੇਗੋ।
ਹਰੀ ਨਾਮ ਨੂੰ ਦਿੰਦਿਆਂ ਭਾਈ ਤੋਟਾ ਨਹੀਂ ਆਉਂਦਾ, ਜਿੰਨਾ ਮਰਜ਼ੀ ਵੰਡੀ ਜਾਓ, ਇਹ ਮੁੱਕਦਾ ਨਹੀਂ ਨਾ, ਇਹ ਅਤੁੱਟ ਖਜ਼ਾਨਾ ਹੈ, ਅਖੁੱਟ ਭੰਡਾਰ ਹੈ। ਹਾਂਜੀ,
ਰਾਮ ਨਾਮ ਧੁਨ ਹੈ ਰੇਤ ਅੰਤਰੇ।
ਹਾਂ, ਜਿਹੜਾ ਰਾਮ ਨਾਮ ਦਾ ਧਨ ਹੈ, ਇਹ ਪਿਆ ਤਾਂ ਹਿਰਦੇ ਦੇ ਵਿੱਚ ਹੀ, ਅੰਦਰੇ ਪਰ ਪ੍ਰਗਟ ਕਿਵੇਂ ਹੁੰਦਾ ਹੈ? ਧਨ
ਧਨ ਹੇ ਰੇਤ ਅੰਤਰੇ ਧਨ ਗੁਰ
ਨੇ ਅੰਤ 'ਤੇ ਵਿਸ਼ਰਾਮ ਆਪਾਂ ਕਰ ਲਿਆ ਨਾ। ਦੇਖੋ, ਰਾਮ ਨਾਮ ਧਨ ਹਿਰਦ ਹੈ ਅੰਤਰ,
ਧਨ ਗੁਰ ਸਰਾਣੇ।
ਅੱਧੀ ਫਿਰ ਲੈਣ ਪੜਾਂਗੇ, ਧਨ ਗੁਰ ਸਰਣਾਈ ਪਾਵੇ ਗੋ,
ਧਨ ਗੁਰ ਸਰਣਾਈ ਪਾਵੇ।
ਇਹ ਰਾਮ ਨਾਮ ਰੂਪੀ ਧਨ ਪਿਆ ਤਾਂ ਹਿਰਦੇ ਦੇ ਅੰਦਰ ਹੀ ਹੈ, ਪ੍ਰਾਪਤ ਕਿਵੇਂ ਹੋਣਾ? ਧਨ ਗੁਰਸਰਣਾ ਹੀ ਪਾਵੇ ਗੋ। ਇਹ ਧਨ ਨੂੰ ਗੁਰਾਂ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਕੀਤਾ ਜਾਂਦਾ।
ਨਾਨਕ ਦਿਆ ਦਿਆ ਕਿਰ ਦੀਨੀ
ਕਰ ਦੀਨੀ
ਕਿਰ ਦੀਨੀ
ਦੁੱਖ ਦਾਲਦ
ਦੁੱਖ ਦਾਲਦ
ਪੰਜ ਸਮਾਵੇ ਗੋ
ਪੰਜ ਸਮਲਾਵੇ ਗੋ
ਪਾਲੋ ਸਾਰੇ। ਨਾਨਕ
ਨਾਨਕ
ਦਇਆ ਦਇਆ ਕਰ ਦੀਨੀ
ਦਇਆ ਦਇਆ ਕਰ ਦੀਨੀ
ਦੁੱਖ ਦਾਲਦ ਪੰਜ ਸਮਾਵੇ ਗੋ ਦੁੱਖ ਦਾਲਦ ਪੰਜ
ਦੁੱਖ ਦਾਲਦ ਪੰਜ
ਸਮਾਵੇ ਗੋ
ਸਮਾਵੇ ਗੋ।
ਮਹਾਰਾਜ ਜੀ ਨੇ ਇੱਕ ਦੋ ਵਾਰੀ ਦਇਆ ਦਇਆ ਆਇਆ ਨਾ, ਉਹ ਮਗਲੀ ਦਇਆ ਦੇ ਨਾਲ ਕਰ ਨਾਲ ਲਾ ਦਾਂਗੇ। ਦਇਆ ਕਰ, ਦਇਆ ਕਰ ਦਾ ਅਰਥ ਹੁੰਦਾ ਦਇਆ ਦੀ ਖਾਣ, ਆਕਰਮਣੇ ਖਾਣ। ਉਹ ਵਾਹਿਗੁਰੂ ਦਇਆ ਦੀ ਖਾਣ ਹੈ ਜੀ। ਜਦੋਂ ਉਹਨੇ ਦਇਆ ਕਰ ਦੇਣੀ ਕਰ ਦਿੱਤੀ ਨਾ ਦਇਆ, ਫਿਰ ਕੀ ਪ੍ਰਾਪਤੀ ਹੋਈ? ਦੁੱਖ ਵੀ, ਦੁੱਖ ਦਾਲਦ ਪੰਜ ਸਮਾਵੈ ਗੋ, ਦੁੱਖ ਵੀ ਅਤੇ ਦਲਿੱਦਰ ਵੀ ਪੰਜਵਾਂ ਨੇ ਨਾਸ਼ ਕਰਤੇ। ਜਦੋਂ ਦੁੱਖ ਵੀ ਚਲੇ ਗਏ, ਦਲਿੱਦਰ ਚਲਿਆ ਗਿਆ, ਸਮਾਵੈ ਗੋ, ਫਿਰ ਉਹਦੀ ਸਮਾਈ ਹੋ ਜਾਂਦੀ ਹੈ, ਪਰਮੇਸ਼ਰ ਵਿੱਚ ਲੀਨ ਹੋ ਜਾਂਦਾ ਹੈ।
ਕਾਨੜਾ ਮਹੱਲਾ ਚੌਥਾ, ਮਨ ਸਤਿਗੁਰ ਸਰਨ ਧਿਆਵੇ ਗੋ।
ਮਨ ਨੂੰ ਸੰਬੋਧਨ ਕਰਕੇ ਨਾਲੇ ਧਿਆਵੇ ਗੋ, ਵਾਹ ਦਲਾਵਾਂ ਲਾ ਕੇ
ਮਨ ਸਤਿਗੁਰ ਸਰਨ ਧਿਆਵੇ ਗੋ।
ਹੈ ਮਨਾ, ਇਹ ਭਾਈ ਜਗਿਆਸੂ ਦਾ ਮਨ ਜਿਹੜਾ ਨਾ ਸਤਿਗੁਰਾਂ ਦੀ ਸਰਨ 'ਚ ਪੈ ਕੇ ਜੇ ਧਿਆ ਲਵੇ, ਹਾਂਜੀ, ਲੋਹਾ ਫਿਰ ਪ੍ਰਾਪਤ ਕੀ ਹੋਊਗੀ?
ਲੋਹਾ ਹਿਰਨ ਹੋਵੇ ਸੰਗ ਪਾਰਸ,
ਠੀਕ,
ਗੁਣ ਪਾਰਸ ਕੋ ਹੋਏ ਆਵੇ ਗੋ
ਆਵੇ ਗੋ ਦਲਾਮ
ਆਵੇ ਗੋ।
ਇੱਥੇ ਹਿਰਨ ਦਾ ਅਰਥ ਮਿਰਗ ਨਹੀਂ ਹੈਗਾ, ਡੀਅਰ ਨਹੀਂ ਹੈਗਾ, ਹਿਰਨ ਦਾ ਅਰਥ ਹੈ ਸਿਉਣਾ। ਲੋਹਾ ਹਿਰਨ ਹੋਵੇ ਸੰਗ ਪਾਰਸ, ਸੋ ਜਿਵੇਂ ਲੋਹਾ ਪਾਰਸ ਦੀ ਵੱਟੀ ਨਾਲ ਸਪਰਸ਼ ਹੋਣ 'ਤੇ ਹਿਰਨ ਸਿਉਣਾ ਬਣ ਜਾਂਦਾ, ਉਹ ਮਨ ਵੀ ਸਾਡਾ ਜਿਹੜਾ ਸੀ ਲੋਹੇ ਦੀ ਨਹੀਂ ਕਠੋਰ ਸੀ। ਪਾਰਸ ਕੌਣ ਨੇ? ਗੁਰੂ ਸਾਹਿਬ ਜੀ। ਗੁਰੂ ਸਾਹਿਬ ਪਾਰਸ ਦੇ ਨਾਲ ਮਿਲ ਕੇ ਇਹ ਮਨ ਵੀ ਬਾਰਾਂਬੰਨੀ ਦਾ ਸ਼ੁੱਧ ਸਿਉਣਾ ਬਣ ਜਾਂਦਾ। ਗੁਣ ਪਾਰਸ ਕੇ ਹੋਏ ਆਵੇ ਗੋ, ਕੱਲਾ ਸਿਉਣਾ ਨਹੀਂ ਬਣ ਜਾਂਦਾ, ਉਹਦੇ 'ਚ ਅੱਗੇ ਪਾਰਸ ਵਾਲੇ ਗੁਣ ਵੀ ਹੋ ਜਾਂਦੇ ਨੇ, ਹਾਂਜੀ, ਹੋਰਾਂ ਨੂੰ ਸਿਉਣਾ ਬਣਾਉਣ ਵਾਲੇ ਗੁਣ ਉਹਦੇ 'ਚ ਹੋ ਜਾਂਦੇ ਨੇ।
ਰਹਾਉ ਸਤਿਗੁਰ ਮਹਾਂਪੁਰਖ ਹੈ
ਪਾਰਸ ਅਤੇ
ਪਾਰਸ,
ਹਾਂ, ਸਤਿਗੁਰੂ ਮਹਾਰਾਜ ਜੀ ਮਹਾਂਪੁਰਖ ਨੇ, ਇਹੀ ਪਾਰਸ ਨੇ ਜਿਹਨਾਂ ਮਿਲ ਕੇ ਪਾਰਸ ਹੋਈਂਦਾ, ਕੰਚਨ ਹੋਈਂਦਾ, ਹਾਂਜੀ।
ਜੋ ਲਾਗੇ ਸੋ ਫਲ ਪਾਵੇ ਗੋ
ਪਾਵੇ ਗੋ ਦਲਾਮਾ
ਪਾਵੇ ਗੋ।
ਜੋ ਲਾਗੈ, ਨਾਲੇ ਗੱਗੇ ਦੀ ਦਲਾਮਾ ਲਾ ਦਿਓ,
ਜੋ ਲਾਗੈ
ਹਾਂ
ਸੋ ਫਲ ਪਾਵੇ ਗੋ।
ਹੁਣ ਲੱਗੀਆਂ ਨੇ, ਜਿਹੜਾ ਉਹ ਪਾਰਸ ਨਾਲ ਲੱਗਦਾ ਨਾ ਭਾਈ, ਉਹੀ ਫਲ ਪਾ ਲੈਂਦਾ ਫਿਰ ਸੁਣ, ਗਿਆਨ ਰੂਪੀ ਸੋਹਣਾ ਹੋਣ ਵਾਲਾ, ਹਾਂਜੀ।
ਜਿਉ ਗੁਰ ਉਪਦੇਸ਼ ਤਰੇ ਪ੍ਰਹਿਲਾਦਾ,
ਜਿਵੇਂ ਗੁਰੂ ਦੇ ਉਪਦੇਸ਼ ਨਾਲ ਪ੍ਰਹਿਲਾਦ ਭਗਤ ਤਰਿਆ ਨਾ, ਹਾਂਜੀ,
ਗੁਰ ਸੇਵਕ ਪੈਜ ਰਖਾਵੇ ਗੋ,
ਇਉਂ ਗੁਰੂ ਸਾਹਿਬ ਜੀ ਆਪਣੇ ਸੇਵਕ ਦੀ ਪੈਜ ਪਈ ਰੱਖ ਲੈਂਦੇ ਨੇ।
ਸਤਿਗੁਰ ਬਚਨ ਬਚਨ ਹੈ
ਨੀਕੋ
ਨੀਕੋ,
ਇੱਥੇ ਰੁਕਣਾ। ਸਤਿਗੁਰੂ ਜੀ ਦੇ ਜਿਹੜੇ ਬਚਨ ਨੇ ਨਾ ਭਾਈ, ਉਹ ਬਚਨਾਂ ਵਿੱਚੋਂ ਨੀਕੋ ਮੈਨੇ ਸ੍ਰੇਸ਼ਟ ਨੇ। ਸਤਿਗੁਰਾਂ ਦੇ ਬਚਨ ਹੋਰ ਬਚਨਾਂ ਵਿੱਚੋਂ ਨੀਕੋ ਚੰਗੇ ਨੇ, ਸ੍ਰੇਸ਼ਟ ਨੇ। ਨੀਕੋ ਮੈਨੇ ਨਿੱਕੇ ਜਿਹੇ ਨਹੀਂ ਹੈਗੇ, ਨੀਕੋ ਮੀਨਜ ਸ੍ਰੇਸ਼ਟ।
ਗੁਰਬਚਨੀ ਅੰਮ੍ਰਿਤ ਪਾਵੇ ਗੋ,
ਗੁਰਾਂ ਦੇ ਬਚਨਾਂ ਕਰਕੇ ਜੀਵ ਨਾਮ ਅੰਮ੍ਰਿਤ ਨੂੰ ਭਾਈ ਪਾ ਲੈਂਦਾ।
ਜਿਉ ਅੰਬਰੀਕ ਅਮਰਾ ਪਦ ਪਾਏ,
ਜਿਵੇਂ ਨਾਮ ਦੇ ਆਸਰੇ ਸਰਨ ਵਿੱਚ ਆ ਕੇ ਅੰਬਰੀਕ ਰਾਜੇ ਨੇ ਅਮਰ ਪਦ ਵੀ ਪਾਈ। ਸੋ ਕੌਣ ਸੀ ਅਮਰੀਕ ਰਾਜਾ, ਹੈ ਪਤਾ ਕੁਛ? ਇਹ ਅਯੁੱਧਿਆ ਦਾ ਰਾਜਾ ਹੋਇਆ ਵੀ, ਜਿਵੇਂ ਰਾਮ ਚੰਦਰ ਅਯੁੱਧਿਆ ਦੇ ਹੋਏ ਨੇ ਨਾ, ਇਹ ਵੀ ਸੂਰਜਵੰਸ਼ੀ ਰਾਜਾ ਸੀ ਅਮਰੀਕ। ਅਤੇ ਇਹਨੇ ਕਾਸ਼ੀ ਦਵਾ ਛੋਟੇ ਇੱਧਰ ਰੱਖਦੇ ਮੱਲ, ਹਾਂ ਜੀ, ਅੱਜ ਚਲੋ ਠੀਕ ਹੈ। ਅਤੇ ਇਹ ਅਯੁੱਧਿਆ ਦਾ ਰਾਜਾ ਸੀ, ਸੂਰਜਵੰਸ਼ੀ ਰਾਜਾ ਹੈ। ਇਹਨੇ ਇਕਾਸੀ ਦਾ ਵਰਤ ਰੱਖਿਆ ਹੋਇਆ ਸੀ, ਵਰਤ ਖੋਲ੍ਹਣਾ ਸੀ, ਉਸ ਵੇਲੇ ਦਰਵਾਸਾ ਰਿਸ਼ੀ ਆ ਗਿਆ। ਅਤੇ ਇਹਨੇ ਦਰਵਾਸਾ ਨੂੰ ਕਿਹਾ, ਕ੍ਰਿਸ਼ਨ ਦਾ ਗੁਰੂ ਜਿਹੜਾ ਸੀ, ਕਹਿੰਦਾ ਜੀ ਆਓ ਸਾਡੇ ਘਰ ਲੰਗਰ ਪਾਣੀ ਤੁਸੀਂ ਸਾਡੇ ਛਕੋ, ਮੇਰੇ ਘਰ ਆਓ ਅਤੇ ਲੰਗਰ ਛਕੋ। ਕਹਿੰਦਾ ਮੈਂ ਇਸ਼ਨਾਨ ਕਰਿਆ ਵਾਂ। ਅਤੇ ਇਹ ਦਰਵਾਸਾ ਇਸ਼ਨਾਨ ਕਰਨ ਜਾਣ ਕੇ ਚਿਰ ਲਾ ਦਿੱਤਾ ਉਹਦੀ ਪ੍ਰੀਖਿਆ ਕਰਨ ਵਾਸਤੇ। ਮੁੜਿਆ ਹੀ ਨਾ ਉਧਰੋਂ ਵੀ ਦੇਖਾਂ ਮੇਰੇ ਆਉਂਦੇ ਤੱਕ ਵਰਤ ਖੋਲ੍ਹਦਾ ਕਿ ਨਹੀਂ ਖੋਲ੍ਹਦਾ। ਜਦੋਂ ਨਾ ਹੀ ਮੁੜਿਆ, ਬਹੁਤਾ ਚਿਰ ਹੋ ਗਿਆ, ਉਹ ਦੁਰਦਵਾਸੀ ਚੜ੍ਹਨ ਵਾਲੀ ਸੀ, ਜੇ ਨਹੀਂ ਖੋਲਦਾ ਸੀ ਤਾਂ ਵੀ ਫਿਰ ਅਗਲੀ ਤਿੱਥ ਚੜ੍ਹਦੀ ਸੀ। ਇਹਨੇ ਫਿਰ ਬ੍ਰਾਹਮਣ ਨੂੰ ਪੁੱਛ ਕੇ ਕਹਿੰਦਾ ਵੀ ਕੀ ਕਰਿਆ ਜਾਵੇ, ਜੇ ਰਿਸ਼ੀ ਨਾ ਆਇਆ ਤਾਂ ਵੀ ਮੈਂ ਪਹਿਲਾਂ ਖੋਲ੍ਹਦਾ ਵਰਤ ਕਿਤੇ ਉਹ ਮੈਨੂੰ ਸ਼ਰਾਪ ਨਾ ਦੇ ਦੇਵੇ, ਜੇ ਮੈਂ ਖੋਲ੍ਹ ਲੈਂਦਾ ਤਾਂ ਉਹ ਸ਼ਰਾਪ ਨਾ ਦੇ ਦੇਵੇ, ਨਹੀਂ ਖੋਲ੍ਹਦਾ ਤਾਂ ਉਹ ਦੁਆਸੀ ਚੜ੍ਹਨ ਵਾਲੀ ਹੈ, ਮੇਰੀ ਮਰਿਆਦਾ ਟੁੱਟਦੀ ਹੈ ਅੱਗੇ ਅਗਲੀ। ਸੋ ਬ੍ਰਾਹਮਣ ਕਹਿੰਦਾ ਵੀ ਕੋਈ ਨਹੀਂ, ਸਾਨੂੰ ਛਕਾ ਕੇ ਨਾਲ ਤੁਸੀਂ ਛਕ ਲਓ, ਕੋਈ ਫਰਕ ਨਹੀਂ ਪੈਂਦਾ, ਵਰਤ ਖੁਲਾ ਦਿੱਤਾ ਖੁੱਲ ਗਿਆ। ਇਹਨੇ ਜਦੋਂ ਰਿਸ਼ੀ ਆ ਵੀ ਇਹਨੇ ਵਰਤ ਤਾਂ ਖੋਲ੍ਹ ਕੇ ਮੇਰੇ ਆਉਣ ਤੋਂ ਪਹਿਲਾਂ ਹੀ ਛਕ ਲਿਆ, ਦੁਰਵਾਸਾ ਨੇ ਬਹੁਤ ਇਹਦੇ 'ਤੇ ਕ੍ਰੋਧਮਾਨ ਹੋਇਆ, ਤੂੰ ਮੈਨੂੰ ਨਿਮੰਤਰਣ ਦੇ ਕੇ ਪਹਿਲਾਂ ਹੀ ਛਕ ਲਿਆ। ਸੋ ਗੁੱਸਾ ਨੂੰ ਛੇਤੀ ਆ ਜਾਂਦਾ ਸੀ, ਜ਼ਿਆਦਾ ਗੁੱਸੇ ਵਾਲਾ ਸੀ ਦੁਰਵਾਸਾ। ਸੋ ਇਹਦੇ ਮਗਰ ਪੈ ਜਿਹੜਾ ਸੀ ਮਾਰਨ ਵਾਸਤੇ ਪੈ ਨਿਕਲਿਆ, ਇਹ ਰਾਜਾ ਵਿਚਾਰਾ ਮੂਹਰੇ ਭੱਜੇ ਅਤੇ ਇਹਦੇ ਪਿੱਛੇ ਉਸ ਵੇਲੇ, ਪਰ ਵਾਹਿਗੁਰੂ ਨੇ ਆਪ ਇਹਦੀ ਰੱਖਿਆ ਕੀਤੀ ਅਤੇ ਰੱਖਿਆ ਕੀਤੀ, ਸੁਦਰਸ਼ਨ ਚੱਕਰ ਜਿਹੜਾ ਸੀ ਇਹਦੇ ਮਗਰ ਪਾ ਦਿੱਤਾ ਦੁਰਵਾਸਾ ਰਿਸ਼ੀ ਦੇ। ਸੋ ਚੱਕਰ ਦੀ ਮਾਰ ਵਿੱਚ ਪਿਆ ਹੋਇਆ ਭੱਜਿਆ ਹੀ ਫਿਰੀ ਗਿਆ, ਚੱਕਰ ਮਗਰੋਂ ਨਹੀਂ ਹਟਦਾ। ਅਕਸਰ ਜਿਹੜਾ ਵਿਸ਼ਨੂੰ ਕੋਲ ਗਿਆ, ਜੀ ਬਚਾਓ ਤਾਂ ਤੁਹਾਡਾ ਸੁਦਰਸ਼ਨ ਚੱਕਰ ਮੈਨੂੰ ਮਾਰਨ ਲੱਗਾ ਹੈ। ਉਹ ਕਹਿੰਦਾ ਜੀ ਇਹਦੇ ਤੂੰ ਨਿੰਦਿਆ ਕੀਤੀ ਹੈ ਨਾ, ਜਿਹਨੂੰ ਪਰੇਸ਼ਾਨ ਕੀਤਾ ਮੇਰੇ ਭਗਤ ਨੂੰ, ਉਹਦੀ ਸ਼ਰਨ ਵਿੱਚ ਜਾ ਅਤੇ ਉੱਥੋਂ ਹੀ ਤੇਰਾ ਬਚਾਅ ਹੋਏਗਾ। ਫਿਰ ਉਹ ਆ ਕੇ ਇਹਦੀ ਸ਼ਰਨ ਵਿੱਚ ਆਇਆ ਸੀ ਦੁਰਵਾਸਾ ਅੰਬਰੀਕ ਰਾਜੇ ਦੀ, ਭਾਵੇਂ ਉਹਨਾਂ ਦੀ ਰੱਖਿਆ ਹੋਈ, ਅਮਰਾ ਪਦਵੀ ਨੂੰ ਜੀਵਨ ਮੁਕਤੀ ਨੂੰ ਪ੍ਰਾਪਤ ਹੋਇਆ ਸੀ। ਇਹਦਾ ਬਾਰੇ ਗੱਥ ਹੈ, ਉਹਦੇ ਬਾਰੇ ਮਹਾਰਾਜ ਜੀ ਕਹਿ ਰਹੇ ਨੇ, ਜਿਉਂ ਅੰਬਰੀਕ ਅਮਰਾ ਪਦ ਪਾਏ,
ਜਿਉਂ ਅੰਬਰੀਕ ਅਮਰਾ ਪਦ ਪਾਏ,
ਜਿਵੇਂ ਰਾਜੇ ਅੰਬਰੀਕ ਨੇ ਭਾਈ ਅਮਰ ਪਦਵੀ ਪਾਈ, ਇਵੇਂ ਹੀ
ਸਤਿਗੁਰ ਮੁਖ ਬਚਨ ਧਿਆਵੇ ਗੋ,
ਇਵੇਂ ਵੀ ਜਿਹੜਾ ਭਾਈ ਮੁਖੀ ਸਤਿਗੁਰਾਂ ਦੇ ਬਚਨਾਂ ਨੂੰ ਜਿਹੜਾ ਧਿਆਉਣਾ ਕਰੇਗਾ, ਉਹ ਵੀ ਇਹ ਪਦਵੀ ਪਾ ਲਵੇਗਾ।
ਸਤਿਗੁਰ ਸਰਨ ਸਰਨ ਮਨ ਭਾਈ, ਸਦਾ ਸਦਾ ਕਰ ਧਿਆਵੇ ਗੋ,
ਸੁਧਾ ਸੁਧਾ ਸਦਾ ਸਦਨ ਸੁਧਾ ਸੁਧਾ
ਸਦਾ ਸਦਾ ਕਰ ਧਿਆਵੇ ਗੋ।
ਸਤਿਗੁਰਾਂ ਦੀ ਭਾਈ ਸਰਨ ਸਰਨ ਦੋ ਵਾਰੀ ਆਇਆ, ਸਤਿਗੁਰਾਂ ਦੀ ਸਰਨ ਜਿਹੜੀ ਹੈ ਸਰਨਾਂ ਵਿੱਚੋਂ ਜਿਹੜੀ ਵੱਡੀ ਸਰਨ ਹੈ, ਸਰਨਾਂ ਵਿੱਚੋਂ ਸਤਿਗੁਰੂ ਦੀ ਜਿਹੜੀ ਸਰਨ ਹੈ ਉਹ ਮਨ ਵਿੱਚ ਭਾ ਗਈ ਆ। ਹੁਣ ਸੁਧਾ ਦੋ ਵਾਰੀ ਆਇਆ, ਸੁਧਾ ਦੇ ਨਾਲ ਅੱਗੇ ਕਰ ਵੀ ਪਿਆ, ਸੁਧਾ ਕਰ, ਇਹ ਦੋਹਾਂ ਨੂੰ ਇਕੱਠਾ ਜੋੜ ਦਾਂਗੇ। ਸੁਧਾਕਰ ਅਰਥ ਕਰਨ ਵਾਸਤੇ, ਪਾਠ ਅੱਡਾ ਅੱਡਾ ਹੀ ਨਹੀਂ, ਅਰਥ ਵਾਸਤੇ ਸੁਧਾਕਰ ਕਰ ਦਿਆਂਗੇ। ਜਿਵੇਂ ਦਿਆਕਰ ਪਕੜਿਆ ਸੀ ਆਪਣਾ ਦਿਆਕਰ, ਇਹਨੇ ਵੀ ਸੁਧਾਕਰ, ਸੁਧਾਕਰ ਦਾ ਅਰਥ ਅੰਮ੍ਰਿਤ ਦੀ ਖਾਣ, ਸੁਧਾ ਅੰਮ੍ਰਿਤ ਨੂੰ ਕਹਿੰਦੇ ਨੇ, ਸੁਧਾਕਰ ਆਕਰ ਹੋ ਗਈ ਖਾਣ, ਸੁਧਾ ਦੀ ਖਾਣ, ਅੰਮ੍ਰਿਤ ਦੀ ਖਾਣ ਜੋ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਨਾਮ ਅੰਮ੍ਰਿਤ ਨੂੰ ਧਿਆਉਣਾ ਕਰਾਂਗੇ। ਜਾਂ ਸੁਧਾਕਰ ਨਾਮ ਚੰਦਰਮਾ ਦਾ ਵੀ ਹੁੰਦਾ ਹੈ, ਜਿਵੇਂ ਚੰਦਰਮਾ ਠੰਡਾ ਨਾ ਸ਼ਾਂਤੀ ਦੇਣ ਵਾਲਾ ਹੈ, ਇਵੇਂ ਹੀ ਨਾਮ ਅੰਮ੍ਰਿਤ ਵੀ ਪਾਈ ਮਨ ਨੂੰ ਸ਼ਾਂਤ ਕਰਨ ਵਾਲਾ ਚੰਦਰਮਾ ਦੀ ਨਿਆਈ। ਇਸੇ ਤਰ੍ਹਾਂ ਇਹ ਚੰਦਰਮਾ ਦੇ ਅੱਡ ਅੱਡ ਨਾਂ ਨੇ, ਸੱਸ ਵੀ ਇਹਨੂੰ ਕਹਿ ਦਿੰਦੇ ਨੇ, ਚੰਦਰਮਾ ਵੀ ਕਹਿ ਦਿੰਦੇ ਨੇ, ਸੁਧਾਕਰ ਵੀ ਕਹਿੰਦੇ ਨੇ। ਜਿਵੇਂ ਸੂਰਜ ਨੂੰ ਦਿਵਾਕਰ ਕਹਿ ਦਿੰਦੇ ਹਾਂ, ਚੰਦਰਮਾ ਨੂੰ ਸੁਧਾਕਰ, ਸੂਰਜ ਨੂੰ ਦਿਵਾਕਰ। ਸੋ ਇਹ ਇਹਨਾਂ ਦੇ ਪਰਿਆਇਵਾਚੀ ਸ਼ਬਦ ਨੇ, ਸਕੂਲਾਂ 'ਚ ਅੱਗੇ ਖਾਨੀ ਪੜ੍ਹਾਉਂਦੇ ਹੋਣਗੇ, ਖਾਨੀ ਨਹੀਂ ਅੱਗੇ ਜਦੋਂ ਵੱਡੀਆਂ ਕਲਾਸਾਂ ਜਾਂਦੇ BA MA ਦੀਆਂ 'ਚ ਉੱਥੇ ਇਹ ਦੱਸਿਆ ਜਾਂਦਾ ਪਰਿਆਇਵਾਚੀ ਸ਼ਬਦ ਕਿਹੜੇ ਕਿਹੜੇ ਹੁੰਦੇ ਨੇ, ਜਿਹੜੇ ਇੱਕ ਦੇ ਕਈ ਨਾਂ ਹੋਣ ਉਹਨੂੰ ਪਰਿਆਇਵਾਚੀ ਕਹਿੰਦੇ ਨੇ। ਸੂਰਜ ਦੇ ਹੁਣ ਕਿੰਨੇ ਨਾਂ ਨੇ, ਇਹਨੂੰ ਭਾਨ ਵੀ ਕਹਿ ਦਿੰਦੇ ਆ, ਇਹਨੂੰ ਸੂਰ ਵੀ ਕਹਿ ਦਿੰਦੇ ਨੇ, ਇਹਨੂੰ ਰਵੀ ਵੀ ਕਹਿ ਦਿੰਦੇ ਨੇ, ਇਹਨੂੰ ਹੁਣ ਸੁਧਾਕਰ ਵੀ ਕਹਿ ਦਿੰਦੇ ਆ, ਹਾਂ ਦਿਵਾਕਰ। ਇਉਂ ਇਹ ਜਿਹੜੇ ਕਈ ਨਾਂ ਹੋਣ ਉਹਨਾਂ ਨੂੰ ਪਰਿਆਇਵਾਚੀ ਸ਼ਬਦ ਕਹਿੰਦੇ ਨੇ। ਸੋ ਸੁਧਾਕਰ ਨਾਮ ਚੰਦਰਮਾ ਦਾ ਵੀ ਹੈ, ਅਮਰ ਦੀ ਖਾਣ ਗੁਰੂ ਮਹਾਰਾਜ ਪਾਤਸ਼ਾਹ ਚੰਦਰਮਾ ਦੀ ਨਿਆਈ ਜਿਹੜੇ ਨੇ ਉਹਨਾਂ ਨੂੰ ਧਿਆਉਣਾ ਕਰੇਗਾ। ਹਾਂਜੀ,
ਦਿਆਲ ਦੀਨ ਭਏ ਹੈ ਸਤਿਗੁਰ,
ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਬੜੇ ਦਿਆਲੂ ਨੇ, ਸਾਡੇ ਦੀਨਾਂ 'ਤੇ ਦਿਆਲੂ ਹੋਏ ਨੇ।
ਹਰ ਮਾਰਗ ਪੰਥ ਦਿਖਾਵੇ ਗੋ,
ਫਿਰ ਜਦੋਂ ਦਿਆਲੂ ਹੋ ਗਏ, ਰੱਬ ਦਾ ਜਿਹੜਾ ਮਾਰਗ ਹੈ ਨਾ, ਅਤੇ ਉਹ 'ਤੇ ਜਿਹੜਾ ਸੰਸਾਰ ਮਾਰਗ ਦੇ ਵਿੱਚ ਹਰੀ ਦਾ ਰਾਹ ਦਿਖਾ ਦਿੰਦੇ ਨੇ। ਇੱਕ ਮਾਰਗ ਹੈ, ਇੱਕ ਪੰਥ ਹੈ, ਮਾਰਗ ਹੈ ਸੰਸਾਰ ਦਾ, ਸੰਸਾਰ ਮਾਰਗ ਦੇ ਵਿੱਚੋਂ ਤਰਨ ਵਾਸਤੇ ਹਰ ਪੰਥ ਹਰੀ ਦਾ ਰਾਹ ਦਿਖਾ ਦਿੰਦੇ ਨੇ ਮਹਾਰਾਜ ਜੀ, ਗੁਰੂ ਸਾਹਿਬ ਜਿਹੜੇ ਨੇ, ਵੀ ਆਹ ਰਾਹ 'ਤੇ ਤੁਰੋ ਜੀ। ਹਾਂਜੀ, ਸਤਿਗੁਰ
ਸਤਿਗੁਰ ਸਰਨ ਪਏ ਸੇ ਥਾਪੇ,
ਜਿਹੜੇ ਸਤਿਗੁਰਾਂ ਦੀ ਸਰਨ ਵਿੱਚ ਪੈ ਗਏ ਨਾ,
ਤਿੰਨ
ਉਹ ਮੁਕਤੀ ਦੀ ਪਦਵੀ 'ਤੇ ਸਥਾਪਨ ਹੋ ਗਏ, ਥਾਪੇ ਮੈਨੇ ਸਥਾਪਿਤ ਹੋ ਗਏ, ਇਸਥਿਤ ਹੋ ਗਏ। ਤਿੰਨ
ਰਾਖਣ ਕਹੋ ਪ੍ਰਭ ਆਵੇ ਗੋ,
ਫਿਰ ਉਹਦੀ ਰੱਖਿਆ ਕਰਨ ਵਾਸਤੇ ਵਾਹਿਗੁਰੂ ਆਪ ਆਉਂਦਾ ਹੈ। ਜਿਵੇਂ ਦੀ ਰੱਖਿਆ ਕੀਤੀ ਹੁਣ ਅੰਮ੍ਰਿਤ ਰਾਜੇ ਦੀ, ਸੁਦਰਸ਼ਨ ਚੱਕਰ ਮਗਰ ਪਾਇਆ ਉਹਦੇ, ਰੱਖਿਆ ਲਈ ਆਪ ਆ ਜਾਂਦਾ ਹੈ। ਪ੍ਰਹਲਾਦ ਦੀ ਰੱਖਿਆ ਵਾਸਤੇ ਨਰਸਿੰਘ ਅਵਤਾਰ ਧਾਰ ਕੇ ਆ ਗਏ, ਹਾਂਜੀ ਆਪ ਆ ਜਾਂਦਾ ਹੈ।
ਜੇ ਕੋ
ਨਾਮਦੇਵ ਨੂੰ ਪੰਡਤਾਂ ਨੇ ਉੱਥੇ ਤੰਗ ਕੀਤਾ, ਬੇਇੱਜ਼ਤ ਕੀਤਾ, ਮਾਰਿਆ ਕੁੱਟਿਆ। ਮਹਾਰਾਜ ਆਪ ਆਏ, ਚੱਕ ਕੇ ਮੰਦਰੇ ਫੇਰਤਾ, ਜਪ ਲੰਮੀਆਂ ਬਾਹਾਂ ਕਰਕੇ ਮੰਦਰ ਦਾ ਮੁੱਖ ਨਾਮਦੇਵ ਵਾਲੇ ਪਾਸੇ ਨੂੰ ਕਰ ਦਿੱਤਾ। ਇਉਂ ਆਪ ਆ ਜਾਂਦਾ ਪਰਮੇਸ਼ਰ ਫਿਰ ਰੱਖਿਆ ਲਈ। ਹਾਂ,
ਜੇ ਕੋ ਸਰ ਸੰਦੈ ਜਨ ਉੱਪਰ,
ਇੱਥੇ ਸਰ ਦਾ ਅਰਥ ਹੈ ਤੀਰ। ਸੰਧਾ ਮੈਨੇ ਸਿੰਨੇ ਮਾਰੇ, ਜੇ ਉਹਦੇ ਜਨਾਂ ਦੇ ਉੱਤੇ ਕੋਈ ਤੀਰ ਸਿੰਨਦਾ, ਤੀਰ ਮਾਰਨਾ ਕਰਦਾ ਹੈ, ਫਿਰ ਉਹ
ਫਿਰ ਉਲਟੋ ਤਿਸੈ ਲਗਾਵੈ ਗੋ,
ਫਿਰ ਵਾਹਿਗੁਰੂ ਜੀ ਉਹ ਤੀਰ ਉਲਟਾ ਉਹਦੇ ਵਾਲੇ ਭੇਜ ਦਿੰਦੇ ਨੇ ਜਿਹਨੇ ਮਾਰਨਾ ਕੀਤਾ ਤੀਰ, ਉਹਨੂੰ ਇਹ ਮਾਰਦਾ ਜਾ ਕੇ।
ਹਰ 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 ਸਰ ਸੇਵੈ ਹੈ।
ਹਾਂਜੀ, ਹਰੀ ਜਿਹੜਾ ਵਾਹਿਗੁਰੂ ਭਾਈ ਸਰ ਨਾਮ ਹੈ ਸਰੋਵਰ ਦਾ, ਉੱਪਰ ਸਰ ਦਾ ਅਰਥ ਆਦਿ ਤੀਰ ਨਾ, ਹੁਣ ਇਹ ਸਰ ਸੰਧਾ ਹੈ, ਉੱਥੇ ਸਰ ਤੀਰ ਦੇ ਅਰਥ ਆਏ ਸੀ, ਇੱਥੇ ਸਰ ਹੁਣ ਸਰੋਵਰ ਦਾ ਅਰਥ ਆਇਆ। ਹਰ ਸਰ ਜਿਹੜਾ ਹਰੀ ਸਰੋਵਰ ਹੈ ਨਾ, ਅਤੇ ਹਰੀ ਦਾ ਸਰੋਵਰ ਕਿਹੜਾ ਹੈ? ਉਹਦੀ ਸਤਸੰਗਤ। ਹਰੀ ਦਾ ਜਿਹੜਾ ਭਾਈ ਸਤਸੰਗਤ ਰੂਪੀ ਸਰੋਵਰ ਹੈ, ਉਹਦੇ ਵਿੱਚ ਜਾ ਕਰਕੇ ਹਰ ਜਿਹੜਾ ਹਰੀ ਹੈ, ਅੱਗੇ ਹਰ ਫੇਰ ਆ ਗਿਆ, ਹਰੀ ਜਿਹੜਾ ਸਾਰਿਆਂ ਦੇ ਦੁੱਖਾਂ ਨੂੰ ਹਰਨ ਵਾਲਾ, ਨਾਸ ਕਰਨ ਵਾਲਾ ਹੈ, ਉਹਦੇ ਹਰ ਹਰ ਨਾਮ ਨੂੰ ਭਾਈ ਸੇਵਨਾ ਕਰੀਏ। ਜੇ ਸੇਵਾਂਗੇ ਫਿਰ ਤਿੰਨ
ਦਰਗਾਹ ਮਾਨ ਦਿਵਾਵੇ ਗੋ,
ਜਿਹੜੇ ਸੇਵਣਗੇ ਉਹਨਾਂ ਨੂੰ ਦਰਗਾਹ ਵਿੱਚ ਮਾਣ ਦਿਵਾਵੇਗਾ ਉਹ ਹਰੀ ਦਾ ਨਾਮ।
ਗੁਰਮਤ 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 ਧਿਆਵੇ ਹੈ, ਹਰ ਹਰ ਗੱਲ ਹਰ ਗੱਲ ਮਿਲ ਮੇਲ ਮਿਲਾਵੇ ਗੋ।
ਹਾਂ, ਗੁਰਮਤ ਜਿਹੜਾ ਭਾਈ ਗੁਰੂ ਜੋ ਸਤਿਗੁਰ ਸੇ ਪਾਤਸ਼ਾਹ ਮਹਾਰਾਜ ਪੂਜਿਆ ਗੁਰੂ ਨੇ, ਉਹਨਾਂ ਦੀ ਮਤ ਲੈ ਕਰਕੇ ਜਿਹੜਾ ਪੁਰਸ਼ ਭਾਈ ਮਤ ਵਿੱਚ ਧਿਆਉਂਦਾ ਹੈ, ਜਾਂ ਮਨ ਕਰਕੇ ਗੁਰਮਤ ਨਾਲ ਧਿਆਉਂਦਾ ਹੈ, ਬਾਣੀ ਕਰਕੇ ਗੁਰਮਤ ਨਾਲ ਗੁਰਮਤ ਲੈ ਕੇ ਨਾਮ ਨੂੰ ਧਿਆਉਂਦਾ ਹੈ, ਗੁਰਮਤ ਸਰੀਰ ਕਰਕੇ ਗੁਰਮਤ ਦੁਆਰਾ ਨਾਮ ਨੂੰ ਧਿਆਉਂਦਾ ਹੈ, ਹਰ ਗੱਲ ਮਿਲ ਹਰੀ ਵਾਹਿਗੁਰੂ ਦੇ ਗੱਲ ਨਾਲ ਮਿਲਦਾ ਹੈ, ਅਤੇ ਮੇਲ ਮਿਲਾਵੇ ਗੋ ਸੇ ਗੱਲ ਨਾਲ ਆ ਮਿਲਦਾ, ਅਤੇ ਹੋਰਾਂ ਨੂੰ ਵੀ ਪਾਈਆ ਉਹਦੇ ਮੇਲ 'ਚ ਮਿਲਾ ਦਿੰਦਾ ਹੈ, ਮਿਲਾਵੇ ਗੋ।
ਗੁਰਮੁਖ ਨਾਦ ਵੇਦ ਹੈ ਗੁਰਮੁਖ।
ਹਾਂ ਭਾਈ ਜਗਿਆਸੂ ਜਿਹੜਾ ਹੈ ਨਾ ਗੁਰਮੁਖ, ਸੋ ਉਹਦੇ ਵਾਸਤੇ ਨਾਦ ਨਾਮ ਹੈ ਉਪਦੇਸ਼ ਦਾ, ਵੇਦ ਨਾਮ ਹੈ ਇੱਥੇ ਜਾਣਨ ਦਾ। ਜਿਹੜੇ ਮੁਖੀ ਗੁਰਾਂ ਦਾ ਉਪਦੇਸ਼ ਹੈ ਨਾ, ਜਦੋਂ ਜਗਿਆਸੂ ਨੂੰ ਵੇਦ ਮੈਨੇ ਜਾਣ ਲੈਂਦਾ ਹੈ। ਹਾਂਜੀ,
ਗੁਰਪਰਚਾ ਨਾਮ ਧਿਆਵੇ ਗੋ,
ਅਤੇ ਪਰਚਾ ਵੀ ਉਪਦੇਸ਼ ਦਾ ਹੀ ਅਰਥ ਹੈ, ਗੁਰਾਂ ਦੇ ਉਪਦੇਸ਼ ਦੁਆਰਾ ਫਿਰ ਨਾਮ ਨੂੰ ਧਿਆਉਣਾ ਕਰਦਾ ਹੈ।
ਹਰ ਹਰ ਰੂਪ ਹਰ ਰੂਪੋ ਹੋਵੇ।
ਹਾਂ, ਫਿਰ ਜਿਹੜਾ ਧਿਆਉਂਦਾ ਇੱਦਾਂ ਉਹ ਭਾਈ, ਜਿਹੜਾ ਹਰ ਹਰ ਰੂਪ ਹਰ ਰੂਪੋ ਹੋਵੇ, ਜਿਹੜਾ ਹਰੀ ਦਾ ਰੂਪ ਹੈ ਹੋ ਗਿਆ, ਜਿਹੜਾ ਹਰੀ ਦਾ ਰੂਪ ਹੋ ਗਿਆ ਉਹਦੇ ਨਾਲ ਫਿਰ ਭਾਈ ਉਹਦਾ ਰੂਪ ਹੋ ਜਾਂਦਾ, ਜਾਂ ਇਉਂ ਵੀ ਅਰਥ ਕਰਿਆ ਜਾਂਦਾ, ਹਰ ਹਰ ਰੂਪ ਹਰ ਰੂਪੋ ਹੋਵੇ, ਹਰ ਹਰ ਨਾਮ ਨੂੰ ਜਪ ਕਰਕੇ ਹਰੀ ਦਾ ਹੀ ਰੂਪ ਹੋ ਜਾਂਦਾ, ਅਤੇ ਹਰੀ ਉਹਦਾ ਰੂਪ ਹੋ ਜਾਂਦਾ, ਉਹਨਾਂ 'ਚ ਫਰਕ ਨਹੀਂ ਕੋਈ ਰਹਿ ਜਾਂਦਾ। ਹਰ ਹਰ ਜਨ ਦੋ ਏਕ ਹੈ ਬੇ ਵਿਚਾਰ ਕਛ ਨਾ ਹੈ, ਜਨ ਹਰੀ ਦਾ ਰੂਪ ਹੋ ਜਾਂਦਾ, ਹਰੀ ਜਨ ਦਾ ਰੂਪ ਹੁੰਦਾ, ਫਿਰ ਜਿਹੜਾ ਐਸਾ ਰੂਪ ਹੋ ਗਿਆ ਹਰ ਜਨ ਕੋ ਪੂਜ ਕਰਾਵੇ ਗੋ, ਐਸੇ ਹਰੀ ਜਨਾਂ ਦੀ ਫਿਰ ਪੂਜਾ ਵਾਹਿਗੁਰੂ ਆਪ ਕਰਾਉਂਦਾ। ਹਾਂ, ਜਿਹਨੇ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵੇ।
ਸਾਕਤ ਨਰ ਸਤ ਸਾਕਤ ਨਰ ਸਤਿਗੁਰ ਨੇ ਹੀ ਕੀਆ,
ਪਰ ਜਿਹੜੇ ਸਾਕਤ ਪੁਰਸ਼ ਨੇ ਉਹਨਾਂ ਨੇ ਸਤਿਗੁਰੂ ਨੂੰ ਧਾਰਨ ਕੀਤਾ ਹੀ ਨਹੀਂ, ਗੁਰੂ ਵਾਲੇ ਬਣਿਆ ਹੀ ਨਹੀਂ। ਹਾਂਜੀ,
ਅਤੇ ਬੇਮੁੱਖ ਹਰ ਪਰਮਾਵੇ ਗੋ,
ਐਸਾ ਜਿਹੜਾ ਸਾਕਤ ਹੈ ਬੇਮੁੱਖ ਹੈ ਉਹ ਹਰੀ ਵੱਲੋਂ ਫਿਰ ਭਾਈ ਜੁਨੀਆਂ ਵਿੱਚ ਭਰਮਦਾ ਹੀ ਰਹਿੰਦਾ ਹੈ, ਕਦੇ ਕਿਸੇ ਜੁਨੀ ਜਾ ਵੜਿਆ, ਕਿਸੇ ਜੁਨੀ ਜਾ ਵੜਿਆ, ਗੁਰੂ ਵਾਲਾ ਬਣਿਆ ਨਹੀਂ, ਸਾਕਤੇ ਰਹਿ ਗਿਆ, ਬੇਮੁੱਖ ਰਹਿ ਗਿਆ ਗੁਰੂ ਤੋਂ। ਹਾਂਜੀ,
ਲੋਭ ਲਹਿਰ ਸਵਾਨ ਕੀ ਸੰਗਤ।
ਸੋ ਇਹ ਜਿਹੜਾ ਲੋਭ ਦੀ ਲਹਿਰ ਹੈ ਨਾ, ਅਤੇ ਇਹ ਕੁੱਤੇ ਦੀ ਸੰਗਤ ਕਰਨੀ ਉਹ ਹੈ ਲੋਭ ਦੀ ਲਹਿਰ, ਸਵਾਨ ਮੈਨੇ ਕੁੱਤਾ, ਜਿਹੜੀ ਲੋਭ ਦੀ ਲਹਿਰ ਹੈ ਇਹ ਇੱਕ ਕੁੱਤੇ ਦੀ ਸੰਗਤ ਹੈ। ਹਾਂਜੀ,
ਬਿਖ ਮਾਇਆ ਕਰੰਗ ਲਗਾਵੇ ਗੋ।
ਹਾਂਜੀ, ਇਹਦੇ ਕਰਕੇ ਮਾਇਆ ਰੂਪੀ ਜਿਹੜਾ ਮਾਇਆ ਜਿਹੜੀ ਵਿਉਹ ਰੂਪੀ ਹੈਗੀ ਆ ਨਾ, ਵਿਉਹ ਰੂਪੀ ਮਾਇਆ ਜਿਹੜੀ ਹੈ, ਕਰੰਗ ਕਰੰਗ ਦਾ ਅਰਥ ਹੈ ਕਹਿੰਦੇ ਮੁਰਦਾ, ਮਾਸ ਨਾਲ ਹੈ ਕਲਾ ਹੜ ਕਣਗ ਪਿਆ ਹੁੰਦਾ, ਆਪਾਂ ਦੇਖਿਆ ਨਹੀਂ ਕਣਗ ਹਾੜੀ ਵਿੱਚ ਪਸ਼ੂਆਂ ਦੇ ਕਣਗ ਪਏ ਹੁੰਦੇ, ਉਹਨੂੰ ਕਣਗ ਕਹਿੰਦੇ ਨੇ, ਭਾਵ ਮੁਰਦਾਰ ਤੋਂ ਹੈ। ਸੋ ਉਹ ਮਾਇਆ ਤੋਂ ਪੈਦਾ ਹੋਏ ਜਿਹੜੇ ਵਿਸ਼ੇ ਨੇ ਇਹਨਾਂ ਕਣਕ ਮੁਰਦਾਰ ਨੂੰ ਹੀ ਖਾਣਾ ਕਰਦਾ, ਇਹਦਾ ਹੀ ਲੋਭੀ ਹੋ ਜਾਂਦਾ।
ਰਾਮ ਨਾਮ ਸਭ ਜਗ ਕਾ ਤਾਰਕ,
ਪਰ ਜਿਹੜਾ ਰਾਮ ਦਾ ਨਾਮ ਹੈ ਸਾਰੇ ਸੰਸਾਰ ਨੂੰ ਤਾਰਨ ਵਾਲਾ ਹੈ, ਤਾਰਕ ਮੈਨੇ ਤਾਰਨ ਵਾਲਾ ਹੈ।
ਲਗ ਸੰਗਤ ਨਾਮ ਧਿਆਵੇ ਗੋ,
ਜਦੋਂ ਸਤਸੰਗ ਦੇ ਨਾਲ ਲੱਗੇ ਅਤੇ ਨਾਮ ਨੂੰ ਧਿਆਉਣਾ ਕੀਤਾ, ਉਹ ਸੰਸਾਰ ਦੇ ਵਿੱਚੋਂ ਤਾਰ ਦਿੰਦਾ ਭਾਈ ਰਾਮ ਦਾ ਨਾਮ।
ਨਾਨਕ ਰਾਖ ਰਾਖ ਪ੍ਰਭ ਮੇਰਾ ਮੇਰੇ,
ਹੇ ਪ੍ਰਭੂ ਮੇਰੇ ਮੈਨੂੰ ਰੱਖ ਲਓ ਜੀ, ਰੱਖ ਲਓ ਮੈਨੂੰ, ਜੋ ਪ੍ਰੋੜਤਾ ਨਾਲ ਆਖਿਆ। ਹਾਂਜੀ,
ਸਤਸੰਗਤ ਰਾਖ ਸਮਾਵੇ ਗੋ,
ਜਾਂ ਰਾਖ ਹੇ ਰੱਖਣੇ ਯੋਗ ਵਾਹਿਗੁਰੂ ਆਪ ਹੱਥ ਦੇ ਕੇ ਮੈਨੂੰ ਰੱਖ ਲਓ, ਸਤਸੰਗ ਦੇ ਵਿੱਚ ਮਹਾਰਾਜ ਪਾਤਸ਼ਾਹ ਜੀ ਪਾ ਕੇ ਮੈਨੂੰ ਰੱਖ ਲਓ, ਜਦੋਂ ਰੱਖ ਲਏ ਸਮਾਵੇ ਗੋ ਫਿਰ ਉਹਦੇ ਵਿੱਚ ਸਮਾ ਜਾਵਾਂਗੇ। ਅਗਲਾ ਵੀ ਪੜ੍ਹ ਦਿਓ ਕੁਝ ਨਾਲ ਲਿਖਿਆ ਜੀ, ਕੁਛ
ਸ਼ਕਾ ਇੱਕ,
ਹਾਂ ਸ਼ਕਾ ਨਹੀਂ ਕਹਿਣਾ, ਛੱਕਾ ਪਹਿਲਾਂ ਕਹਿਣਾ ਇੱਕ ਕਹਿਣਾ ਬਾਈ, ਇੱਕ ਕਹਿਣਾ ਪਹਿਲਾਂ ਤਾਂ ਨਹੀਂ ਨਾ ਕਹਿਣਾ, ਆਹੋ ਫਿਰ ਪਹਿਲਾਂ ਨਾ ਕਹਿ ਦਿਓ, ਇਹ ਜਿੱਥੇ ਵੀ ਆਵੇ ਉਹਨੂੰ ਛੱਕਾ ਇੱਕ ਕਹਿਣਾ,
ਛੱਕਾ
ਆਮ ਪਾਠੀ ਜਿਹਨੂੰ ਪਤਾ ਨਹੀਂ ਸੰਥਿਆ ਨਹੀਂ ਛੱਕਾ ਪਹਿਲਾਂ ਹੀ ਕਹੀ ਜਾਂਦੇ, ਛੱਕਾ ਇੱਕ, ਇੱਕ ਛੱਕੇ ਦੀ ਗਿਣਤੀ ਆਈ ਹੈ, ਇੱਥੇ ਤੱਕ ਇੱਕ ਛੱਕਾ ਹੋ ਗਿਆ। ਦੇਖੋ ਨਾ ਗਿਣਤੀ ਦੇਖੋ, ਅੱਠ ਛੇ, ਅੱਠ ਅਸ਼ਟਪਦੀ ਦਾ ਨੰਬਰ ਹੈ, ਅੱਗੇ ਛੇ ਪਿਆ, ਸੋ ਛੇ ਅਸ਼ਟਪਦੀਆਂ ਹੋ ਗਈਆਂ ਇੱਥੇ ਤੱਕ ਪੂਰੀਆਂ। ਸੋ ਛੇ ਅਸ਼ਟਪਦੀਆਂ ਦੇ ਸੰਗ੍ਰਹਿ ਨੂੰ ਛੱਕਾ ਕਹਿੰਦੇ ਨੇ, ਛੇ ਹੋ ਗਈਆਂ ਨਾ, ਛੇ ਤੋਂ ਛੱਕਾ ਬਣ ਗਿਆ, ਇੱਕ ਛੱਕਾ ਆਇਆ ਇੱਥੇ ਹੁਣ। ਹਾਂ, ਪਿੱਛੇ ਆਪਾਂ ਵਿਚਾਰਿਆ ਸੀ ਵੀ ਇਹ ਸੁਖਮਨੀ ਸਾਹਿਬ ਦੀ ਅਸ਼ਟਪਦੀਆਂ ਦਾ ਇੱਕ ਛੱਕਾ ਆਇਆ ਇੱਥੇ, ਛੇ ਅਸ਼ਟਪਦੀਆਂ ਸੁਖਮਨੀ ਸਾਹਿਬ ਦੀਆਂ ਆ ਗਈਆਂ, ਇੱਕ ਤਾਂ ਸੁਖਮਨੀ ਸਾਹਿਬ ਹੈ ਨਾ ਦੱਸਿਆ ਸੀ, ਇੱਕ ਸੁਖਮਨਾ ਸਾਹਿਬ ਵੀ ਆ, ਉਹ ਕਿਹੜਾ ਕਿਹੜਾ ਕਿਹੜੀ ਕਿਹੜੀ ਬਾਣੀ ਮਿਲ ਕੇ ਹੋਇਆ, ਉਹ ਬਲਾਵਲ ਉਹਨੇ ਸਾਰਾ ਬਲਾਵਲ ਨਹੀਂ ਨਾ, ਬਲਾਵਲ ਦੀਆਂ ਅਸ਼ਟਪਦੀਆਂ, ਛੇ ਬਲਾਵਲ ਦੀਆਂ ਅਸ਼ਟਪਦੀਆਂ, ਹੋਰ ਛੇ ਛੇ ਸਾਰੰਗ ਰਾਗ ਦੀਆਂ ਅਸ਼ਟਪਦੀਆਂ, ਛੇ ਆ ਕਾਨੜੇ ਦੀਆਂ ਪੂਰੀਆਂ ਹੋ ਗਈਆਂ, 18 ਛੇ ਹੋਰ ਕਲਿਆਣ ਰਾਗ ਚ ਆਉਣਗੀਆਂ ਅੱਗੇ ਪੜ੍ਹਾਂਗੇ। ਸੋ 24 ਅਸ਼ਟਪਦੀਆਂ, ਜਿਵੇਂ ਸੁਖਮਨੀ ਸਾਹਿਬ ਦੀਆਂ 24 ਅਸ਼ਟਪਦੀਆਂ ਨੇ, ਇਹ ਵੀ 24 ਹੋ ਗਈਆਂ। ਸੋ ਇਹਦਾ ਨਾਮ, ਇਹਦਾ ਸਿਰਲੇਖ, ਇਹਦਾ ਟਾਈਟਲ ਹੈ ਸੁਖਮਨਾ ਸਾਹਿਬ। ਸੋ ਇੱਥੇ ਉਹ ਛੱਕਾ ਇੱਕ ਪੂਰਾ ਹੋਇਆ। ਉਹ ਕਈ ਹੋਰਾਂ ਨੇ, ਕਈਆਂ ਨੇ ਭਰਮ ਪਾਇਆ ਹੋਇਆ, ਕਹਿੰਦੇ ਬੀਬੀਆਂ ਤਾਂ ਸੁਖਮਨੀ ਸਾਹਿਬ ਪੜ੍ਹਨ, ਬੰਦੇ ਸੁਖਮਨਾ ਸਾਹਿਬ ਪੜ੍ਹਨਗੇ। ਸੋ ਐਸਾ ਕੋਈ ਫਰਕ ਵਾਲੀ ਗੱਲ ਨਹੀਂ, ਸੁਖਮਨਾ ਵੀ ਪੜ੍ਹ ਸਕਦੇ ਨੇ ਅਤੇ ਸੁਖਮਨੀ।
ਕਾਨੜਾ ਸ਼ਾਂਤ ਮਹੱਲਾ ਪੰਜਵਾਂ,
ਹੁਣ ਸ਼ਾਂਤ ਸ਼ੁਰੂ ਹੋਏ ਨੇ ਅਸ਼ਟਪਦੀਆਂ ਤੋਂ ਬਾਅਦ। ਆਪਾਂ ਕਈ ਵਾਰੀ ਵਿਚਾਰਾਂ ਵੀ ਬਾਣੀ ਦੀ ਤਰਤੀਬ ਕਿਵੇਂ ਹੈ, ਪਹਿਲਾਂ ਕੀ ਆਉਂਦਾ ਹੈ, ਪਦੇ ਸਾਵਾ ਪਦਿਆਂ ਤੋਂ ਬਾਅਦ ਉਹ ਵੀ ਆ ਗਈਆਂ ਨੇ, ਉਹ ਅਸ਼ਟਪਦੀਆਂ ਤੋਂ ਬਾਅਦ ਕੀ ਆਉਂਦਾ ਹੈ, ਉਹ ਸ਼ੁਰੂ ਹੋਣ ਲੱਗਾ ਹੈ। ਸ਼ਾਂਤਾਂ ਤੋਂ ਬਾਅਦ ਬਾਰ, ਉਹ ਆਊਗੀ ਅੱਜ ਹੀ ਆਊਗੀ ਸ਼ਾਂਤ, ਬਾਰ ਤੋਂ ਬਾਅਦ ਭਗਤਾਂ ਬਾਣੀ, ਫਿਰ ਨਵਾਂ ਰਾਗ ਸ਼ੁਰੂ ਹੁੰਦਾ ਹੈ। ਇਉਂ ਬਾਣੀ ਨੂੰ ਤਰਤੀਬ ਦਿੱਤੀ ਹੈ। ਚੌਂ ਛੰਤ, ਪੰਜਵੇਂ ਪਾਤਸ਼ਾਹ ਦਾ ਛੰਤ ਸ਼ੁਰੂ ਹੋਇਆ ਇੱਥੇ ਇਸ ਰਾਗ ਵਿੱਚ, ਪਹਿਲੇ ਪਾਤਸ਼ਾਹ ਨੇ ਛੰਤ ਨਹੀਂ ਉਚਾਰੇ, ਦੂਜਿਆਂ ਨੇ ਤਾਂ ਕੇਵਲ ਸਲੋਕੇ ਉਚਾਰਨ ਕੀਤੇ ਹੋਏ ਨੇ, ਅਤੇ ਤੀਜੇ ਪਾਤਸ਼ਾਹ ਦੇ ਵੀ ਛੰਤ ਦੇ ਵਿੱਚ ਰਾਗ ਵਿੱਚ ਨਹੀਂ ਆਏ, ਚੌਥਿਆਂ ਦੇ ਵੀ ਨਹੀਂ ਆਏ, ਉਹਨਾਂ ਦੀਆਂ ਅਸ਼ਟਪਦੀਆਂ ਆਈਆਂ ਨੇ। ਹੁਣ ਪੰਜਵੇਂ ਪਾਤਸ਼ਾਹ ਜੀ ਦਾ ਇੱਕ ਛੰਤ ਆ ਰਿਹਾ, ਉਹਦੇ ਵਿੱਚ ਉਪਦੇਸ਼ ਬਖਸ਼ ਕਰ ਰਹੇ ਨੇ, ਸੁਣੋ। ਹਾਂਜੀ,
ਇੱਕ ਓਅੰਕਾਰ,
ਹਾਂ ਇੱਦਾਂ ਬੋਲਣਾ, ਇੱਕ ਓਅੰਕਾਰ, ਹੁਣ ਉਚਾਰਨ ਠੀਕ ਹੋਇਆ,
ਸਤਿਗੁਰ ਪ੍ਰਸਾਦ,
ਹਾਂ ਓਮਕਾਰ ਨਹੀਂ ਕਹਿਣਾ, ਓਂਕਾਰ ਨਹੀਂ ਕਹਿਣਾ, ਸੋ ਇੱਕ ਕਹਿ ਕੇ ਓਅੰਕਾਰ ਕਹਿਓ ਭਲਾ ਸਾਰੇ,
ਇੱਕ ਓਅੰਕਾਰ,
ਹਾਂ ਸਤਿਗੁਰ
ਪ੍ਰਸਾਦ,
ਪ੍ਰਸਾਦ ਦਾ ਦਿਨ ਸਾਰੀ ਵੀ ਲੱਗ ਗਈ, ਪ੍ਰਸਾਦ, ਹਾਂ ਚਲੋ ਹੁਣ ਅੱਗੇ।
ਸੇ ਉਧਰੇ ਜਿਨ ਰਾਮ ਤੇ ਆਏ,
ਭਾਈ ਉਹ ਉਧਰ ਗਏ ਨੇ, ਉਹ ਤਰ ਗਏ ਨੇ ਕਿਹੜੇ, ਜਿਨ੍ਹਾਂ ਨੇ ਰਾਮ ਦੇ ਨਾਮ ਨੂੰ ਧਿਆਇਆ।
ਯਤਨ ਮਾਇਆ ਕੇ ਕਾਮ ਨਾ ਆਏ,
ਜਿਹਨੇ ਮਾਇਆ ਵਾਸਤੇ ਉਦਮ ਕੀਤੇ ਯਤਨ ਕੀਤੇ, ਇਹ ਤੇਰੇ ਪ੍ਰਲੋਕ ਵਿੱਚ ਕੋਈ ਕੰਮ ਨਹੀਂ ਆਉਣੇ, ਆਵਰ ਕਾਜ ਤੇਰਾ ਕਿਤੇ ਨਾ ਕਾਮ, ਪੜ੍ਹਦੇ ਨਾ ਕਿਤੇ ਕਿੱਥੇ ਲੈ ਰਾਸ ਵਿੱਚ, ਚਲੋ ਸੁਖਮਨੀ ਨਾ ਕਹਿਤਾ ਕਿਸੇ ਨੇ।
ਰਾਮ ਤੇ ਆਏ ਸਭ ਫਲ ਪਾਏ,
ਰਾਮ ਨੂੰ ਤਿਆਗ ਕੇ ਸਾਰੇ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
ਤਨ ਤਨ ਤੇ
ਪਹਿਲਾਂ ਭੋਲਾ ਬੋਲਣਾ, ਦੂਜੇ ਤੇ ਟਿੱਪੀ ਲਾ ਕੇ, ਤਨ ਤਨ
ਤਨ ਤਨ ਤੇ ਵਡਭਾਗੀਆ,
ਉਹ ਵੱਡਿਆਂ ਭਾਗਾਂ ਵਾਲੇ ਬਾਈ ਤਨਤਾ ਯੋਗ ਨੇ, ਤਨਤਾ ਯੋਗ ਨੇ, ਤਨ ਨੇ ਉਹ ਤਨ ਨੇ ਵੱਡਿਆਂ ਭਾਗਾਂ ਵਾਲੇ।
ਸਤਸੰਗ ਜਾਗੇ ਨਾਮ ਲਾਗੇ ਏਕ ਸਿਓ ਲਿਵ ਲਾਗੀਆ।
ਜਿਹੜੇ ਗੁਰੂ ਦੀ ਸਤਸੰਗ ਚਾ ਕੇ ਜਾਗਦੇ ਨੇ, ਕਈ ਸਤਸੰਗ ਚਾ ਕੇ ਸੌਂ ਜਾਂਦੇ ਨੇ, ਉੱਥੇ ਹੀ ਟੂਲ ਲੱਗ ਜਾਂਦੀ ਹੈ। ਸਤਸੰਗ ਚਾ ਕੇ ਜਿਹੜੇ ਜਾਗਦੇ ਨੇ, ਗਿਆਨ ਜਾਗਤ ਜਾਗਦੇ ਨੇ, ਅਤੇ ਫਿਰ ਨਾਮ ਵਿੱਚ ਲੱਗਦੇ ਨੇ ਆ ਕੇ ਜਾਗ ਕੇ, ਉਹਨਾਂ ਦੀ ਇੱਕ ਵਾਹਿਗੁਰੂ ਨਾਲ ਫਿਰ ਲਿਵ ਲੱਗ ਜਾਂਦੀ ਹੈ। ਉਹ ਕਈ ਜਿਹੜੇ ਸੁੱਤੇ ਹੁੰਦੇ, ਕਹਿੰਦੇ ਸਾਡੀ ਲਿਵ ਲੱਗੀ ਹੋਈ ਸੀ ਜੀ। ਲਿਵ ਕਾਹਨੂੰ ਲੱਗੀ ਤਾਂ ਸੁੱਤਾ ਹੋਇਆ ਸੀ, ਉਹ ਕਹਿਰ ਉਹ ਵੀ ਤਾਂ ਲਿਵ ਲੱਗੀ ਹੈ।
ਤਜ ਮਾਨ ਮੋਹ ਵਿਕਾਰ ਸਾਧੂ ਲੱਗ ਤਰੋ ਤਿਨਕੇ ਪਾਏ।
ਹਾਂ, ਮੋਹ ਤੇ ਤਜ ਮਾਨ ਮੋਹ ਵਿਕਾਰ,
ਤਜ ਮਾਨ ਮੋਹ ਵਿਕਾਰ
ਸਾਧੂ ਲੱਗ ਤਰੋ ਤਿਨਕੇ ਪਾਏ।
ਲੱਗ ਤਰੋ ਤਿਨਕੇ
ਚਾਲ ਚਾਲ ਮੁਤਾਬਕ ਰੁਕਣਾ ਤਾਂ ਸਾਧੂ ਦਾ ਹੀ ਪਊਗਾ, ਸ਼ਬਦ ਦੀ ਚਾਲ ਹੈ ਚੰਦ ਦੀ, ਪਰ ਅਰਥ ਵਾਸਤੇ ਉਹ ਸਾਧੂ ਲੱਗ ਦੇ ਨਾਲ ਅਰਥ ਲੱਗੂਗਾ। ਤਜਣਾ ਕੀ ਹੈ, ਤਜ ਮੈਨੇ ਛੱਡਣਾ, ਛੱਡਣਾ ਕੀ ਆ, ਮਾਨ ਛੱਡਦੇ, ਮੋਹ ਛੱਡਦੇ, ਵਿਕਾਰ ਤਜ ਵਿਕਾਰਾਂ ਨੂੰ ਛੱਡਦੇ, ਫਿਰ ਗ੍ਰਹਿਣ ਕੀ ਕਰਨਾ, ਸਾਧੂ ਲੱਗ, ਸਾਧੂ ਦੇ ਚਰਨਾਂ ਨਾਲ ਲੱਗ ਜਾ। ਤਰੋ ਤਿਨਕੇ ਪਾਏ, ਪਾਏ ਨਾਮ ਚਰਨਾਂ ਦਾ, ਉਹਨਾਂ ਦੇ ਚਰਨਾਂ ਨਾਲ ਲੱਗ ਕੇ ਭਾਈ ਤਰਨਾ ਹੋਏਗਾ।
ਬਿਨਬੰਤ ਨਾਨਕ ਸਰਨ ਸੁਆਮੀ ਵਡਭਾਗ।
ਜਾਂ ਫਿਰ ਇਉਂ ਵੀ ਸਾਧੂ ਦੇ ਵਿਸਰਾਮ ਦਾ ਅਰਥ ਠੀਕ ਆ ਜਾਂਦਾ, ਤਜ ਮਾਨ ਮੋਹ ਵਿਕਾਰ ਸਾਧੂ, ਜਿਹਨਾਂ ਸਾਧੂਆਂ ਨੇ ਮਾਨ ਛੱਡਿਆ, ਜਿਹਨਾਂ ਸਾਧੂਆਂ ਨੇ ਮੋਹ ਛੱਡਿਆ, ਜਿਹਨਾਂ ਸਾਧੂਆਂ ਨੇ ਵਿਕਾਰ ਛੱਡੇ ਨੇ, ਐਸੇ ਸਾਧੂਆਂ ਦੇ ਨਾਲ ਲੱਗ ਕੇ, ਉਹਨਾਂ ਦੇ ਚਰਨਾਂ ਨਾਲ ਲੱਗ ਕੇ ਤਰ ਜਾਏਗਾ। ਇਸ ਕਰਕੇ ਸਾਧੂ ਦੇ ਵਿਸਰਾਮ ਫਿਰ ਠੀਕ ਆ ਜਾਂਦਾ, ਪਕਾ ਲਓ ਇਹਨੂੰ ਸਾਰੇ ਵਿਸਰਾਮ।
ਤਜ ਮਾਨ ਮੋਹ ਵਿਕਾਰ ਸਾਧੂ ਲੱਗ ਤਰੋ ਤਿਨਕੇ ਪਾਏ।
ਠੀਕ।
ਬਿਨਵੰਤ ਨਾਨਕ ਸਰਨ ਸੁਆਮੀ।
ਬਿਨਵੰਤ ਦਾ ਹੁੰਦਾ ਬੇਨਤੀ ਪੂਰਵਕ, ਕਹਿੰਦੇ ਨੇ ਮਹਾਰਾਜ ਜੀ ਕਿ ਜਿਹੜਾ ਸੁਆਮੀ ਵਾਹਿਗੁਰੂ ਆ ਉਹਦੀ ਸ਼ਰਨ ਵਿੱਚ ਆ, ਜਿਹੜੇ ਉਹਦੀ ਸ਼ਰਨ ਵਿੱਚ ਰਹਿੰਦੇ ਨੇ ਉਹ ਕੈਸੇ ਨੇ ਫਿਰ?
ਵਡਭਾਗ ਦਰਸ਼ਨ ਪਾਏ,
ਉਹਨਾਂ ਵੱਡਿਆਂ ਭਾਗਾਂ ਵਾਲਿਆਂ ਨੇ ਭਾਈ ਦਰਸ਼ਨਾਂ ਨੂੰ ਪਾਇਆ, ਜਾਂ ਵਡਭਾਗ ਦਰਸ਼ਨ ਪਾਏ, ਉਹਨਾਂ ਦੇ ਦਰਸ਼ਨ ਵਡਭਾਗੀਆਂ ਨੇ ਪਾਏ ਨੇ, ਹਾਂਜੀ, ਜਿਹੜੇ ਉਹਦੀ ਸ਼ਰਨ 'ਚ ਆਏ ਨੇ।
ਮਿਲ ਸਾਧੂ ਨਿਤ ਭਜੋ ਨਾਰਾਇਣ,
ਭਜੈ
ਭਜੈ ਨਾਰਾਇਣ।
ਮਿਲ ਸਾਧੂ ਤੇ ਜਮ ਕੀ ਬਸਰਾਮ, ਮਿਲ ਸਾਧੂ,
ਮਿਲ ਸਾਧੂ
ਨਿਤ ਭਜੈ ਨਾਰਾਇਣ,
ਨਿਤ ਭਜੈ ਨਾਰਾਇਣ।
ਜੋ ਸਾਧੂ ਨੂੰ ਮਿਲ ਕੇ ਨਿਤਾ ਪ੍ਰਤੀ ਵਾਹਿਗੁਰੂ ਨੂੰ ਸਿਮਰਨ ਕਰਦੇ ਨੇ, ਜਪਦੇ ਨੇ, ਨਾਰਾਇਣ ਦੇ ਅਰਥ ਨੇ, ਨਾਰਾਇਣ ਦੋ ਸ਼ਬਦਾਂ ਤੋਂ ਬਣਿਆ, ਨਰਮੈਨ ਨਰਾਂ ਨਰਾਂ ਵਿੱਚ ਆਇਣ ਮੈਨ ਜਿਹੜਾ ਆਇਆ ਹੋਇਆ ਉਹਨੂੰ ਕਹਿੰਦੇ ਨੇ ਨਾਰਾਇਣ। ਨਾਰ ਨਾਮ ਜਲ ਦਾ ਵੀ ਹੁੰਦਾ, ਜਿਹੜਾ ਜਲਾਂ ਜਲਾਂ ਵਿੱਚ ਵੀ ਆਇਆ ਹੋਇਆ ਉਹ ਨਾਰਾਇਣ ਹੈ, ਹਾਂ, ਜਲਾਂ ਵਿੱਚ ਸ਼ਾਇਨ ਕਰਨ ਵਾਲਾ।
ਰਸਕ ਰਸਕ ਸੁਆਮੀ ਗੁਣ ਗਾਇਨ।
ਸੋ ਪਹਿਲੇ ਰਸਕ ਦਾ ਅਰਥ ਹੈ ਪ੍ਰੇਮ, ਪ੍ਰੇਮੀ ਹੋ ਕਰਕੇ, ਅਤੇ ਜੇ ਸੁਆਮੀ ਗੁਣ ਗਾਇਨ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਨੇ ਉਹ ਰਸਕ ਹੋ ਜਾਂਦਾ, ਹਾਂਜੀ, ਉਹਦੇ 'ਚ ਆਨੰਦ ਪ੍ਰਾਪਤ ਕਰ ਲੈਂਦਾ। ਪਹਿਲੇ ਰਸਕ ਦਾ ਅਰਥ ਪ੍ਰੇਮੀ ਹੋ ਕੇ, ਦੂਜੇ ਰਸਕ ਦਾ ਅਰਥ ਆਨੰਦ ਹੋ ਜਾਂਦਾ ਉਹਨੂੰ ਸੁਆਮੀ ਦੇ ਗੁਣ ਗਾਉਣ ਕਰਕੇ, ਜਿਹੜਾ ਪ੍ਰੇਮੀ ਹੋ ਕੇ ਗਾਉਂਦਾ, ਹਾਂਜੀ।
ਗੁਣ ਗਾਏ ਜੀਵੇ ਜੀਵ ਹੈ ਹਰ ਅਮੇ ਉਹ ਪੀਵੇ।
ਜਿਹੜੇ ਗੁਣ ਗਾਉਂਦੇ ਨੇ, ਗੁਣ ਗਾਉਂਦਿਆਂ ਹੋਇਆਂ ਜ਼ਿੰਦਗੀ ਬਤੀਤ ਕਰਦੇ ਨੇ, ਜਾਂ ਜਿਹੜੇ ਗੁਣਾਂ ਨੂੰ ਗਾਉਂਦੇ ਨੇ, ਅਸਲੀ ਜੀਵਨ ਉਹੀ ਹੈ। ਆਇਆ ਨਾ ਗਾਥਾ ਚਾਹੁੰਦਾ, ਮਨ ਨੰਗ ਵਿਸ਼ਨ ਗੋਬਿੰਦ ਹੈ ਜੀਵਨ ਨਾਮ ਧਿਆਵਣ ਹੈ। ਰੱਬ ਦੇ ਸਿਮਰਨ ਨੂੰ ਕਰਨਾ ਹੀ ਜੀਵਨ ਹੈ, ਰੱਬ ਨੂੰ ਭੁੱਲਣਾ ਹੀ ਸਿੱਖ ਦੀ ਮੌਤ ਹੈ। ਸਰੀਰ ਕਰਕੇ ਸਿੱਖ ਦੀ ਮੌਤ ਜਿਹੜੀ ਹੈ ਨਾ ਉਹ ਨਹੀਂ ਹੁੰਦੀ, ਜਿਹੜੀ ਆ ਆਤਮਕ ਮੌਤ ਉਦੋਂ ਹੁੰਦੀ ਆ ਸਿੱਖ ਦੀ ਜਦੋਂ ਉਹ ਰੱਬ ਨੂੰ ਭੁੱਲ ਜਾਂਦਾ ਹੈ।
ਜਨਮ ਮਰਨਾ ਭਾਗੇ,
ਉਹਨਾਂ ਦਾ ਜੰਮਣਾ ਮਰਨਾ ਫਿਰ ਭੱਜ ਜਾਂਦਾ ਹੈ।
ਸਤਸੰਗ ਪਾਈਏ ਹਰ ਧਿਆਈਏ, ਜਿਹਨਾਂ ਨੇ ਦੁੱਖ ਨਾਲ ਲਾਗੇ,
ਜਿਹਨਾਂ ਨੇ ਸਤਸੰਗ ਪਾ ਕੇ ਹਰੀ ਨਾਮ ਨੂੰ ਥਿਉਣਾ ਕੀਤਾ ਨਾ, ਬਹੁੜ ਮੈਨੇ ਮੁੜ ਕੇ ਦੁੱਖ ਨਾ ਲੱਗ ਗਏ, ਉਹਨਾਂ ਨੂੰ ਮੁੜ ਕੇ ਦੁੱਖ ਨਹੀਂ ਲੱਗਦਾ ਜੰਮਣ ਮਰਨ ਦਾ।
ਕਰ ਕਰ ਦਿਆ ਦਾਤੇ ਪੁਰਖ ਵਧਾਤੇ,
ਹੇ ਪੁਰਖ ਵਧਾਤੇ ਵਾਹਿਗੁਰੂ, ਹੇ ਦਇਆ ਦੇ ਦਾਤੇ ਸਾਡੇ 'ਤੇ ਦਇਆ ਕਰ। ਜਿਹਨਾਂ ਦੇ ਉੱਪਰ ਪੁਰਖ ਵਧਾਤੇ ਵਾਹਿਗੁਰੂ ਨੂੰ ਦਇਆ ਕਰ ਦਿੱਤੀ ਨਾ ਦਾਤੇ ਨੇ, ਉਹੀ ਫਿਰ
ਸੰਤ ਸੇਵ ਕਮਾਇਨ,
ਉਹੀ ਸੰਤਾਂ ਦੀ ਸੇਵਾ ਨੂੰ ਕਮਾਉਣਾ ਕਰਦੇ ਨੇ।
ਬਿਨਵੰਤ ਨਾਨਕ ਜਨ ਧੂਰ ਵੰਸ਼ ਹੈ,
ਬੇਨਤੀ ਬੁਰਗ ਮਹਾਰਾਜ ਜੀ ਕਹਿੰਦੇ ਨੇ ਮੈਂ ਉਹਨਾਂ ਜਨਾਂ ਦੀ ਧੂਰ ਵੰਸ਼ ਹੈ, ਮੈਨੇ ਚਾਹੁੰਦਾ ਵਾਂ।
ਹਰ ਦਰਸ ਸਹਿਜ ਸਮਾਇਨ।
ਜਿਹੜੇ ਸਹਿਜ ਦੇ ਵਿੱਚ, ਸਹਿਜ ਨਾਮ ਸਰੂਪ ਦਾ, ਜਿਹੜੇ ਭਾਈ ਹਰੀ ਦੇ ਸਰੂਪ ਦੇ ਵਿੱਚ ਸੁੱਤੇ ਹੀ ਸਮਾ ਗਏ। ਇੱਕ ਮਿੰਟ ਰੁਕਿਓ, ਦਰਸ ਨਾਮ ਸਰੂਪ ਦਾ, ਹਰੀ ਦੇ ਸਰੂਪ ਵਿੱਚ ਸਹਿਜ ਮਨ ਸੁੱਤੇ ਹੀ ਸਮਾ ਗਏ। ਹਾਂ ਹੁਣ ਪੜ੍ਹੋ।
ਸਗਲੇ ਜਨ ਭਜੋ ਗੋਪਾਲੇ।
ਹਾਂ, ਜਿਹੜੇ ਸਾਰੇ ਜੀਆਂ ਨੂੰ ਮਾਰ ਕਹਿੰਦੇ, ਸਾਰੇ ਜੀਓ ਭਾਈ ਗੋਪਾਲ ਗੋਪਾਲ ਵਾਹਿਗੁਰੂ ਪਰਮੇਸ਼ਰ ਨੂੰ ਜਪਿਆ ਕਰੋ।
ਜਪ ਤਪ ਸੰਜਮ ਪੂਰਨ ਕਾਲ ਹੈ।
ਤੁਹਾਡਾ ਜਪ ਕਰਿਆ ਹੋਇਆ, ਤੁਹਾਡਾ ਤਪ ਕੀਤਾ ਹੋਇਆ, ਸੰਜਮ ਕੀਤਾ ਹੋਇਆ, ਸਾਰੀ ਕਾਲ ਕਮਾਈ ਜਿਹੜੀ ਹੈ ਨਾ ਪੂਰਨ ਹੋ ਜਾਵੇਗੀ ਜੇ ਗੋਪਾਲ ਦਾ ਸਿਮਰਨ ਕਰਾਂਗੇ। ਨਹੀਂ ਜਪ ਤਪ ਜਿਹੜਾ ਹੈ ਇੱਕ ਸਫਲ ਨਹੀਂ ਹੋਣਾ। ਹਾਂਜੀ।
ਨਿਤ ਭਜੋ ਸਵਾਮੀ ਅੰਤਰਜਾਮੀ।
ਜਿਹੜਾ ਸਵਾਮੀ ਅੰਤਰਜਾਮੀ ਹੈ ਨਾ, ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ, ਉਹਨੂੰ ਨਿਤ ਜਪੋ।
ਸਫਲ
ਮਹੀਨੇ ਬਾਅਦ ਮਾੜਾ ਮੋਟਾ ਕਹਿ ਲਿਆ ਨਿਤ
ਸਫਲ ਜਨਮ ਸਬਾਇਆ।
ਜੇ ਨਿਤ ਸਿਮਰਨ ਕਰਾਂਗੇ ਨਾ, ਸਬਾਇਆ ਮੈਨੇ ਸਾਰਾ ਹੀ ਜਨਮ ਉਹਦਾ ਸਫਲਾ ਹੋ ਜਾਊਗਾ ਸਮੁੱਚਾ ਹੀ। ਪਿਛਲਾ ਸਮਾਂ ਲੰਘ ਗਿਆ ਉਹ ਵੀ, ਆਉਣ ਵਾਲਾ ਸਮਾਂ ਵੀ, ਜਿਹੜਾ ਲੰਘ ਰਿਹਾ ਇਹ ਵੀ, ਸਾਰਾ ਹੀ ਜੀਵਨ ਸਮੁੱਚਾ ਹੀ ਉਹਦਾ ਸਫਲ ਹੋ ਜਾਏਗਾ।
ਗੋਬਿੰਦ ਗਾਈਏ
ਬਿਨਾਂ ਟਿੱਪੀ ਤੋਂ। ਗੋਬਿੰਦ ਪੜ੍ਹਦੇ ਹੋ, ਟਿੱਪੀ ਹੈ ਨਹੀਂ ਇੱਥੇ।
ਗੋਬਿੰਦ
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 ਗਾਈਏ
ਗਾਈਏ ਨਿਤ ਧਿਆਈਏ।
ਗੋਬਿੰਦ ਦੇ ਗੁਣਾਂ ਨੂੰ ਭਾਈ ਗਾਈਏ, ਨਿਤੇ ਧਿਆਉਣਾ ਕਰੀਏ। ਹਾਂ,
ਪ੍ਰਵਾਨ ਸੋਈ ਆਇਆ,
ਉਹੀ ਮਨੁੱਖ ਆਇਆ ਹੋਇਆ ਪ੍ਰਵਾਨ ਹੈ, ਸਫਲ ਹੈ, ਪ੍ਰਮਾਣਿਕ ਹੈ।
ਜਪ ਤਾਪ ਸੰਜਮ ਹਰ ਹਰ ਨਿਰੰਜਨ।
ਹਰੀ ਦਾ ਜਾਪ ਜਿਹੜਾ ਨਾ, ਜਿਹੜਾ ਹਰੀ ਦਾ ਤਪ ਹੈ, ਜੇ ਹਰੀ ਦੇ ਨਿਮਿੱਤ ਕੀਤੇ ਹੋਏ ਜਿੰਨੇ ਸੰਜਮ ਨੇ ਸਾਰੇ। ਹਾਂਜੀ।
ਗੋਬਿੰਦ ਧਨ ਸੰਗ ਚੱਲ ਹੈ ਨਿਰੰਜਨ, ਗੋਬਿੰਦ ਧਨ ਸੰਗ ਚੱਲ ਹੈ। ਜਪ ਤਾਪ ਸੰਜਮ ਹਰ ਹਰ ਨਿਰੰਜਨ, ਗੋਬਿੰਦ ਧਨ ਸੰਗ ਚੱਲ ਹੈ।
ਹਾਂ, ਜਿਹੜਾ ਭਾਈ ਗੋਬਿੰਦ ਦਾ ਨਾਮ ਰੂਪੀ ਧਨ ਹੈ ਨਾ, ਇਹ ਜੀਵ ਦੇ ਸੰਗ ਚੱਲ ਹੈ, ਇਹ ਨਾਲ ਜਾਂਦਾ।
ਬਿਨਵੰਤ ਨਾਨ ਕਰ ਦਇਆ ਦੀਜੈ।
ਮਹਾਰਾਜ ਬੇਨਤੀ ਗੁਰੂ ਕਹਿੰਦੇ ਨੇ, ਇਹ ਨਾਮ ਮਹਾਰਾਜ ਦਇਆ ਕਰਕੇ ਸਾਨੂੰ ਦੇ ਦਿਓ, ਫਿਰ ਉਸ ਨਾਮ ਨੂੰ ਅਸੀਂ
ਹਰ ਰਤਨ ਵਾਧੋ ਪਾਲੇ।
ਇਹ ਹਰੀ ਨਾਮ ਰੂਪੀ ਰਤਨ ਨੂੰ ਬੁੱਧੀ ਰੂਪੀ ਪੱਲੇ ਨਾਲ ਬੰਨ ਲਈਏ। ਜਿਵੇਂ ਮਾਈਆਂ ਕਈ ਵਾਰੀ ਉਹ ਮਾਇਆ ਕੀ ਚੁੰਨੀ ਨਾਲ ਬੰਨ ਲੈਂਦੇ, ਘੁੱਟ ਕੇ ਗੰਢ ਮਾਰੀ ਹੁੰਦੀ ਹੈ, ਇਉਂ ਪੱਲੇ ਨਾਲ ਬੰਨ ਲਈਏ, ਬੁੱਧੀ ਰੂਪੀ ਪੱਲੇ ਨਾਲ ਘੁੱਟ ਕੇ ਬੰਨ ਲਏ ਨਾਮ ਰੂਪੀ ਰਤਨ ਨੂੰ। ਹਾਂਜੀ।
ਮੰਗਲ ਚਾਰ ਚੋਜ ਆਨੰਦਾ।
ਹਾਂਜੀ, ਇਹ ਦੋਵੇਂ ਪੰਕਤੀਆਂ ਪੜ੍ਹੋ, ਫਿਰ ਅਰਥ ਹੋਊਗਾ। ਅਗਲੀ
ਪੜ੍ਹ। ਕਿਰਪਾ ਮਿਲੇ ਪਰਮਾਨੰਦਾ।
ਜਿਹੜਾ ਪਰਮਾਨੰਦ ਪਰਮੇਸ਼ਰ ਹੈ ਨਾ, ਜਦੋਂ ਕਿਰਪਾ ਕਰਕੇ ਪਰਮਾਨੰਦ ਪਰਮੇਸ਼ਰ ਕਿਹਾ ਜਾਏ, ਚੋਜ ਆਨੰਦਾ, ਜਿਹੜਾ ਆਨੰਦ ਸਰੂਪ ਚੋਜ ਕਰਨ ਵਾਲਾ ਪਰਮਾਨੰਦ ਪਰਮੇਸ਼ਰ ਹੈ, ਜਦੋਂ ਭਾਈ ਉਹ ਮਿਲ ਪੈਂਦਾ ਨਾ, ਫਿਰ ਕਰ ਕਿਰਪਾ ਮਿਲੇ, ਜਦੋਂ ਕਿਰਪਾ ਕਰਕੇ ਮਿਲਦਾ, ਜਿਹੜਾ ਚੋਜ ਆਨੰਦ ਵਾਹਿਗੁਰੂ ਪਰਮੇਸ਼ਰ ਹੈ, ਚੋਜਾਂ ਦੇ ਕਰਨ ਵਾਲਾ ਆਨੰਦ ਸਰੂਪ, ਮੰਗਲ ਚਾਰ, ਉਹਦੇ ਘਰ ਵਿੱਚ ਮੰਗਲਾਚਾਰ ਹੁੰਦੇ ਨੇ, ਖੁਸ਼ੀਆਂ ਖੁਸ਼ੀਆਂ। ਹਾਂਜੀ।
ਪ੍ਰਭ ਮਿਲੇ ਸਵਾਮੀ ਖੁਸ਼ੇ ਗਾਮੀ, ਇਹਨੂੰ ਸਮਾਨ ਕੀ ਪੁੰਨੀਆ।
ਆਹ ਠੀਕ ਕਰ ਲਓ ਪਾਠ, ਸੁੱਖ ਹਗਾਮੀ ਪਾਠ ਨਹੀਂ ਕਰਨਾ, ਸੁੱਖ ਹੈ ਗਾਮੀ।
ਪ੍ਰਭ ਮਿਲੇ
ਆਹੇ ਅਤੇ ਗੱਗੇ ਦੇ ਵਿਚਾਲੇ ਡੈਸ ਲਾ ਕੇ ਪੜ੍ਹਨਾ, ਸੰਬੰਧਕ ਪਾਠ ਹੈ, ਪੜ੍ਹ ਲਓ। ਪ੍ਰਭ ਮਿਲੇ ਸਵਾਮੀ,
ਪ੍ਰਭ ਮਿਲੇ ਸਵਾਮੀ,
ਸੁੱਖ ਹੈ ਗਾਮੀ,
ਸੁੱਖ ਹੈ ਗਾਮੀ।
ਹਾਂ, ਸੁੱਖ ਹਗਾਮੀ ਨਹੀਂ ਕਰਨਾ, ਸੁੱਖ ਹੈ ਗਾਮੀ। ਸੁੱਖਾਂ ਵਿੱਚ ਜਿਹਨਾਂ ਦੀ ਗਾਮੀ ਮੈਨੇ ਪਹੁੰਚਿਆ, ਸੁੱਖਾਂ ਵਿੱਚ ਗਮਨ ਕਰਨ ਵਾਲੇ ਜਿਹੜੇ ਸਵਾਮੀ ਵਾਹਿਗੁਰੂ ਨੇ, ਉਹ ਪ੍ਰਭੂ ਮਿਲ ਪਏ ਨੇ। ਜਦੋਂ ਮਿਲ ਪਏ, ਇੱਛ ਮਨ ਕੀ ਪੁੰਨੀਆਂ, ਮਨ ਦੀਆਂ ਸਾਰੀਆਂ ਇੱਛਾ ਪੁੰਨੀਆਂ ਮੇਰੇ ਪੂਰੀਆਂ ਹੋ ਗਈਆਂ।
ਬਜੀ ਵਧਾਈ ਸਹਿਜੇ ਸਮਾਈ।
ਹਾਂ, ਫਿਰ ਤਾਂ ਭਾਈ ਜਦੋਂ ਸਹਿਜੇ ਹੀ ਉਹਦੇ ਸਰੂਪ, ਸਹਿਜੇ ਮੈਨੇ ਉਹਦੇ ਸਰੂਪ ਵਿੱਚ ਸਮਾਈ ਹੋ ਗਈ ਨਾ, ਬਜੀ ਵਧਾਈ, ਵਧਾਈ ਵੱਜ ਆਈ, ਵਧਾਈਆਂ ਵਧਾਈਆਂ ਹੋਈਆਂ। ਫਿਰ ਬਹੁੜ
ਬਹੁੜ ਦੁੱਖ ਨਾ ਰੁੰਨਿਆ,
ਬਹੁੜ ਮੈਨੇ ਰੁੰਨੀਆਂ, ਬਿਹਾਰੀ ਲਾ ਕੇ।
ਹਾਂਜੀ।
ਬਹੁੜ ਦੁੱਖ ਨਾ ਰੁੰਨੀਆਂ,
ਬਹੁੜ ਦੁੱਖ ਨਾ ਰੁੰਨੀਆਂ।
ਹਾਂ, ਬਹੁੜ ਮੈਨੇ ਮੁੜ ਕੇ ਦੁੱਖਾਂ ਦੇ ਵਿੱਚ ਰੁੰਨੀਆਂ, ਮੈਨੇ ਰੋਣਾ ਨਹੀਂ ਪੈਂਦਾ, ਕਿਉਂਕਿ ਦੁੱਖ ਤੋਂ ਹੀ ਰੋਣਾ ਹੁੰਦਾ ਨਾ, ਬਹੁਤਾ ਦੁੱਖ ਹੁੰਦਾ, ਹਰ ਕੋਈ ਰੋਂਦਾ ਹੈ, ਮੁੜ ਕੇ ਦੁੱਖਾਂ 'ਚ ਫਿਰ ਰੋਣਾ ਨਹੀਂ ਹੁੰਦਾ।
ਲੈ ਕੰਠ ਲਾਏ ਸੁੱਖ ਦਿਖਾਏ।
ਹਾਂ,
ਬਿਨਸੇ ਮੰਦਾ।
ਹਾਂ, ਲੈ ਕੰਠ ਲਾਏ, ਜਦੋਂ ਲੈ ਕੇ ਮਹਾਰਾਜ ਨੇ ਸਾਨੂੰ ਕੰਠ ਨਾਲ ਲੈ ਮੈਨੇ ਲਾ ਲਿਆ ਨਾ, ਲੈ ਕੇ ਕੰਠ ਨਾਲ ਲਾ ਲੈਣਾ ਕੀਤੇ, ਸੁੱਖ ਦਿਖਾਏ, ਫਿਰ ਸਾਰੇ ਸੁੱਖ ਦਿਖਾ ਦਿੱਤੇ ਉਹਨੇ। ਗਿਆ ਕੀ ਫਿਰ, ਵਿਕਾਰ ਬਿਨ ਸੇ ਮੰਦਾ। ਸੋ ਵਿਕਾਰ ਵੀ ਬਿਨ ਸੇ ਮੇਰੇ ਨਾਸ਼ ਹੋ ਗਏ, ਮੰਦਾ ਜਿਹੜਾ ਮੰਦਾ ਸੁਭਾਅ ਸੀ ਬਿਨ ਸੇ ਉਹ ਵੀ ਨਾਸ਼ ਹੋ ਗਿਆ। ਸੋ ਇੱਥੇ ਬਿਨ ਸੇ ਸ਼ਬਦ ਦੇਹਲੀ ਦੀਪਕ ਹੈ, ਬਿਨ ਸੇ ਵਿਕਾਰ ਨਾਲ ਵੀ ਲੱਗ ਗਿਆ, ਬਿਨ ਸੇ ਮੰਦੇ ਨਾਲ ਵੀ ਲੱਗ ਗਿਆ, ਵਿਕਾਰ ਵੀ ਬਿਨ ਸੇ ਗਏ, ਮੰਦਾ ਸੁਭਾਅ ਵੀ ਬਿਨ ਸੇ ਗਿਆ, ਦੋਹੀਂ ਪਾਸੇ ਅਰਥ ਦੇ ਗਿਆ ਬਿਨ ਸੇ। ਸੋ ਅਜਿਹੇ ਸ਼ਬਦ ਨੂੰ ਕੀ ਕਹਿੰਦੇ ਨੇ, ਦੋਹੀਂ ਪਾਸੇ ਅਰਥ ਦੇ ਜਾਵੇ
ਦੀਪ
ਦੇਹਲੀ ਦੀਪਕ, ਜਿਵੇਂ ਦੇਹਲੀ 'ਤੇ ਰੱਖਿਆ ਦੀਵਾ ਦੋਹੀਂ ਪਾਸੇ ਚਾਨਣ ਦਿੰਦਾ, ਕਮਰੇ ਦੇ ਅੰਦਰ ਵੀ ਕਮਰੇ ਦੇ ਬਾਹਰ ਵੀ।
ਬਿਨਵੰਤ ਨਾਨਕ ਮਿਲੇ ਸਵਾਮੀ ਪੁਰਖ ਪਰਮਾਨੰਦ।
ਹਾਂ, ਜਿਹੜਾ ਪੁਰਖ ਪੂਰਨ ਵਾਹਿਗੁਰੂ ਹੈ, ਪਰਮਾਨੰਦ ਸਰੂਪ ਸਵਾਮੀ ਹੈ, ਉਹ ਫਿਰ ਮਿਲ ਪਏ ਨੇ। ਆ ਕੀ ਕਰ ਲਓ ਹੁਣ, ਉਹ ਪੜ ਦੇਣਗੇ। ਹੁਣ ਵਾਰ ਸ਼ੁਰੂ ਹੋਣ ਲੱਗੀ ਆ ਜੀ, ਸ਼ੰਤ ਸ਼ੁਰੂ ਹੋ ਗਿਆ, ਆ ਪੂਰਾ ਹੋ ਗਿਆ। ਇੱਥੇ ਚਾਰ ਪੌੜੀਆਂ ਦੇ ਹੁੰਦੇ ਨੇ ਸ਼ੰਤ, ਚਾਰ ਆ ਗਏ ਨਾ ਗਿਣਤੀ, ਦੇਖੋ ਇੱਕ ਦਾ ਭਾਵ ਹੈ ਇੱਕ ਸ਼ੰਤ ਆਇਆ, ਚਾਰ ਪੌੜੀਆਂ ਦਾ ਸੀ। ਸੋ ਜਦੋਂ ਸ਼ੰਤ ਵਿੱਚੋਂ ਹੁਕਮਨਾਮਾ ਆ ਜਾਵੇ, ਫਿਰ ਚਾਰੇ ਪੌੜੀਆਂ ਪੜ੍ਹਨੀਆਂ ਹੁੰਦੀਆਂ ਨੇ। ਇਹ ਨਹੀਂ ਕਿ ਪਹਿਲੀ ਪੌੜੀ 'ਚ ਨਾਨਕ ਪਾਤ ਆ ਜਾਂਦਾ ਅਤੇ ਤੁਸੀਂ ਕੋਲ ਪੂਰਾ ਹੋ ਗਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ, ਸ਼ੰਤਾਂ ਵਿੱਚ ਹੁਕਮਨਾਮਾ ਆਵੇ, ਚਾਰੇ ਪੌੜੀਆਂ ਪੜ੍ਹੀਏ। ਜੇ ਬਾਹਰ ਵਿੱਚੋਂ ਹੁਕਮਨਾਮਾ ਆਉਂਦਾ ਹੈ, ਫਿਰ ਸਲੋਕ ਵੀ ਪੜ੍ਹੀਏ, ਮਹੱਲਾ ਵੀ ਪੜ੍ਹਨਾ ਹੈ, ਅਤੇ ਪੌੜੀ ਵੀ ਪੜ੍ਹਨੀ ਹੈ, ਫਿਰ ਪੂਰਾ ਹੁੰਦਾ ਹੈ। ਹੁਣ ਆਊਗੀ ਅੱਗੇ,
ਕਾਨੜੇ ਤੱਕ
ਪੂਰਾ ਹੁਕਮਨਾਮਾ ਹੋਇਆ ਜਾਵੇ।
ਕਾਨੜੇ ਕੀ ਵਾਰ ਮਹੱਲਾ ਚੌਥਾ, ਮੂਸੇ ਕੀ ਵਾਰ ਕੀ ਧੁਨੀ,
ਮੂਸੇ ਕੀ,
ਮੂਸੇ ਕੀ ਵਾਰ ਕੀ ਧੁਨੀ।
ਹਾਂ, ਪੜ੍ਹ ਲਓ ਸਾਰੇ, ਕਾਨੜੇ ਕੀ ਵਾਰ ਮਹੱਲਾ ਚੌਥਾ,
ਮਹੱਲਾ ਚੌਥਾ,
ਮੂਸੇ ਕੀ ਵਾਰ ਕੀ,
ਮੂਸੇ ਕੀ ਵਾਰ ਕੀ
ਧੁਨੀ,
ਧੁਨੀ।
ਸੋ ਇਹ ਧੁਨਾਂ ਨੇ ਨਾ, ਨੌ ਧੁਨਾਂ ਗੁਰੂ ਤੁਹਾਨੂੰ ਅੱਗੇ ਦੱਸਿਆ ਨੇ, ਆਪਣੇ ਬਹੁਤ ਵਾਰੀ ਵਿਚਾਰੇ ਆ। ਬਾਰਾਂ ਕਿੰਨੀਆਂ ਨੇ ਗੁਰੂ ਗ੍ਰੰਥ ਸਾਹਿਬ ਸਾਰੀਆਂ ਬਾਈ? ਬਾਈ ਵਾਰਾਂ ਨੇ। ਸੋ ਕਿੰਨੀਆਂ ਵਾਰਾਂ 'ਤੇ ਧੁਨੀਆਂ ਨੇ? ਨੌ ਵਾਰਾਂ 'ਤੇ। ਆਪਾਂ ਪਿੱਛੇ ਅੱਠ ਵਾਰਾਂ ਦੀਆਂ ਧੁਨੀਆਂ ਪੜ੍ਹ ਚੁੱਕੇ ਹਾਂ, ਆ ਨੌਵੀਂ ਧੁਨੀ ਲਾਸਟ ਹੈ ਹੁਣ। ਸੋ ਕੋਈ ਧੁਨੀ ਯਾਦ ਹੈ ਪਿੱਛੇ ਜਿਹੜੀਆਂ ਕਿਸੇ ਰਾਗ 'ਤੇ, ਕੋਈ ਵਾਰ 'ਤੇ ਪੜ੍ਹੀ ਕਿਸੇ ਨੂੰ? ਟੁੰਡੇ ਸਰਾਜੇ ਕੀ ਧੁਨੀ, ਉਹ ਤੀਜੀ ਆ ਉਹ। ਹਾਂਜੀ, ਆਸਾ ਦੀ ਵਾਰ 'ਤੇ ਉਹ ਤਾਂ ਯਾਦ ਹੈ ਸਾਰੇ, ਟੁੰਡੇ ਸਰਾਜਾ ਕੀ ਧੁਨੀ। ਹੋਰ ਕੋਈ ਪਹਿਲੀ ਧੁਨੀ ਕਿਹੜੀ ਹੈ? ਉਹ ਵੀ ਅੱਗੇ ਜਾ ਕੇ ਹੈ, ਉਹ ਦੂਜੀ ਹੈ ਮੋਜੇ ਦੀ। ਹਾਂ, ਪਹਿਲੀ ਹੈ ਮਲਕ ਮਰੀਦ ਤਥਾ ਚੰਦੜਾ ਸੋਹੀਆਂ ਕੀ ਧੁਨੀ, ਮਾਝ ਰਾਗ ਦੀ ਵਾਰ 'ਤੇ। ਗੌੜੀ ਰਾਗ 'ਤੇ ਆਉਂਦੀ ਹੈ ਰਾਏ ਕਮਾਲ ਦੀ ਮੋਜ ਦੀ ਕੀ ਧੁਨੀ। ਤੀਜੀ ਫਿਰ ਆਉਂਦੀ ਹੈ ਟੁੰਡੇ ਸਰਾਜਾ ਕੀ ਧੁਨੀ। ਫਿਰ ਆਉਂਦੀ ਹੈ ਸਿਕੰਦਰ ਬ੍ਰਹਮ ਕੀ ਧੁਨੀ। ਫਿਰ ਜਿਹੜੀ ਹੈ ਆਪਣਾ ਮਾਲਦੇਵ ਅਤੇ ਮਹਿਮ ਹਸਨੇ ਰਾਣੇ ਕਲਾਸ ਅਤੇ ਮਾਲਦੇਵ ਕੀ ਧੁਨੀ। ਉਦੋਂ ਪਹਿਲਾਂ ਆਉਂਦੀ ਹੈ ਲਲਾਂ ਬਰਹੰਸ ਰਾਗ 'ਤੇ, ਲਲਾਂ ਬਹਿਲੀਮਾ ਕੀ ਧੁਨੀ। ਫਿਰ ਜੋਧਾ ਵੀਰ ਹੈ ਪੁਰਬਾਣੀ ਕੀ ਧੁਨੀ ਰਾਮਕਲੀ ਰਾਗ 'ਤੇ ਆਉਂਦੀ ਹੈ। ਫਿਰ ਆਏ ਮਹਿਮ ਆਪਣਾ ਜਿਹੜਾ ਸੀ ਰਾਣੇ ਕਲਾਸ ਤਸਾ ਮਾਲਦੇਵ ਕੀ ਧੁਨੀ, ਆਪਾਂ ਮਲਾਰ ਰਾਗ 'ਚ ਪੜ੍ਹ ਕੇ ਗਏ ਹਾਂ। ਹੁਣ ਨੌਵੀਂ ਧੁਨੀ ਹੈ ਕਾਨੜ ਦੀ ਵਾਰ 'ਤੇ ਮੂਸੇ ਕੀ ਵਾਰ ਕੀ ਧੁਨੀ। ਸੋ ਇਹਦਾ ਕੀ ਇਤਿਹਾਸ ਹੈ ਮੂਸੇ ਦਾ, ਕਿਉਂ ਧੁਨ ਮਾਰੇ ਨੂੰ ਚਾਰੀ ਇਹ? ਮੂਸਾ ਇੱਕ ਬਹੁਤ ਬਹਾਦਰ ਪਠਾਨ ਹੋਇਆ, ਬੜਾ ਯੋਧਾ ਹੋਇਆ, ਅਤੇ ਉਹਦਾ ਮੰਗਣਾ ਕਰ ਦਿੱਤਾ ਗਿਆ। ਮੰਗਣਾ ਕਰਨ ਤੋਂ ਬਾਅਦ ਚੁਗਲਖੋਰਾਂ ਨੇ ਚੁਗਲੀਆਂ ਲਾ ਲਾ ਕੇ ਕਹਿੰਦੇ ਤੁਸੀਂ ਕੁੜੀ ਖੂਹ ਸੁੱਟ ਦਿੱਤੀ ਆ, ਅਤੇ ਉਹ ਚੁਗਲਾਂ ਲਾ ਲਾ ਕੇ ਚੁਗਲੀਆਂ ਕਰਕੇ ਉਹਦਾ ਰਿਸ਼ਤਾ ਜਿਹੜਾ ਸੀ ਉੱਥੋਂ ਹਟਾ ਕੇ ਕਿਸੇ ਰਾਜੇ ਨਾਲ ਕਰਵਾ ਦਿੱਤਾ। ਇਹਨੂੰ ਪਤਾ ਲੱਗਿਆ ਵੀ ਮੇਰੀ ਮੰਗ ਜਿਹੜੀ ਸੀ ਉੱਧਰ ਰਾਜੇ ਨਾਲ ਮੰਗ ਦਿੱਤੀ ਹੈ, ਉੱਧਰ ਵਿਆਹ ਕਰਤਾ ਉਹਨਾਂ ਨੇ। ਇਹ ਫਿਰ ਅਕਸਰ ਜੋਧਾ ਸੀ ਵੀ ਮੰਗ ਮੇਰੀ ਹੈ, ਫੌਜਾਂ ਇਕੱਠੀਆਂ ਕਰਕੇ ਉਹ ਰਾਜੇ 'ਤੇ ਹਮਲਾ ਕੀਤਾ, ਬਹਾਦਰ ਸੀ, ਰਾਜੇ ਨੂੰ ਜਿੱਤ ਲਿਆ ਇਹਨੇ, ਜਿੱਤ ਕੇ ਉਹਨੂੰ ਬੰਦੀ ਬਣਾ ਲਿਆ, ਅਤੇ ਉਹ ਘਰਵਾਲੀ ਜਿਹੜੀ ਸੀ ਲੈ ਆਉਂਦੀ ਮਹਿਲਾਂ 'ਚ, ਉਹਨੂੰ ਫਿਰ ਲਿਆ ਕੇ ਅੱਖ ਪੁੱਛਣ ਲੱਗਾ। ਇਹ ਕਹਿਣ ਲੱਗਾ ਵੀ ਦਸ ਭਾਗਵਾਨ ਨੇ, ਤੇਰਾ ਹੁਣ ਕੀ ਇਰਾਦਾ ਹੈ? ਮੈਂ ਤੁਹਾਨੂੰ ਜਿੱਤ ਲਿਆਉਂਦਾ ਅਤੇ ਮੰਗ ਵੀ ਸੀ, ਅਤੇ ਤੁਹਾਡਾ ਤੇਰਾ ਅੰਦਰ ਦੀ ਮਨਸ਼ਾ ਕੀ ਹੈ, ਤੇਰਾ ਕੀ ਸੰਕਲਪ ਹੈ? ਉਹਨੇ ਉੱਤਰ ਵਿੱਚ ਕਿਹਾ ਕਿ ਦੇਖੋ ਤੁਸੀਂ ਭਾਵੇਂ ਮੈਨੂੰ ਜਿੱਤ ਲਿਆਉਂਦਾ, ਪਰ ਜਿੱਥੇ ਮੇਰੇ ਮਾਂ ਪਿਓ ਨੇ ਉਹਦੇ ਨਾਲ ਫੇਰੇ ਕਰਾ ਦਿੱਤੇ, ਮੇਰਾ ਧਰਮ ਉੱਥੇ ਰਹਿਣ ਦਾ ਹੀ ਹੈ। ਸੋ ਕਹਿਣ ਲੱਗਾ ਅੱਛਾ ਫਿਰ ਠੀਕ ਹੈ, ਜੇ ਐਸਾ ਤੂੰ ਆਪਣੇ ਧਰਮ 'ਚ ਪਰਪੱਕਾ ਹੈ ਤਾਂ ਮੈਂ ਤੇਰੇ ਧਰਮ ਨੂੰ ਭੰਗ ਨਹੀਂ ਕਰਨਾ। ਤੇਰੇ ਪਤੀ ਨੂੰ ਵੀ ਮੈਂ ਹੁਣ ਤੇਰਾ ਪਤੀ ਹੋਇਆ, ਉਹ ਰਾਜੇ ਨੂੰ ਵੀ ਛੱਡ ਦਿੱਤਾ ਕੈਦ ਵਿੱਚੋਂ, ਇਹਨੂੰ ਵੀ ਉਹਦੇ ਕੋਲ ਭੇਜ ਦਿੱਤਾ। ਇਹਦਾ ਉਦਾਰਤਾ ਨੂੰ ਵੇਖ ਕੇ ਇਹਦੇ ਪਰਉਪਕਾਰ ਨੂੰ ਵੇਖੋ ਉਸ ਵੇਲੇ ਢਾਡੀਆਂ ਨੇ ਵਾਰ ਗਾਈ। ਉਹ ਵਾਰ ਜਦੋਂ ਗਾਈ ਅਕਾਲ ਤਖਤ ਸਾਹਿਬ 'ਤੇ ਢਾਡੀਆਂ ਤੋਂ ਮਹਾਰਾਜ ਨੇ ਸੁਣੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣ ਕੇ ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਨੂੰ, ਭਾਈ ਗੁਰਦਾਸ ਜੀ ਆ ਜਿਹੜਾ ਕਾਨੜੇ ਰਾਗ ਦੀ ਵਾਰ ਆ ਨਾ, ਇਹਦੇ 'ਤੇ ਧੁਨੀ ਲਿਖਦੇ ਹੋ ਵੀ ਇਸ ਵਾਰ ਨੂੰ ਇਸ ਧੁਨੀ 'ਤੇ ਗਾਉਣਗੇ ਰਾਗੀ ਜਾਂ ਢਾਡੀ ਜਿਹੜੇ ਨੇ। ਪਰ ਹੁਣ ਗਾਉਂਦੇ ਹੋਰ ਧੁਨੀਆਂ 'ਤੇ ਗਾਈ ਜਾਂਦੇ ਨੇ, ਹਾਂ ਉਹਨਾਂ ਨੂੰ ਲੱਭਦੀਆਂ ਨੇ ਵਿਚਾਰਿਆਂ ਨੂੰ, ਮਿਹਨਤ ਨਹੀਂ ਕਰਦੇ
ਇਸ,
ਹਾਂ ਜੇ ਲੱਭਣੀਆਂ ਤਾਂ ਰਾਗੀ ਭਾਈ ਬਲਵੀਰ ਸਿੰਘ ਰਿਟਾਇਰ ਹੋ ਗਏ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ, ਬਹੁਤ ਪ੍ਰਸਿੱਧ ਰਾਗੀ ਹੋਏ ਨੇ ਉੱਥੇ। ਸੋ ਉਹਨਾਂ ਨੇ ਧੁਨੀਆਂ ਗਾਈਆਂ ਨੇ ਸਾਰੀ, ਉਹਨਾਂ ਨੂੰ ਪਤਾ ਵੀ ਇਹ ਕਿਹੜੀ ਕਿਹੜੀ ਧੁਨ ਆ, ਕਿਤੇ ਉਹਨਾਂ ਦੀ ਆਸਾ ਦੀ ਵਾਰ ਸੁਣੋ, ਉਹਨੇ ਉਸੇ ਟੁੰਡੇ ਸਰਾਜ ਕੀ ਧੁਨੀ 'ਤੇ ਗਾਈ ਹੋਈ ਆ। ਸੋ ਉਹਨਾਂ ਨੇ ਨੌ ਧੁਨੀਆਂ ਗਾਉਣ ਦੇ ਯੋਗ, ਪੁਰਾਣੇ ਰਾਗੀਆਂ ਨੂੰ ਪਤਾ ਹੁੰਦਾ ਸੀ ਵੀ ਉਹ ਕਿਹੜੀਆਂ ਧੁਨਾਂ ਨੇ। ਹੁਣ ਤਾਂ ਫਿਰ ਫਿਲਮੀ ਤਰਾਨੇ ਚੱਲਦੇ ਨੇ, ਲਾ ਦਿੰਦੇ ਨੇ ਸ਼ਬਦ ਵੀ ਉਹਨਾਂ 'ਤੇ ਹੀ। ਸੋ ਇਉਂ ਇਹ ਗਾਉਣ ਦੀ ਧੁਨੀ ਦੀ ਆਗਿਆ, ਇਹ ਧੁਨੀ ਨੂੰ ਗਾਉਣ ਦੀ ਆਗਿਆ ਮਹਾਰਾਜ ਨੇ ਉਸ ਵੇਲੇ ਕੀਤੀ ਆ, ਭਾਈ ਮੂਸੇ ਦੀ ਵਾਰ ਦੀ ਧੁਨੀ 'ਤੇ ਗਾਇਓ ਇਹ ਵਾਰ ਨੂੰ ਜਿਹੜੀ ਕਾਨੜੀ ਦੀ ਵਾਰ ਆ ਰਹੀ ਹੈ। ਚਲੋ ਹੁਣ ਗਾਓ ਤੁਸੀਂ
ਇੱਕਾਰ,
ਹਾਂ ਹੋਰ ਕੁਛ ਹੋ ਗਿਆ, ਆਪਾਂ ਹੁਣੇ ਕਹਾਇਆ ਸੀ, ਪਹਿਲਾਂ ਕਹਿਣਾ ਇੱਕ, ਫਿਰ ਕਹਿਣਾ ਓਅੰਕਾਰ,
ਇੱਕ ਓ
ਓਅੰਕਾਰ, ਪਹਿਲਾਂ ਓ ਕਹਿ ਲਓ ਫਿਰ ਅੰਕ ਕਹਿ ਲਓ, ਓ ਅੰ ਫਿਰ ਕਹਿ ਲਓ ਕਾਰ, ਹਾਂ
ਸਤਿਗੁਰ ਪ੍ਰਸ਼ਾਦ,
ਬਿੰਦੀ ਵੀ ਨਹੀਂ ਲਾਉਣੀ ਪੈਰ 'ਚ, ਪ੍ਰਸ਼ਾਦ ਸ਼ਾਦ ਤਾਂ ਫਿਰ ਬਿੰਦੀ ਲੱਗ ਨਾ ਪੈਰ 'ਚ, ਪ੍ਰਸਾਦ
ਪ੍ਰਸਾਦ,
ਫਿਰ ਪੜ੍ਹ ਲਓ ਭਾਈ ਸਾਰੇ ਇੱਕ
ਇੱਕ
ਓਅੰਕਾਰ,
ਓਅੰਕਾਰ,
ਹੁਣ ਠੀਕ ਹੋਇਆ, ਸਤਿਗੁਰ ਪ੍ਰਸਾਦ,
ਸਤਿਗੁਰ ਪ੍ਰਸ਼ਾਦ।
ਚਲੋ ਕਰੋ ਕਰੋ,
ਸਲੋਕ ਮਹੱਲਾ ਚੌਥਾ,
ਸਲੋਕ 'ਤੇ ਥੋੜ੍ਹਾ ਰੁਕ ਕੇ ਫਿਰ ਮਹੱਲਾ ਚੌਥਾ,
ਸਲੋਕ ਮਹੱਲਾ ਚੌਥਾ,
ਸਲੋਕ 'ਤੇ ਰੁਕੇ ਨਹੀਂ ਆਪਾਂ, ਸਲੋਕ
ਸਲੋਕ
ਮਹੱਲਾ ਚੌਥਾ,
ਮਹੱਲਾ ਚੌਥਾ
ਸਲੋਕ ਹੈ, ਛੰਦ ਦਾ ਨਾਂ ਹੈ, ਚੌਥੇ ਪਾਤਸ਼ਾਹ ਜੀ ਉਚਾਰ ਰਹੇ ਨੇ ਉਹਨੂੰ, ਹਾਂਜੀ,
ਰਾਮ ਨਾਮ ਨਿਧਾਨ
ਹਰ 'ਤੇ ਵਿਸ਼ਰਾਮ ਕਰ ਲਓ,
ਰਾਮ ਨਾਮ ਨਿਧਾਨ ਹਰ,
ਹਰੀ ਜਿਹੜਾ ਨਾ ਉਹ ਰਾਮ ਨਾਮ ਦਾ ਨਿਧਾਨ ਮੈਨੇ ਖਜ਼ਾਨਾ ਹੈ, ਹਾਂਜੀ,
ਗੁਰਮਤਿ ਰਾਖੋ ਰਧਾਰ,
ਗੁਰਾਂ ਦੀ ਲੈ ਕੇ ਸਿੱਖਿਆ ਉਹਨੂੰ ਉਰ ਮੈਨੇ ਹਿਰਦੇ ਵਿੱਚ ਧਾਰਨ ਕਰਕੇ ਰੱਖ ਲਿਆ,
ਦਾਸਨ ਦਾਸ ਹੋਏ ਰਹੋ ਹੋ ਮੈਂ,
ਨਹੀਂ ਦਾਸਾ, ਦਾਸਨ ਦਾਸਾ ਹੋਏ ਰਹੋ, ਇੱਥੇ ਵਿਸ਼ਰਾਮ ਕਰੋ, ਬ੍ਰੇਕ ਇੱਥੇ ਮਾਰੋ, ਦਾਸਨ ਦਾਸਾ
ਹੋਏ ਰਹੋ,
ਹਾਂ
ਹੋ ਮੈਂ ਵਿਖਿਆ ਮਾਰ,
ਹੁਣ ਗੱਲ ਬਣੀ ਹੈ, ਉਹਦੇ ਦਾਸਾਂ ਦਾ ਦਾਸ ਹੋ ਰਿਹਾ, ਅਤੇ ਜਦੋਂ ਦਾਸਾਂ ਦਾ ਦਾਸ ਹੋ ਰਹੇਗਾ ਹੋ ਮੈਂ ਅਤੇ ਵਿਖਿਆ ਇਹ ਮਰ ਜਾਏਗੀ, ਜਿਹੜੀ ਵਿਖ ਰੂਪ ਹੰਗਤਾ ਮਮਤਾ ਨਾ ਵਿਉਹ ਰੂਪ ਮਾਰ, ਇਹਨੂੰ ਮਾਰ ਲੈ ਦਾਸਾਂ ਦਾ ਦਾਸ ਹੋ ਕੇ,
ਜਨਮ ਪਦਾਰਥ ਜਿੱਤਿਆ
ਜੀਤਿਆ
ਜੀਤਿਆ,
ਜਿਹੜਾ ਜਨਮ ਪਦਾਰਥ ਹੈ ਨਾ ਉਹਨੂੰ ਜਿੱਤ ਲਵੇਗਾ, ਚਾਰ ਪਦਾਰਥਾਂ ਵਿੱਚੋਂ ਜਨਮ ਵੀ ਇੱਕ ਪਦਾਰਥ ਹੈ ਜੀ, ਕਿਹੜੇ ਨੇ ਚਾਰ ਪਦਾਰਥ, ਇੱਕ ਤਾਂ ਜਨਮ ਪਦਾਰਥ ਆਈ ਗਿਆ, ਤਿੰਨ ਹੋਰ ਸੌਣ ਪਦਾਰਥ, ਮੁਕਤ ਪਦਾਰਥ, ਹਾਂਜੀ ਹੋਰ, ਹੈਂਜੀ ਮੁਕਤ ਪਦਾਰਥ ਹੋ ਗਿਆ, ਜਨਮ ਪਦਾਰਥ ਹੋ ਗਿਆ, ਦੋ ਤਾਂ ਹੋ ਗਏ, ਕਹਿ ਦਿਓ ਨਾਮ ਪਦਾਰਥ,
ਨਾਮ ਪਦਾਰਥ,
ਅਤੇ ਚੌਥਾ ਕਹਿ ਦਿਓ ਗਿਆਨ ਪਦਾਰਥ,
ਗਿਆਨ ਪਦਾਰਥ,
ਇਹ ਚਾਰ ਪਦਾਰਥ ਨੇ, ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ, ਆਹ ਚਾਰੇ ਪਦਾਰਥ ਨੇ, ਜਾਂ ਇਹ ਤੋਂ ਵੱਖਰੇ ਹੋਰ ਵੀ ਨੇ ਚਾਰ ਪਦਾਰਥ, ਉਹ ਵੀ ਲਿਖ ਲਓ, ਧਰਮ ਅਰਥ ਕਾਮ ਅਤੇ ਮੋਖ, ਇਹ ਵੀ ਚਾਰ ਪਦਾਰਥ ਨੇ, ਇਹ ਵੀ ਗੁਰੂ ਗ੍ਰੰਥ ਸਾਹਿਬ ਚਾਹੁੰਦੇ ਨੇ, ਧਰਮ ਅਰਥ ਕਾਮ ਮੋਖ ਕਾ ਦਾਤਾ ਆਉਂਦਾ ਨਾ, ਸੋ ਇਹ ਵੀ ਚਾਰ ਪਦਾਰਥ ਮੰਨੇ, ਧਰਮ, ਧਰਮ ਕੀ ਹੈ, ਆਪਣਾ ਨਿੱਜ ਧਰਮ ਦੀ ਪ੍ਰਾਪਤੀ ਹੋ ਜਾਣੀ, ਅਰਥ, ਅਰਥ ਇੱਥੇ ਕਿਸੇ ਸ਼ਬਦ ਦੀ ਵਿਆਖਿਆ ਦਾ ਨਾਂ ਨਹੀਂ, ਅਰਥ ਦਾ ਅਰਥ ਹੈ ਧਨ ਦੌਲਤ, ਉਹ ਵੀ ਪ੍ਰਾਪਤ ਹੋ ਜਾਣਾ, ਇਹ ਦੂਜਾ ਪਦਾਰਥ ਹੈ, ਧਰਮ ਅਰਥ ਕਾਮ, ਕਾਮ ਇੱਥੇ ਜਿਹੜਾ ਹੈ ਕਾਮਨਾ ਦਾ ਅਰਥ ਹੈ, ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਣੀਆਂ, ਇਹ ਤੀਜਾ ਪਦਾਰਥ ਹੈ, ਚੌਥਾ ਮੋਖ, ਮੋਖ ਨਾਲ ਮੁਕਤੀ ਦਾ, ਸੋ ਚਾਰੇ ਪਦਾਰਥ ਆ ਗਏ, ਧਰਮ ਅਰਥ ਕਾਮ ਅਤੇ ਮੋਖ, ਹਾਂ ਚਾਰੇ ਇਕੱਠੇ ਕੀਤੇ ਹੋਏ ਨੇ ਤੁਸੀਂ, ਚਲੋ,
ਜਨਮ ਪਦਾਰਥ ਜਿੱਤਿਆ,
ਹਾਂ ਇਹ ਭਾਈ ਜਨਮ ਪਦਾਰਥ ਜਿੱਤਿਆ ਜਾਣਾ,
ਕਦੇ ਨਾ ਆਵੇ ਹਾਰ,
ਮੁੜ ਕੇ ਕਦੇ ਹਾਰਦਾ ਨਹੀਂ, ਜਿਹਨੇ ਜਨਮ ਪਦਾਰਥ ਜਿੱਤ ਲਿਆ ਜਿੱਤ ਹੋ ਗਈ ਜਿਹਦੀ,
ਧੰਨ ਧੰਨ ਵਡਭਾਗੀ ਨਾਨਕਾ।
ਹਾਂ, ਵੱਡਿਆਂ ਭਾਗਾਂ ਵਾਲਾ ਭਾਈ ਮਹਾਰਾਜ ਜੀ ਕਹਿੰਦੇ ਧੰਨ ਹੈ, ਧੰਨ ਹੈ ਉਹ
ਜਿਨ ਗੁਰਮਤਿ ਹਰ ਰਸ ਸਾਰ,
ਜਿਨ੍ਹਾਂ ਨੇ ਗੁਰਮਤਿ ਦੇ ਧਾਰਨੀ ਹੋ ਕੇ ਸਿੱਖਿਆ ਲੈ ਕੇ ਹਰੀ ਰਸ ਨੂੰ ਸਾਰ ਮੈਨੇ ਸੰਭਾਲਣਾ ਕੀਤਾ।
ਮਹੱਲਾ ਚੌਥਾ,
ਹੁਣ ਅੱਗੇ ਕਰ ਦਿਉ, ਪੜ੍ਹ ਲੈਣਗੇ ਉਹ, ਹਾਜ਼ਰੀ ਲਾਉਣਗੇ। ਹਾਂ, ਉਸ ਟਿਊਨ 'ਤੇ, ਉਸ ਲੈ 'ਤੇ, ਅੰਗਰੇਜ਼ੀ ਵਾਲੇ ਟਿਊਨ ਕਹਿ ਦਿੰਦੇ, ਲੈ ਕਹਿ ਲਓ। ਹਾਂਜੀ,
ਮਹੱਲਾ ਚੌਥਾ। ਗੋਬਿੰਦ 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 ਹਰ ਗੋਬਿੰਦ ਗੁਣੀ ਨਿਧਾਨ।
ਹਰ 'ਤੇ ਵਿਸ਼ਰਾਮ ਕਰ ਲਓ। ਗੋਬਿੰਦ 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 ਹਰ,
ਗੋਬਿੰਦ 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 ਹਰ,
ਗੋਬਿੰਦ ਗੁਣੀ ਨਿਧਾਨ,
ਗੋਬਿੰਦ ਗੁਣੀ ਨਿਧਾਨ।
ਚਾਰ ਵਾਰੀ ਗੋਬਿੰਦ ਗੋਬਿੰਦ ਆਇਆ। ਸੋ ਉਹ ਗੋਬਿੰਦ ਹਰੀ ਜਿਹੜਾ ਸੀ, ਉਹ ਪਿਛਲੇ ਯੁੱਗ ਵਿੱਚ ਵੀ ਗੋਬਿੰਦ ਹੈਗਾ ਸੀ, ਉਹ ਗੋਬਿੰਦ ਤ੍ਰੇਤੇ ਯੁੱਗ ਵਿੱਚ ਵੀ ਸੀ, ਸਤਯੁੱਗ ਵੀ ਸੀ, ਤ੍ਰੇਤੇ ਵਿੱਚ ਵੀ, ਦੁਆਪਰ ਵਿੱਚ ਵੀ, ਹੁਣ ਐਂ ਕਲਯੁੱਗ ਵਿੱਚ ਵੀ ਹਰੀ ਗੋਬਿੰਦ ਹੈਗਾ। ਗੁਣਾਂ ਦਾ ਖਜ਼ਾਨਾ ਜਿਹੜਾ ਨਿਧਾਨ ਮੈਨੇ ਖਜ਼ਾਨਾ ਸਾਰੇ ਯੁੱਗਾਂ ਵਿੱਚ ਮੌਜੂਦ ਹੈ ਉਹ।
ਗੋਬਿੰਦ ਗੋਬਿੰਦ ਗੁਰਮਤ ਧਿਆਈ ਧਿਆਈ ਹੈ।
ਹਾਂ, ਗੁਰਮਤ ਨਾਲ, ਗੁਰਮਤ ਨੂੰ ਗ੍ਰਹਿਣ ਕਰਕੇ, ਉਸ ਗੋਬਿੰਦ ਨੂੰ ਮਨ ਕਰਕੇ ਧਿਆਈਏ, ਭਾਈ ਗੋਬਿੰਦ ਨੂੰ ਸਰੀਰ ਕਰਕੇ ਵੀ ਧਿਆ ਲਈਏ,
ਤਾਂ ਦਰਗਹਿ ਪਾਈਏ ਮਾਨ,
ਤਾਂ ਫਿਰ ਤੂੰ ਦਰਗਾਹ 'ਚ ਸਨਮਾਨ ਪਾਵੇਂਗਾ।
ਗੋਬਿੰਦ 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 ਜਪ,
ਸੋ ਗੋਬਿੰਦ ਨੂੰ ਮਨ ਕਰਕੇ ਵੀ ਜਪ ਲਿਆ ਕਰ, ਉਸ ਗੋਬਿੰਦ ਨੂੰ ਬਾਣੀ ਕਰਕੇ ਵੀ ਜਪਿਆ ਕਰ, ਗੋਬਿੰਦ ਜਪ ਸਰੀਰ ਕਰਕੇ ਵੀ ਜਪਿਆ ਕਰ। ਇਉਂ ਜਪਣ ਨਾਲ ਕੀ ਹੋਊਗਾ? ਮੁੱਖ ਉਜਲਾ,
ਮੁੱਖ ਉਜਲਾ ਪ੍ਰਧਾਨ,
ਮੁੱਖ ਤੇਰਾ ਉਜਲ ਹੋ ਜੂਗਾ, ਮੁੱਖ 'ਤੇ ਕੋਈ ਕਲੰਕ ਨਹੀਂ ਰਹਿ ਜੂਗਾ, ਭਾਵ ਨਿਸ਼ਕਲੰਕ ਮੁੱਖ ਲੈ ਕੇ ਜਾਏਗਾ, ਅਤੇ ਪ੍ਰਧਾਨ ਅਤੇ ਸਾਰਿਆਂ 'ਚ ਤੂੰ ਮੁਖੀ ਹੋਵੇਂਗਾ।
ਨਾਨਕ ਗੁਰ ਨਾਨਕ ਗੁਰ ਗੋਬਿੰਦ ਹਰ,
ਸੁਮਾਰ ਜੀ ਕਹਿੰਦੇ ਜਿਹੜਾ ਹਰੀ ਗੁਰ ਮੈਨੇ ਪੂਜਨਿਕ ਗੋਬਿੰਦ ਹੈ, ਉਹਨੂੰ
ਜਿਤ ਜਿਤ ਹ ਜਿਤ ਮਿਲ ਹਰ ਪਾਏ ਪਾਇਆ ਨਾਮ।
ਹਾਂ, ਜਾਂ ਗੁਰ ਜਿਹੜਾ ਭਾਈ ਗੁਰੂ ਜਿਹੜਾ ਹਰੀ ਗੋਬਿੰਦ ਦਾ ਰੂਪ ਹੈ ਨਾ, ਜਿਹੜਾ ਗੁਰੂ ਹੈ ਉਹ ਹਰੀ ਗੋਬਿੰਦ ਦਾ ਰੂਪ ਹੈ, ਉਸ ਗੁਰੂ ਦੇ ਨਾਲ ਮਿਲ ਕੇ ਹਰੀ ਨਾਮ ਨੂੰ ਪਾਇਆ ਜਾਂਦਾ। ਹਾਂਜੀ,
ਪੌੜੀ ਤੂੰ ਆਪੇ ਹੀ ਸਿੱਧ ਸਾਧੀ ਕੋ, ਤੂੰ ਆਪੇ ਹੀ ਜੁਗ ਜੋਗੀਆ।
ਆਹ ਪੌੜੀ ਹੈ ਜਿਹੜੀ ਉਸ ਤੋਂ ਟਿਊਨ 'ਤੇ ਗਾਉਣੀ ਹੈ, ਉਸ ਤੂੰ ਆਪੇ ਹੀ ਸਿੱਧ ਸਾਧਕੋ,
ਤੂੰ ਆਪੇ ਹੀ ਸਿੱਧ ਸਾਧਕੋ,
ਤੂੰ ਆਪੇ ਹੀ ਜੁਗ ਜੋਗੀ ਆ,
ਤੂੰ ਆਪੇ ਹੀ ਜੁਗ ਜੋਗੀ ਆ।
ਇਹ ਹਰੀ ਤੂੰ ਆਪੇ ਸਿੱਧ ਰੂਪ ਹੈ, ਸਾਧਕੋ ਆਪੇ ਤੂੰ ਸਾਧਨਾ ਕਰਨ ਵਾਲਾ ਹੈ, ਤੂੰ ਆਪੇ ਹੀ ਜੁਗ ਜੋਗੀ ਆ, ਤੂੰ ਆਪੇ ਹੀ ਯੁਗ ਮੈਨੇ ਜੁੜਿਆ ਹੋਇਆ ਇੱਕ ਜੋਗੀ ਹੈ। ਹਾਂ, ਜੁੜਨੇ ਵਾਲਾ ਜੋਗੀ ਹੈ, ਯੁਗ ਮੈਨੇ ਜੁੜਿਆ ਹੋਇਆ। ਯੁਗ ਨਾਮ ਦੋ ਦਾ ਵੀ ਹੁੰਦਾ, ਪਰ ਇੱਥੇ ਜੁੜਨ ਦਾ ਅਰਥ ਹੈ ਯੁਗ। ਜੇ ਸਿੱਖਣੀਆਂ ਪੈਣਗੀਆਂ ਸਾਇਦ ਹੋ ਕੇ, ਤੂੰ ਆਪੇ ਹੀ,
ਤੂੰ ਆਪੇ ਹੀ ਰਸ ਰਸੀਅੜਾ।
ਇਹ ਵਾਹਿਗੁਰੂ, ਤੂੰ ਆਪੇ ਹੀ ਰਸ ਰੂਪ ਹੈ, ਆਪੇ ਰਸ ਲੈਣ ਵਾਲਾ ਰਸੀਆ ਹੈ ਤੂੰ। ਆ ਕਈ ਰਾਗੀ ਵੀ ਰਸੀਆ ਰਖਾਉਂਦੇ ਨੇ, ਆਪਣਾ ਫਲਾਣਾ ਰਸੀਆ।
ਤੂੰ ਆਪੇ ਹੀ ਭੋਗ ਭੋਗੀਆ,
ਤੂੰ ਆਪੇ ਮਹਾਰਾਜ ਭੋਗ ਰੂਪ ਹੈ, ਤੂੰ ਆਪੇ ਉਹਨਾਂ ਨੂੰ ਭੋਗੀਆ, ਭੋਗਣ ਵਾਲਾ ਹੈ, ਭੋਗ ਰੂਪ ਵੀ ਆਪੇ ਹੈ, ਅਤੇ ਭੋਗਣ ਵਾਲਾ ਹੋ ਕੇ ਭੋਗਦਾ ਵੀ ਆਪੇ ਹੈ, ਸਾਰਿਆਂ 'ਚ ਬੈਠਾ।
ਤੂੰ ਆਪੇ ਆਪ ਵਰਤਦਾ,
ਤੂੰ ਆਪੇ ਹੀ ਸਾਰਿਆਂ ਵਿੱਚ ਮਹਾਰਾਜ ਵਰਤ ਰਿਹਾ ਆਪ ਰੂਪ ਹੋ ਕੇ।
ਤੂੰ ਆਪੇ ਕਰੇ ਸੂ ਹੋ ਗਿਆ,
ਜੋ ਤੂੰ ਆਪ ਕਰਦਾ ਮਹਾਰਾਜ ਜੀ ਉਹੀ ਹੁੰਦਾ, ਪਿੱਛੇ ਹੁੰਦਾ ਸੀ, ਹੁਣ ਹੋ ਰਿਹਾ, ਅੱਗੇ ਨੂੰ ਹੋਊਗਾ। ਹਾਂ, ਹੋ ਗਿਆ।
ਸਤ ਸੰਗਤ ਸਤਿਗੁਰ ਧੰਨ, ਧਨੋ ਧੰਨ ਧੰਨ, ਧਨੋ ਜਿਤ ਮਿਲ ਹਰ ਬੁਗਲ ਬੁਗੋਲੀਆ।
ਬੁਗਲ ਨੀ, ਬੁਲਗ
ਬੁਲਗ ਬਲੋਗੀਆ।
ਸਵੇਰੇ ਵੀ ਏਦਾਂ ਹੋ ਗਿਆ ਸੀ, ਬੁਗਲ ਹੋ ਗਿਆ ਸੀ, ਗੱਗਾ ਮੂਹਰੇ ਹੋ ਗਿਆ ਸੀ, ਲੱਲਾ ਪਿੱਛੇ। ਚਲੋ ਕੋਈ ਨਹੀਂ, ਹੁਣ ਇਹਨੂੰ ਵਿਸ਼ਰਾਮ ਠੀਕ ਕਰ ਲਓ। ਸਤਸੰਗਤ ਸਤਿਗੁਰ ਧੰਨ ਧਨੋ
ਸਤਸੰਗਤ ਸਤਿਗੁਰ ਧੰਨ ਧਨੋ
ਧੰਨ ਧੰਨ ਧਨੋ
ਧੰਨ ਧੰਨ ਧਨੋ
ਜਿਤ ਮਿਲ
ਜਿਤ ਮਿਲ
ਹਰ ਬੁਲਗ ਬਲੋਗੀਆ
ਹਰ ਬੁਲਗ ਬਲੋਗੀਆ
ਸਤਿਗੁਰਾਂ ਦੀ ਜਿਹੜੀ ਸਤਸੰਗਤ ਹੈ ਨਾ ਭਾਈ ਉਹ ਪਿੱਛੇ ਵੀ ਧੰਨ ਧੰਨ ਸੀ ਉਹ ਸਤਸੰਗਤ ਜਿਹਨਾਂ ਨੇ ਕੀਤੀ ਪਿੱਛੇ ਵੀ ਉਹ ਧੰਨ ਧੰਨ ਹੋ ਗਏ ਹੁਣ ਜਿਹੜਾ ਕਰੂਗਾ ਸਤਸੰਗ ਨੂੰ ਧੰਨ ਧੰਨ ਹੈ ਅਤੇ ਅੱਗੇ ਨੂੰ ਵੀ ਧੰਨ ਧੰਨ ਹੋਵੇਗੀ ਜਿਤ ਮਿਲ ਉਹ ਸੰਗਤ ਨਾਲ ਜਿਹੜੇ ਭਾਈ ਮਿਲੇ ਨੇ ਹਰ ਬੁਲਗ ਬਲੋਗੀ ਆ ਉਹ ਹਰੀ ਦੇ ਬੁਲਗ ਮਨੇ ਬਚਨਾਂ ਨੂੰ ਬਲੋਗੀਆ ਮਨੇ ਬੋਲਦੇ ਨੇ ਹਰੀ ਦੇ ਬਚਨੇ ਬੋਲਦੇ ਨੇ ਫਿਰ ਅਸਤ ਵਿਅਸਤ ਨਹੀਂ ਬੋਲਦੇ ਹਾਂ ਆ ਇੱਕ ਧੰਨ ਧਨੋ ਨੰਨੇ ਨੂੰ ਔਕੜ ਵੀ ਆਇਆ ਹੋੜਾ ਵੀ ਆਇਆ ਧੰਨ ਤੋਂ ਬਾਅਦ ਨਾ ਦੇਖੋ ਤੁਸੀਂ ਸਤ ਸੰਗਤ ਸਤਿਗੁਰ ਧੰਨ ਆ ਗਿਆ ਨਾ ਅੱਗੇ ਧਨੋ ਨੰਨੇ ਨੂੰ ਹੋੜਾ ਵੀ ਔਕੜ ਵੀ ਹੈ ਸੋ ਇਹ ਕਿਉਂ ਲਾਤੇ ਸੋ ਪਹਿਲਾਂ ਮਨ ਦੱਸ ਦਿੱਤਾ ਵੀ ਲਿਖਣ ਦਾ ਰੂਪ ਇਹਦਾ ਔਂਕੜ ਨਾਲ ਹੈ ਭਾਵੇਂ ਧੰਨ ਲਿਖਿਆ ਨਾ ਪਹਿਲਾਂ ਪਰ ਮਾਤਰਾ ਘਟਣੇ ਕਰਕੇ ਮਾਤਰਾ ਦਾ ਵਜਨ ਪੂਰਾ ਰੱਖਣ ਲਈ ਹੋੜਾ ਲਾ ਦਿੱਤਾ ਜੇ ਉਹਨੂੰ ਹੋੜੇ ਨਾਲ ਬੋਲਣਾ ਲਿਖਣ ਵਿੱਚ ਇਹ ਔਂਕੜ ਨਾਲ ਆਉਂਦਾ ਸ਼ੁੱਧ ਇਹਦਾ ਸ਼ਬਦ ਜੋੜ ਹੈ ਬੋਲਣ ਲਈ ਹੋੜਾ ਬੋਲਣਾ ਤਾਂ ਆਪਾਂ ਨੇ ਹੋੜਾ ਹੀ ਬੋਲਿਆ ਪਹਿਲਾਂ ਧੰਨ ਫਿਰ ਧੰਨੋ ਧੰਨ ਧੰਨ ਧੰਨੋ ਧੰਨ ਧੰਨ ਧੰਨੋ ਜਿਤ ਮਿਲ
ਜਿਤ ਮਿਲ
ਹਰ ਬੁਲਗ ਬਲੋਗੀਆ
ਹਰ ਬੁਲਗ ਬਲੋਗੀਆ ਸਭ ਕਹੋ ਮੁਖ ਹੋ ਹਰ ਹਰ ਹਰੇ ਹਰ ਹਰ ਹਰੇ ਹਰ ਬੋਲਤ ਸਭ ਪਾਪ ਲਹੋਗੀਆ
ਠੀਕ ਹੈ ਸਾਮ ਵੀ ਠੀਕ ਹੋ ਗਏ ਪੜ੍ਹੋ ਸਾਰੇ ਸਭ ਕਹੋ ਮੁਖ ਹੋ
ਸਭ ਕਹੋ ਮੁਖ ਹੋ
ਹਰ ਹਰ ਹਰੇ
ਹਰ ਹਰ ਹਰੇ
ਹਰ ਹਰ ਹਰੇ
ਹਰ ਹਰ ਹਰੇ
ਹਰ ਬੋਲਤ
ਹਰ ਬੋਲਤ
ਸਭ ਪਾਪ ਲਹੋ ਗਿਆ
ਸਭ ਪਾਪ ਲਹੋ ਗਿਆ
ਸਾਰੇ ਮਹਾਰਾਜ ਕਹਿੰਦੇ ਮਿਲ ਕੇ ਭਾਈ ਮੁਖ ਤੋਂ ਆਖੋ ਕੀ ਆਖੋ ਹਰ ਹਰ ਹਰੇ ਹਰ 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 ਹਾਂ ਹਰ ਹਰ ਹਰੇ ਹਰੇ ਆਖੋ ਅਤੇ ਬਾਣੀ ਕਰਕੇ ਵੀ ਹਰ ਹਰੇ ਆਖੋ ਜਦੋਂ ਹਰ ਬੋਲਾਂਗੇ ਨਾ ਹਰ ਹਰ ਸਭ ਪਾਪ ਲਹੋਗੀਆ ਲਹੋਗੀਆ ਮਨੇ ਲੈ ਜਾਣਗੇ ਸਾਰੇ ਪਾਪ ਲੈ ਜਾਣਗੇ ਹਰ ਹਰ ਕਹਿਣ ਨਾਲ
ਸਲੋਕ ਮਹੱਲਾ ਚੌਥਾ
ਹਾਂਜੀ
ਹਰ 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 ਨਾਮ ਹੈ
ਭਾਈ ਉਹ ਹਰੀ ਦਾ ਨਾਮ ਜਿਹੜਾ ਹੈ ਉਹ ਚਾਰੇ ਯੁੱਗਾਂ ਵਿੱਚ ਹਰ ਹਰ ਪਿੱਛੇ ਵੀ ਹਰ ਹਰ ਦਾ ਨਾਮ ਸੀ ਸਾ ਯੁੱਗ ਵਿੱਚ ਹਰ ਤ੍ਰੇਤੇ ਵਿੱਚ ਵੀ ਹਰ ਦੁਆਪਰ ਵਿੱਚ ਵੀ ਹੈਗਾ ਸੀ ਹਰ ਨਾਮ ਹੁਣ ਕਲਯੁੱਗ ਵਿੱਚ ਵੀ ਮੌਜੂਦ ਹੈ ਗੁਰਮੁਖ
ਗੁਰਮੁਖ ਪਾਵੈ ਕੋਈ
ਇਸ ਹਰੀ ਨਾਮ ਨੂੰ ਕੋਈ ਗੁਰਮੁਖੇ ਭਾਈ ਗੁਰਾਂ ਪਾਸੋਂ ਪਾਉਣਾ ਕਰਦਾ ਹੈ ਜਾਂ ਇਉਂ ਵੀ ਇਹਦਾ ਅਰਥ ਕਰ ਲੈਂਦੇ ਨੇ ਟਕਸਾਲ 'ਚ ਹਰੀ ਦਾ ਜਿਹੜਾ ਹਰ ਹਰ ਨਾਮ ਹੈ ਨਾ ਹਰ ਜਿਹਨਾਂ ਦੁੱਖਾਂ ਨੂੰ ਹਰਨੇ ਵਾਲਾ ਹੈ ਉਹ ਹਰੀ ਨਾਮ ਨੂੰ ਕੋਈ ਗੁਰਮੁਖ ਵਿਰਲਾ ਹੀ ਪਾਉਂਦਾ ਹੈ ਹਾਂਜੀ
ਹਉਮੈ ਮਮਤਾ ਨਾਸ ਹੋਏ
ਜਿਹੜਾ ਜਪਦਾ ਉਹਦੀ ਹਉਮੈ ਵੀ ਨਾਸ ਉਹਦੀ ਮਮਤਾ ਵੀ ਨਾਸ
ਦੁਰਮਤ ਕੱਢਾ ਧੋਏ
ਉਹਦੇ ਅੰਦਰੋਂ ਜਿਹੜੀ ਖੋਟੀ ਮੱਤ ਹੈ ਨਾ ਦੁਰਮਤ ਮੈਨੇ ਉਹ ਧੋ ਕੇ ਸਾਫ਼ ਕਰਕੇ ਬਾਹਰ ਕੱਢ ਦਿੰਦੇ ਨੇ ਮਹਾਰਸ਼ੇ ਪਾਤਸ਼ਾਹ ਜੀ ਮੈਲ ਨੂੰ
ਨਾਨਕ ਆਉਂਦੇ ਗੁਣ ਉਚਰੈ
ਮਾਲਕ ਕਹਿੰਦੇ ਭਾਈ ਸਦਾ ਹੀ ਉਹਦੇ ਗੁਣਾਂ ਨੂੰ ਜਿਹੜਾ ਉਚਾਰਨ ਕਰਦਾ ਨਾ
ਜਿਨ ਕੋ ਧੂਰ ਲਿਖਿਆ ਧੁਰ ਲਿਖਿਆ ਹੋਏ
ਉਹੀ ਦਿਨੇ ਰਾਤ ਉਚਾਰਨ ਕਰਦਾ ਹੈ ਜਿਹਨਾਂ ਨੂੰ ਧੁਰ ਤੋਂ ਹੀ ਲਿਖਿਆ ਹੋਇਆ ਉੱਤਮ ਕਰਮ ਵੀ ਲੈ ਭਾਈ ਇਹ ਸਦਾ ਹੀ ਨਾਮ ਜਪੇਗਾ
ਮਹੱਲਾ ਚੌਥਾ
ਹਾਂਜੀ
ਹਰ ਆਪੇ ਆਪ ਦਿਆਲ ਹਰ ਆਪੇ ਕਰੇ ਸੋ ਹੋਏ
ਹਰ 'ਤੇ ਵੀ ਸਲਾਮ ਕਰਨਾ ਮਗਲੇ 'ਤੇ ਪੜ੍ਹ ਲਓ ਸਾਰੇ ਹਰ ਆਪੇ ਆਪ ਦਿਆਲ ਹਰ
ਹਰ ਆਪੇ ਆਪ ਦਿਆਲ ਹਰ
ਆਪ ਕਰੇ
ਆਪ ਕਰੇ
ਸੋ ਹੋਏ
ਸੋ ਹੋਏ
ਹਰੀ ਦਿਆਲੂ ਭਾਈ ਆਪੇ ਆਪੇ ਹੈ ਜੋ ਹਰੀ ਕਰਦਾ ਹੈ ਸੋ ਹੋਏ ਉਹੀ ਹੁੰਦਾ ਹੈ ਆ ਹੁਣ ਦੇਖੋ ਨਾ ਹੋਇਆ ਉੱਧਰ ਲੇਹ ਲਦਾਖ ਕੰਨੀ ਕੀ ਕਰਤਾ ਬਦਲੇ ਪਾੜਤਾ ਅਤੇ ਛੇ ਛੇ ਫੁੱਟ ਉੱਪਰੋਂ ਜਿਹੜੀ ਸੀ ਗਾਰ ਚਿੱਕੜ ਦੇ ਵਿੱਚ ਲੋਕ ਮਰ ਗਏ ਅੱਠ ਨੌ ਨੌ ਫੁੱਟ ਗਾਰ ਚੜ੍ਹ ਗਈ ਮਕਾਨਾਂ ਦੇ ਮੂਹਰੇ ਪਹਾੜ ਸਾਰੇ ਦੇ ਪਾਰੇ ਆ ਗਏ ਗਾਰੇ ਦੇ ਬਣ ਕੇ ਸੋ ਉਹ ਜੋ ਕਰਦਾ ਉਹੀ ਹੁੰਦਾ ਆਪ ਕਰੇ ਜੋ ਆਪ ਕਰਦਾ ਸੋ ਹੁੰਦਾ 600 ਬੰਦਾ ਕਹਿੰਦੇ ਅਜੇ ਵੀ ਉੱਥੇ ਲਾਪਤਾ ਹੈ ਲੱਭ ਨਹੀਂ ਰਿਹਾ 150 ਦੇ ਉੱਪਰ ਤਾਂ ਲਾਸਾਂ ਕੱਢ ਕੁੱਢ ਲਈਆਂ ਨੇ ਬਾਕੀ 600 ਜੇ ਲਾਪਤਾ ਹੀ ਹੈ ਚਲੋ ਐਸਾ ਕਰ ਦਿੰਦਾ ਉਹ ਜੋ ਕਰੇ ਸੋ ਹੋਏ ਉਹੀ ਹੁੰਦਾ
ਹਰ ਆਪੇ ਆਪ ਵਰਤਦਾ
ਹਰੀ ਆਪ ਹੀ ਪੈਦੇ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ
ਹਰ ਜੀਵਨ ਅਬਰ ਨਾ ਕੋਈ
ਹਰੀ ਵਰਗਾ ਕੋਈ ਹੋਰ ਦੂਸਰਾ ਨਹੀਂ ਭਾਈ
जो हर
मैंने जैसा हरि जैसा
जो हर प्रभ पावे
दुलामा ला के पावै
पावै सो थी
ठीक
जो हर प्रभ करे सो होए
ठीक है जो हरि परमेश्वर नु पाउंदा ना थी मैंने वो ही हुंदा भाई जो हर प्रभ करे जो हरि परमेश्वर करदा अपनी मर्जी अनुसार सो होए वो ही हुंदा है मर्जी नाल संसार नु बना दिंदा है संसार हो गया मर्जी नाल संसार नु खत्म कर देना है वो भी हो जाएगा एक दिन
कीमत किने ना पाई है
इस करके परमेश्वर दी किसी तो कीमत नहीं पाई पाई जांदी
बेअंत प्रभु हर सोए
इस करके हरि प्रभु बेअंत है बेअंत है
नानक गुरमुख हर सलाहया
सा लाहे ससन कना
सा लाहया
हां गुरमुख पने भाई गुरमुख ने गुणा द्वारा जिन्ने हरि नु सलाउना कीता ना उना दा
तन मन शीतल होया
उना दा तन भी ठंडा हो जांदा उना दा मन भी ठंडा हो जांदा है ਸੋ ਇੱਥੇ ਵੀ ਦਿਲੀ ਦੀਪਕਾ ਸ਼ੀਤਲ ਸ਼ਬਦ ਤਨ ਨਾਲ ਵੀ ਲੱਗ ਗਿਆ ਮਨ ਨਾਲ ਵੀ ਲੱਗ ਗਿਆ ਪੌੜੀ
ਪੌੜੀ ਸਭ ਜੋਤ ਤੇਰੀ ਜਗ ਜੀਵਨਾ
ਇਹ ਜਗਤ ਨੂੰ ਜੀਵਨ ਦੇਣ ਵਾਲੇ ਜਗ ਜੀਵਨ ਵਾਹਿਗੁਰੂ ਤੇਰੀ ਜੋਤ ਸਾਰਿਆਂ ਵਿੱਚ ਹੈ ਤੂੰ
ਤੂੰ ਘੱਟ ਘੱਟ ਹਰ ਰੰਗ ਰੰਗਣਾ
ਤੂੰ ਹਰੇਕ ਰੰਗ ਦੇ ਵਿੱਚ ਰੰਗਿਆ ਹੋਇਆ ਮਹਾਰਾਜ ਘੱਟ ਘੱਟ ਹਿਰਦੇ ਹਿਰਦੇ ਵਿੱਚ ਹਾਂਜੀ ਹਰੇਕ ਰੰਗ ਵਿੱਚ ਬੈਠੇ ਤੂੰ
ਸਭ ਤਿਆਹ ਤਿਆ ਤਿਆਵਹਿ ਤਿਆਵਹਿ ਤੁਧ ਮੇਰੇ ਪ੍ਰੀਤਮਾ
ਹੇ ਮੇਰੇ ਪ੍ਰੀਤਮ ਜੀ ਤੁਹਾਨੂੰ ਹਰ ਕੋਈ ਸਾਰੇ ਹੀ ਧਿਆਉਂਦੇ ਨੇ
ਤੂੰ ਸਤ ਸਤ ਪੁਰਖ ਨਿਰੰਜਨਾ
ਹਾਂ ਕਿਉਂਕਿ ਤੂੰ ਸਤ ਪੁਰਖ ਨਿਰੰਜਨ ਰੂਪ ਹੈ ਨਿਰੰਜਨ ਦੇ ਹੱਥ ਜਿਹਦੇ ਵਿੱਚ ਮਾਇਆ ਦੀ ਮੈਲ ਹੈ ਨਹੀਂ ਸ਼ੁੱਧ ਰੂਪ ਹੈ ਇਹ ਸ਼ੁੱਧ ਰੂਪ ਨਿਰੰਜਨ ਵਾਹਿਗੁਰੂ ਪੁਰਖ ਜੀ ਪੂਰਨ ਜੀ ਤੁਸੀਂ ਸਤ ਪੁਰਖ ਹੋ ਇਹ ਗੱਲ ਸੱਤ ਮੈਨੇ ਨਿਸ਼ਚੇ ਵਾਚਕ ਹੈ ਇਹ 'ਚ ਕੋਈ ਝੂਠ ਨਹੀਂ ਪਹਿਲੇ ਸੱਤ ਦਾ ਅਰਥ ਹੈ ਇਹ ਗੱਲ ਸੱਤ ਹੈ ਇਹ ਗੱਲ ਨਿਸ਼ਚੇ ਵਾਚਕ ਹੈ ਕਿ ਸੱਤ ਪੁਰਖ ਜਿਹੜਾ ਨਿਰੰਜਨ ਹੈ ਉਹਨੂੰ ਸਾਰੇ ਕੋਈ ਧਿਆਉਂਦੇ ਨੇ ਹਾਂਜੀ
ਇੱਕ ਦਾਤਾ ਸਭ ਜਗਤ ਭਖਾਰੀਆ
ਇੱਕੋ ਇੱਕ ਦਾਤਾ ਵਾਹਿਗੁਰੂ ਤੂੰ ਆਪ ਹੈ ਸਾਰਾ ਹੀ ਜਗਤ ਜਿੰਨਾ ਉਹ ਭਖਾਰੀਆ ਤੇਰੇ ਦਰ 'ਤੇ ਪਿੱਛਕ ਹੈ
ਹਰ ਜਾਚ ਹੈ ਸਭ ਮੰਗ ਮੰਗਣਾ
ਹਾਂ ਸਭ ਜਾਚ ਹੈ ਹਾਂ ਵਾਹਿਗੁਰੂ ਹਰ ਜਾਚ ਹੈ ਇਹ ਹਰੀ ਤੇਰੇ ਕੋਲ ਜਾਚਾ ਮੈਨੇ ਸਾਰੇ ਹੀ ਚਾਹੁੰਦੇ ਨੇ ਮੰਗ ਮੰਗਣਾ ਮੰਗਣਾ ਮੈਨੇ ਮੰਗਤੇ ਹੋ ਕੇ ਮੰਗਦੇ ਨੇ ਸਾਰੇ ਮੰਗਤੇ ਹੋ ਕੇ ਮੰਗਣਾ ਜਾਚਾ ਮੈਨੇ ਚਾਹੁੰਦੇ ਨੇ ਇਹ ਹਰੀ ਤੇਰੇ ਦਰ 'ਤੇ
ਸੇਵਕ ਠਾਕਰ ਸਭ ਤੂੰ ਤੂੰ ਹੈ ਤੂੰ ਹੈ
ਬਿਨ ਟਿੱਪੀਆਂ ਨਹੀਂ ਲਾਉਣੀ ਤੂੰ ਹੈ ਤੂੰ ਹੈ
ਤੂੰ ਹੈ ਤੂੰ ਹੈ
ਮਹਾਰਾਜ ਸੇਵਕ ਠਾਕਰ ਸਭ ਤੂੰ ਹੈ ਤੂੰ ਹੈ ਸੇਵਕ ਵੀ ਤੂੰ ਆਪੇ ਹੈ ਠਾਕੁਰ ਸਵਾਮੀ ਵੀ ਤੂੰ ਆਪੇ ਹੈ ਤੂੰ ਹੀ ਹੈ
ਗੁਰਮਤੀ ਹਰ ਚੰਗ ਚੰਗਣਾ
ਹਾਂ ਗੁਰਮਤੀਆਂ ਨੂੰ ਮਹਾਰਸ਼ੇ ਪਾਤਸ਼ਾਹ ਤੁਸੀਂ ਚੰਗ ਚੰਗਣਾ ਹੇ ਹਰੀ ਵਾਹਿਗੁਰੂ ਗੁਰਮਤ ਧਾਰਨ ਕਰਨ ਵਾਲਿਆਂ ਨੂੰ ਤੁਸੀਂ ਚੰਗਿਆਂ ਤੋਂ ਚੰਗੇ ਬਣਾ ਦਿੱਤਾ ਚੰਗ ਚੰਗਣਾ ਸ੍ਰੇਸ਼ਟ ਤੋਂ ਸ੍ਰੇਸ਼ਟ ਕਰ ਦਿੱਤਾ
ਸਭ ਕਹੋ
ਕਹੋ
ਕਹੋ ਮੁੱਖ ਹੋ
ਮੁੱਖ ਹੋ
ਮੁੱਖ
ਹਾਂ ਪੂਰੇ ਲਾ ਲਓ ਸਾਰੇ ਸਭ ਕਹੋ
ਸਭ ਕਹੋ
ਸਭ ਕਹੋ ਮੁਖ ਹੋ
ਸਭ ਕਹੋ ਮੁਖ ਹੋ
ਲਿਖੀ ਕੇਸ ਹਰੇ
ਲਿਖੀ ਕੇਸ ਹਰੇ
ਲਿਖੀ ਕੇਸ ਹਰੇ
ਲਿਖੀ ਕੇਸ ਹਰੇ
ਜਿਤ ਪਾਵ ਹੈ ਸਭ ਫਲ ਫਲਨਾ
ਜਿਤ ਪਾਵ ਸਭ ਫਲ ਫਲਨਾ
ਬੋਲਿਓ ਸਾਰੇ
ਸਭ ਕੇਸ ਹਰੇ ਜਿਤ ਪਾਵ ਸਭ ਫਲ ਫਲ
ਠੀਕ ਹੈ ਕਈ ਚੁੱਪ ਕਰਕੇ ਬੈਠੇ ਕਦੀ ਗਲਤੀ ਨਾ ਹੋ ਜਾਏ ਆਪਾਂ ਚੁੱਪੇ ਠੀਕ ਹੈ ਪਕਾ ਲਓ ਸਾਰੇ ਸਭ ਕਹੋ ਮੁਖ ਹੋ
ਸਭ ਕਹੋ ਹੋ ਮੁਖ ਹੋ
ਲਿਖੀ ਕੇਸ ਹਰੇ
ਲਿਖੀ ਕੇਸ ਹਰੇ
ਲਿਖੀ ਕੇਸ ਹਰੇ ਜਿਤ ਪਾਵ ਹੈ ਸਭ ਫਲ ਫਲਨਾ
ਜਿਤ ਪਾਵ ਹੈ ਸਭ ਫਲ ਫਲਨਾ
ਇਹ ਲਿਖੀ ਕੇਸ ਸ਼ਹਿਰ ਦਾ ਵੀ ਨਾਂ ਇੱਕ ਜਦੋਂ ਜਾਂਦੇ ਹਾਂ ਆਪਾਂ ਹੇਮਕੁੰਟ ਸਾਹਿਬ ਰਸਤੇ ਚਾਹੁੰਦੇ ਰਿਸ਼ੀ ਕੇਸ ਕਹਿੰਦੇ ਉਹਨੂੰ ਪਰ ਉੱਥੇ ਉਹ ਇਹ ਭਾਵ ਨਹੀਂ ਹੈ ਇੱਥੇ ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਹੈ ਰਖੀਕ ਪਲੱਸ ਏਸ ਦੁਹਾਨੂੰ ਮਿਲਾ ਕੇ ਬਣ ਗਿਆ ਰਖੀ ਕੇਸ਼ ਰਖੀਕ ਨਾਮ ਇੰਦਰੀਆਂ ਦਾ ਏਸ ਮਨ ਮਾਲਕ ਜੋ ਇੰਦਰੀਆਂ ਦਾ ਮਾਲਕ ਈਸ਼ਵਰ ਆ ਵਾਹਿਗੁਰੂ ਪਰਮੇਸ਼ਰ ਉਹਨੂੰ ਪਾਈ ਸਾਰੇ ਮਿਲ ਕੇ ਮੁੱਖ ਤੋਂ ਇੱਦਾਂ ਹੀ ਆਖੋ ਹੇ ਹਰੀ ਰਖੀ ਕੇਸ਼ ਹੇ ਹਰੇ ਰਖੀ ਕੇਸ਼ ਜਦੋਂ ਇੱਦਾਂ ਇਹ ਕਵਾਂਗੇ ਨਾ ਕਹਿਣ ਨਾਲ ਜਿਤ ਪਾਵੈ ਸਭ ਫਲ ਫਲਨਾ ਫਿਰ ਸਾਰੇ ਫਲਾਂ ਨੂੰ ਭਾਈ ਪਾ ਲਵਾਂਗੇ, ਸ੍ਰੇਸ਼ਟ ਫਲਾਂ ਨੂੰ, ਸੰਪੂਰਨ ਫਲਾਂ ਵਿੱਚੋਂ ਸ੍ਰੇਸ਼ਟ ਫਲ ਨੂੰ ਪਾ ਲਵਾਂਗੇ, ਫਲ ਫਲਣਾ ਫਲਾਂ ਵਿੱਚੋਂ ਜਿਹੜਾ ਸ੍ਰੇਸ਼ਟ ਫਲ ਬ੍ਰਹਮ ਗਿਆਨ ਹੈ ਉਹਨੂੰ ਪਾ ਲਵਾਂਗੇ। ਬਸ ਪੌੜੀ ਹੋ ਗਈ, ਪੂਰੀ 'ਚ ਪੌੜੀ ਹੈ, ਦੋ ਪੌੜੀਆਂ ਸੀ, ਇਹ ਪੌੜੀ ਹੁਣ ਸਾਰੀ ਪੜ੍ਹ ਲਓ, ਹਾਜ਼ਰੀ ਲਵਾਓ, ਟਾਈਮ ਵੀ ਹੋ ਗਿਆ, ਸਵੇਰ ਵਾਲੇ ਤੱਕ ਸੀ, ਪੜ੍ਹੋ ਪੌੜੀ। ਸਭ ਜੋਤ ਤੇਰੀ ਜਗ ਜੀਵਨਾ, ਤੂੰ ਘੱਟ ਘੱਟ ਹਰ ਹਾ ਤੂੰ ਘੱਟ ਘੱਟ ਹਰ ਰੰਗ ਰੰਗਣਾ। ਅੱਗੇ ਬੋਲੋ।
ਸਭ ਤਿਆਵੈ ਤੁਧ ਮੇਰੇ ਪ੍ਰੀਤਮਾ, ਤੂੰ ਸਤ ਸਤ ਪੁਰਖ ਨਿਰੰਜਨਾ।
ਠੀਕ ਠੀਕ।
ਸਭ ਜਚ ਸਭ ਮੰਗ ਮੰਗਣ।
ਠੀਕ।
ਸੇਵਕ ਠਾਕੁਰ ਸਭ ਤੂੰ ਹੈ ਤੂੰ ਹੈ।
ਠੀਕ।
ਗੁਰਮਤੀ ਹਰ ਚੰਗ ਚੰਗਣਾ।
ਠੀਕ। ਜਿਤ ਪਾਵੈ ਸਭ ਫਲ ਫਲਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।